ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ। ਅੱਜ ਤੀਸਰੇ ਦਿਨ ਦੀਆਂ ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਭਾਗਾਂ ਵਾਲੇ ਹੋ, ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਬੈਠੇ ਹਾਂ। ਆਓ, ਥੋੜ੍ਹੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ ਅਤੇ ਆਪਾਂ ਸਾਰੇ ਇਕਾਗਰਤਾ ਬਣਾਈਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ। ਆਓ ਆਪਾਂ ਸਾਰੇ ਰਲ ਮਿਲ ਕੇ ਸੰਗਤੀ ਰੂਪ ਵਿੱਚ ਕੀਰਤਨ ਦੀ ਹਾਜ਼ਰੀ ਭਰੀਏ। ਥੋੜ੍ਹੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਪਹੁੰਚ ਜਾਣਾ, ਫਿਰ ਦੁਬਾਰਾ ਬੇਨਤੀ, ਜਲਦੀ ਜਲਦੀ ਨਮਸਕਾਰ ਕਰਕੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੋ। ਆਓ ਆਪਾਂ ਸਾਰੇ ਰਲ ਮਿਲ ਕੇ ਕੀਰਤਨ ਦੀ ਹਾਜ਼ਰੀ ਭਰੀਏ ਜੀ। ਰੱਬ ਡੋਰੀ ਹੱਥ ਤੁਮਾਰੇ, ਰੱਬ ਡੋਰੀ ਹੱਥ ਤੁਮਾਰੇ, ਡੋਰੀ ਹੱਥ ਤੁਮਾਰੇ, ਰੱਬ 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 ਡੋਰੀ ਹੱਥ ਤੁਮਾਰੇ। ਜੀ ਜੰਤ ਤੇਰੇ ਤਾਰੇ,
ਜੀ ਜੰਤ ਤੇਰੇ ਤਾਰੇ,
ਜੀ ਜੰਤ ਤੇਰੇ ਤਾਰੇ,
ਜੀ ਜੰਤ ਤੇਰੇ ਤਾਰੇ,
ਜੀ ਜੰਤ ਤੇਰੇ ਤਾਰੇ, ਜੰਤ ਤੇਰੇ ਤਾਰੇ, ਜੀ ਜੰਤ ਤੇਰੇ ਤਾਰੇ, ਜੀ ਜੰਤ ਤੇਰੇ ਤਾਰੇ, ਰੱਬ ਡੋਰੀ ਹੱਥ ਤੁਮਾਰੇ, ਰੱਬ ਡੋਰੀ ਹੱਥ ਤੁਮਾਰੇ, ਰੱਬ ਡੋਰੀ ਹੱਥ ਤੁਮਾਰੇ, ਹੱਥ ਤੁਮਾਰੇ,
ਜੀ ਸੋਈ ਕਰਾਏ ਜੋਤ ਪਾਵੇ, ਸੋਈ ਕਰਾਏ ਜੋਤ ਪਾਵੇ,
ਮੋਹੇ ਸਿਆਣਪ ਕਛੂ ਮਾਇਆ ਵੈ, ਹਮ ਬਾਰੁਕ ਤੋ ਸਰਣਾਈ,
ਹਮ ਬਾਰੁਕ ਤੋ ਸਰਣਾਈ,
ਪ੍ਰਭੁ ਆਪੇ ਪੈ ਜੁਰਖਾਈ,
ਪ੍ਰਭੁ ਆਪੇ ਪੈ ਜੁਰਖਾਈ,
ਮੇਰਾ ਮਾਤ ਪਿਤਾ ਹਾਰੂ ਰਾਇਆ,
ਮਾਤ ਪਿਤਾ ਹਰ ਰਾਇਆ,
ਉਹੀ ਕਰ ਕਿਰਪਾ ਪ੍ਰਭ ਪਾਲਣ ਲਾਗਾ,
ਕਰ ਕਿਰਪਾ ਪ੍ਰਭ ਪਾਲਣ ਲਾਗਾ,
ਕਰੀ ਤੇਰਾ ਕਰਾਇਆ, ਕਰੀ ਤੇਰਾ ਕਰਾਇਆ, ਹਾਂਜੀ ਕਰੀ ਕਰੀ ਤੇਰਾ ਪੁਰਾਇਆ, ਜੇ ਕਰਾਵੈ ਤੂੰ ਕਰੁਣਾ,
ਜੇ ਕਰਾਵੈ ਸੋ ਕਰੁਣਾ,
ਨਾਨਕ ਦਾਸ ਤੇਰੀ ਕਰੁਣਾ, नानक दास तेरी शरणा ओ जी नानक दास तेरी शरणा नानक दास तेरी शरणा रब तोरी हाथ तुम्हारे तोरी हाथ तुम्हारे प्रभ तोरी हाथ तुम्हारे तोरी हाथ तुम्हारे ओ जी जंत तेरे तारे जी जंत तेरे तारे हाँ जी जंत तेरे तारे जंत तेरे तारे प्रभ तोरी हाथ तुम्हारे तोरी हाथ तुम्हारे प्रभ तोरी हाथ तुम्हारे तोरी हाथ तुम्हारे
संगत जी नमस्कार करके जिथे जिथे जगह मिलती प्यार दे नाल सजोग सो बाबा राम सिंह जी सिंगड़े वाले सो उन्हां दे गुर भाई बाबा अमरजीत सिंह जी वो भी संगत विच आए ने सो संगत विच पहुंचण ते उन्हां नूं जी आया सो भाई साहब जी तो पहला 10 मिनट वास्ते आप संगतां नूं गुरमत विचारां द्वारा निहाल करनगे संगत नूं बेनती बसारे प्यार दे नाल गुरु साहब जी नूं नमस्कार करके जिहड़े खड़े ने जिथे जिथे जगह मिलदी प्यार दे नाल सजो आओ आपां 10 मिनट बाबा जी कोलों गुरमत विचारां सरवण करिए जी वाहेगुरु जी का खालसा वाहेगुरु जी की फतेह
सतनाम गुरु 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 कर मन मेरे तारण तरण समृद्ध कलयुग सुनत समाद शब्द जिस केरे फन दुख ननास सुखदायक सूरो जो तरत ध्यान बसत तनेरे पूरो पुरख हृदय हर सिमरत मुख देखत अग जाहे परेरे जो हर बुद्ध रिद सिद्ध चाहत गुरु गुरु गुर कर मन मेरे राजान राज पनान पान देवान देव उपमा महान गुरुआं दे गुरु साहिब श्री गुरु ग्रंथ साहिब जी दी पावन पवित्र गोद विच बैठ के हरी जस कीर्तन दा रस गुरु पातशाह दी मिठी अते निक्की गोद दा निक मान रही गुरु प्यारी गुरु सवारी साध संगत जी आपां कुछ 5-7 मिनट दस ने तां बाबा जी नूं कहा सी जी संगत आप जी नूं सुनण आई आ आप जी कृपा करो पर इन्हां दा संत बाबा राम सिंह जी नानसर सिंगड़े वालियां दे नाल अत दा प्रेम सत्कार दिंदे हन उन्हां दा हुक्म सिर मत्थे मनदे होए 10 मिंट आपां बाणी दी विचार दे नाल जुड़ीए उस तो पहला मेरे कलगीधर सच्चे पातशाह जी दे कोलों बख्शिश दे विच मिली हुई फतेह सारे ही गज वज के बुलंद करो वाहिगुरु जी का खालसा वाहिगुरु जी की फतेह गुरमा प्यारे वडभागे हाँ आप सारे जिन्हां दे उपर गुरु ने रहमत बख्शिश कीती अपनी गोद विच बैठण दा सुभाग समां बख्शिया महापुरशां ने पहले दिन भी आप जी नूं सतसंगत दी महानता अते विशेष तौर ते महापुरश जोर दिंदे हन कि बाणी दा पाठ आप करिया करो इस सतसंग नूं गुरु साहिब ने भाई गुरदास जी ने सचखंड भी कहा साध संगत सचखंड है साध संगत सचखंड जगमग नूर है विच संगत हर प्रभ वसै जियो इस संगत नूं बड़ी महानता दित्ती भगत कबीर जी ने कहा यह बैकुंठ है क्योंकि कल भगत कबीर जी का जन्म दिहाड़ा भी मैं आप जी को बेनती करा। भगत कबीर जी के बचना तो यह लगता कहते जो इंसान रिष्ट पुष्ट तंदुरुस्त कहते इनू पुछो की चाहिए है कहते तकरीबन तकरीबन कहेगा मैं आ चाहिए रुतबा चाहिए घर वड्डा चाहिए गड्डी वड्डी चाहिए है तकरीबन तकरीबन साड़ियाँ यही मंगा रह जांदियां हन। भाई साहब भाई नंद लाल जी ने साड़ियाँ मंगा वाल वेख के कहा सी हर कोई चितवदा दामन अपना नाल किसी रंग रंग दा हाथी घोड़े ऊंट ते दुनिया मंगण तो नहीं संगदा कोई वलेवा मंगे दिल विच कोई खुशियां ते कोई जंगदा। जो भाई नंद लाल जी ने पूछा कि तुसी की मंगदे हो वह कहते गोया याद सच्चे दी बाजों मैं रब तो होर ना मंगदा कहते बस मैं रब तो एको चीज मंगदा है मैं किसी भी हालत विच रवां बस तेरी याद ना मेरे नाल टुटे मैं बेनती करा। भगत कबीर जी कहते जो इंसान रिष्ट पुष्ट तंदुरुस्त रहन पुछो की चाहिए कहते दुनियावी मंगा होणगियां पर कहते जो मरण छाया ते होवे पता चले कि हुण मैं चलिया जावांगा कहते फिर इन्हू पुछो कि हुण की चाहिए कहते तकरीबन तकरीबन कहणगे जी बैकुंठ दे दिओ। भगत कबीर जी कहते बिल्कुल ठीक बैकुंठ दे देंगे पर जरा दसो तो सही बैकुंठ है कित्थे है। हुण इंसान का जिहड़ा डेस्टिनेशन होवे टारगेट होवे पता होना चाहिए ना तो जदों भगत कबीर जी ने पूछा दसो बैकुंठ है कित्थे है तो सब ने नीवियां पालियां तो भगत कबीर जी नूं कहना पै गया ना जाना बैकुंठ कहां है कहिंदे किसे नूं कोई पता नहीं बैकुंठ कित्थे है कहिंदे एक भेड़ चाल बनी हुई है जान जान सब कहे तहां है। मैं सारे शब्द की व्याख्या नहीं तो अखीर दे विच धर्मी पुरशां ने जिहड़े इस पासे थोड़ा चल रहे हन कहणगे जी जो धर्म की दुनिया विच इन्नी बैकुंठ की चर्चा है तो वह बैकुंठ है कित्थे है ते भगत कबीर जन शब्द अखीर च पता की क्या कहो कबीर एक काहिए काहे साध संगत बैकुंठे आहे। एक कबीर जी दे बचन हन ते तीन काल सत हन पर जिहड़ा तर्कवादी इंसान है वह कहेगा जी तुसी कहे तां असी किवें मन लईए। मैं आप जी नूं बेनती करा एक है बैकुंठ कल्पनित जिहड़ा असीं सोचदे मरण तो बाद मिलेगा पर साडे गुरु साहब ने कह दिता मूए हुए मुक्त जे देहोंगे मुक्त न जाने कोयला कहिंदे मरण तो बाद रब्बा तो मुक्ति दे भी दित्ती भगत कहिंदे मैं उस मुक्ति नूं की करना। गुरु नानक दी सिख पता की रही है कि मेरा सिख जिउंदे जी मुक्त होना चाहिए ते मैं आप जी नूं बेनती कर देना जिउंदे जी मुक्त हुंदे है ते ओ अवस्था दा इंसान अपने आप नूं पता चलदा है। मैं आप जी नूं एक बेनती करा सानू धन मिल गया सानू पता चलदा साडा बैंक बैलेंस इन्ना हो गया साडा रुतबा वध गया सानू पता चलदा साडा ए रुतबा हो गया पर एक गल दा ध्यान रखो जिहड़े अध्यात्म दे मार्ग ते चलदे हन उहनां नूं पता चलदा साडीआं अंदर दीआं अवस्थावां कित्थे चलीआं गईआं हन। इस करके मैं हथ जोड़ के बेनती करा जदों गुरु दे दर ते आउण दुनियावी मंगा मंग लिया करो मैं नहीं कहता आप ना देहो तो मंगे पर अखीर च एक अरदास जरूर कर दिया करो कि सच्चे पातशाह तुमरी कृपा ते मानुख दे पाई है दियो दर्स हर राया कि प्रभु हुण कृपा करो जीवन दे विच तुसी आ जाओ ते दास हुण बाणी दे मुताबिक आप जी ने कहा जिद्दन जीवन विच रब आ गया ना अज तो असी रब दे पिछे भजे फिरदे आ फिर रब पिछे पिछे भजया फिरदा है जिदन जीवन विच रब आ गया गोबिंद तां के पाछे फिरे मत भूखा रह जाए। कबीर जी कहंदे एक दिन सी कहंदे कहंदे मैं राम राम करदा सी पर कहंदे अज मैं राम राम नहीं करदा कहंदे अज राम कबीर कबीर करदा। कबीर जी अपने बचन कहंदे मन निर्मल पिया हां पर एक शर्त है। हुण इह बाणी दे वास्ते महापुरश क्यों जोर दिंदे हन इस वास्ते भरिया मत पापां के संग गज वज के बोलदे ओ तोपै हां हर महापुरश थानू नाम की प्रेरणा देगा गुरमुख प्यारे नाम की प्रेरणा देगा क्योंकि मन निर्मल हुंदा है ते जदों मन निर्मल हो जाता है ते फिर पता गुरु साहिब कबीर जी कहंदे हन कहंदे मन निर्मल पिया किवें कहंदे जैसे गंगा नीर कहंदे पाछे लागे हर फिरे कहत कबीर कबीर कहंदे अज मैं हरी हरी नहीं करदा कहंदे अज तां हरी कबीर कबीर करदा ये अवस्थावां बनदियां। मैं एक गल आप जी नूं कहां बंदे नूं पता चलदा कि मैं मुक्त हो गया ते पंगतियां थानू सब नूं याद है पर कदी आपां विचार ही नहीं करदे ਮੁਕਤੀ ਦੀਆਂ ਕਿ ਬੰਦਾ ਜੀਵਨ ਮੁਕਤ ਹੈ। ਸੁਖਮਨੀ ਸਾਹਿਬ ਚ ਆਪਾਂ ਪੜ੍ਹਦੇ ਹਾਂ, ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ, ਸੋ ਕਹਾਵੈ ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਹੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਂ। ਇਹ ਬੰਦੇ ਦੀ ਅਵਸਥਾ ਬਣਦੀ ਹੈ ਜਦੋਂ ਸੋਨਾ ਤੇ ਮਿੱਟੀ ਇੱਕ ਲੱਗਣ ਲੱਗ ਪਵੇ। ਪਰ ਮੈਂ ਬੇਨਤੀ ਕਰਾਂ, ਇਹ ਚੱਲਣ ਤੋਂ ਬਿਨਾਂ ਨਹੀਂ ਮਿਲਣਗੇ ਸਤਸੰਗੀ ਜੀ ਨੂੰ। ਭਾਈ ਗੁਰਦਾਸ ਜੀ ਕਹਿੰਦੇ, ਪੁੱਛਤ ਪਥਕ ਤਹਿ ਮਾਰਗ ਨਾ ਧਾਰੇ, ਪਗ ਪ੍ਰੀਤਮ ਕੇ ਦੇਸ ਕਿਸੇ ਬਾਤਨ ਸੇ ਜਾਈਏ। ਕਹਿੰਦੇ ਗੱਲਾਂ ਬਾਤਾਂ ਨਾਲ ਤੁਸੀਂ ਸੋਚੇ ਬੜੀ ਦੂਰ ਦੀ ਗੱਲ ਹੋ ਜਾਏਗੀ। ਇਸ ਕਰਕੇ ਮਹਾਂਪੁਰਸ਼ ਤੁਹਾਨੂੰ ਜ਼ੋਰ ਦਿੰਦੇ ਕਿ ਬਾਣੀ ਦੇ ਉੱਪਰ ਪੜ੍ਹੋ ਤੋ ਸਤਸੰਗ ਜੀ ਨੂੰ ਆਪ ਬਹੁਤ ਵਧੀਆ। ਮੈਂ ਕੱਲ ਥੋੜਾ ਸੁਣ ਰਿਹਾ ਸੀਗਾ, ਕਹਿ ਰਹੇ ਸਨ ਆਪਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਪੈਸੇ ਦੇ ਦਿੰਦੇ ਹਾਂ, ਥੋੜਾ ਸਮਾਂ ਆਪਾਂ ਆਪ ਵੀ ਕੱਢ ਕੇ ਸਤਸੰਗ ਨੂੰ ਪਾਠ ਕਰਾਂਗੇ। ਮੈਂ ਇੱਕ ਥੋੜੀ ਜਿਹੀ ਸਾਖੀ ਕਹਿ ਕੇ ਸੱਤਵੇਂ ਪਾਤਸ਼ਾਹ ਦੀ ਸਮਾਪਤੀ ਕਰ ਦੇਵਾਂ। ਸੱਤਵੇਂ ਪਾਤਸ਼ਾਹ ਦੇ ਕੋਲ ਸਿੱਖਾਂ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਇੱਕ ਤਾਂ ਰੋਜ਼ ਸਾਨੂੰ ਆਸਾ ਕੀ ਵਾਰ ਦੇ ਅੰਦਰ ਇਹ ਸੁਣਨ ਨੂੰ ਮਿਲ ਜਾਂਦਾ, ਪੜ ਪੜ ਗੱਡੀ ਲੱਦੀਏ ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ ਪੜ ਪੜ ਗੱਡੀਏ ਕਾਕ, ਪਰ ਦੂਜੇ ਪਾਸੇ ਤੁਹਾਡੇ ਸਿੱਖ ਬਾਣੀ ਬੜੀ ਪੜ੍ਹਦੇ ਹਨ। ਤੇ ਸੱਤਵੇਂ ਪਾਤਸ਼ਾਹ ਕਹਿੰਦੇ ਵੀ ਕੱਲ ਨੂੰ ਜਵਾਬ ਦੇਵਾਂਗੇ। ਕਹਿੰਦੀ ਜੀ ਇਹਦਾ ਕੀ ਫਾਇਦਾ, ਤੇ ਬਹੁਤ ਇਨਸਾਨ ਇਹ ਗੱਲ ਕਹਿੰਦੇ ਬਾਣੀ ਪੜ੍ਹਨ ਦਾ ਕੀ ਫਾਇਦਾ। ਮੈਂ ਥੋੜਾ ਜਿਹਾ ਆਪ ਜੀ ਨੂੰ ਸਪਸ਼ਟ ਲਫ਼ਜ਼ਾਂ ਵਿੱਚ ਕਹਾਂ, ਕੋਈ ਨਾਵਲ ਪੜ੍ਹਨ ਨਾਲ ਵਧੀਆ ਨਾ ਕਿ ਬਾਣੀ ਪੜ੍ਹ ਲਈਏ ਸਤਸੰਗੀ ਜੀ ਨੂੰ, ਨਿੰਦਿਆ ਕਰਨ ਦੇ ਨਾਲੋਂ ਕਿਸੇ ਦੀ ਉਪਮਾ ਕਰਨ ਨਾਲ ਵਧੀਆ ਨਾ ਕਿ ਬਾਣੀ ਪੋਜ਼ੀਟਿਵਲੀ ਆ ਨਾ ਕੁਛ ਤਾਂ। ਆਪਾਂ ਇਹ ਦੇਖੋ ਕਿ ਤੱਕੜੀ ਦੇ ਵਿੱਚ ਤੋਲੋ ਕੀ ਪੋਜ਼ੀਟਿਵਲੀ ਆ ਕੀ ਘਾਟੇ ਦਾ ਸੌਦਾ ਹੈ। ਤੇ ਸੱਤਵੇਂ ਪਾਤਸ਼ਾਹ ਕਹਿੰਦੀ ਫਿਰ ਇਹ ਫਾਇਦਾ ਕਿ ਰੋਜ਼ ਅਸੀਂ ਆਸਾ ਕੀ ਵਾਰ ਸੁਣਦੇ ਹਾਂ। ਸੱਤਵੇਂ ਪਾਤਸ਼ਾਹ ਕਹਿੰਦੇ ਕੱਲ ਨੂੰ ਜਵਾਬ ਦੇਵਾਂਗੇ। ਦੂਜਾ ਦਿਨ ਹੋਇਆ ਜਦੋਂ ਸਵਾਲੀਏ ਆ ਗਏ, ਸੱਤਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਸਨ ਘੋੜਾ ਮੰਗਾਇਆ, ਉਸ ਇਲਾਕੇ 'ਚ ਲੈ ਗਏ ਘੋੜਾ। ਹੁਣ ਜਦੋਂ ਗੁਰੂ ਸਾਹਿਬ ਚੱਲੇ ਨਾਲ ਸੰਗਤਾਂ ਵੀ ਚੱਲ ਪਈਆਂ, ਗੁਰੂ ਸਾਹਿਬ ਨੇ ਘੋੜਾ ਉਸ ਇਲਾਕੇ 'ਚ ਲੈ ਕੇ ਜਿੱਥੇ ਕੁਛ ਮਕਾਨ ਢਹਿ ਢੇਰੀ ਹੋਏ ਪਏ ਸਨ। ਸੱਤਵੇਂ ਪਾਤਸ਼ਾਹ ਨੇ ਜਿਹੜੇ ਅੱਗੇ ਲੱਗ ਕੇ ਜਿਹਨੇ ਸਵਾਲ ਕੀਤਾ ਸੀ ਉਹਨੂੰ ਕੋਲ ਬੁਲਾ ਕੇ ਕਹਿੰਦੇ, ਬੜੀ ਦੂਰ ਨਾ ਇੱਕ ਮਿੱਟੀ ਦੀ ਠਿਕਰੀ ਸਤਸਿੰਘ ਨੂੰ ਮਟਕੇ ਦੀ ਜਾਂ ਉਹਦਾ ਢੱਕਣ, ਉਹ ਉੱਥੇ ਸੀ ਤੇ ਸੂਰਜ ਦੀਆਂ ਕਿਰਨਾਂ ਦੇ ਨਾਲ ਰਿਫਲੈਕਸ਼ਨ ਪੈ ਰਹੀ ਸੀ, ਚਮਕ ਪੈ ਰਹੀ ਸੀ। ਸੱਤਵੇਂ ਪਾਤਸ਼ਾਹ ਨੇ ਕੋਲ ਬੁਲਾਇਆ, ਕਿਉਂਕਿ ਮੈਂ ਆਪ ਜੀ ਨੂੰ ਬੇਨਤੀ ਕਰਾਂ, ਚਮਕ ਵੀ ਇੱਕ ਐਂਗਲ ਤੋਂ ਹੀ ਦਿਖਦੀ ਹੈ, ਦੂਜੀ ਐਂਗਲ ਤੋਂ ਨਹੀਂ ਦਿਖਦੀ। ਸੱਤਵੇਂ ਪਾਤਸ਼ਾਹ ਨੇ ਬੁਲਾਇਆ ਤੇ ਕਹਿਣ ਲੱਗੇ, ਠੀਕਰੀ ਦੇਖ ਰਹੇ ਚਮਕਰੀ? ਕਹਿੰਦਾ ਜੀ। ਕਹਿੰਦੇ ਚੱਕ ਕੇ ਲੈ ਗਿਆ। ਜਦੋਂ ਉਹ ਚੱਕ ਕੇ ਲਿਆ, ਉਹਨੂੰ ਥੋੜੀਆਂ ਕੀੜੀਆਂ ਵੀ ਚਿੰਬੜੀਆਂ ਹੋਈਆਂ ਸਨ। ਸੱਤਵੇਂ ਪਾਤਸ਼ਾਹ ਕਹਿੰਦੇ ਕਿਉਂ ਚਮਕਰੀ ਸੀ? ਕਿਉਂਕਿ ਉਹਨੂੰ ਘਿਓ ਦੀ ਥੰਦਾਸ ਲੱਗੀ ਸੀਗੀ। ਹੁਣ ਘਿਓ ਦੀ ਥੰਦਾਸ ਕਾਰਨ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸਨ ਤੇ ਉਹ ਚਮਕ ਰਹੀ ਸੀ। ਤੇ ਸੱਤਵੇਂ ਪਾਤਸ਼ਾਹ ਕਹਿੰਦੇ ਕਿ ਤੂੰ ਕਹਿੰਦਾ ਕਿ ਇਹ ਤਾਂ ਚਮਕ ਰਹੀ ਹੈ, ਇਹਦੇ ਵਿੱਚ ਘਿਓ ਦੀ ਥੰਦਾਸ ਹੈ। ਕਹਿੰਦੇ ਕਿਉਂ, ਕਿਹਨੇ ਰੱਖਿਆ? ਉਹ ਕਹਿੰਦੇ ਜੀ, ਕਦੀ ਕਿਸੇ ਸਵਾਣੀ ਨੇ ਆਪਣਾ ਪਰਿਵਾਰ ਘਰ ਚਲਾਉਣ ਵਾਸਤੇ ਮਟਕੇ ਦੇ ਵਿੱਚ ਬਰਤਨ 'ਚ ਮਿੱਟੀ ਦੇ ਬਰਤਨ 'ਚ ਘਿਓ ਰੱਖਿਆ ਹੋਏਗਾ? ਸੱਤਵੇਂ ਪਾਤਸ਼ਾਹ ਕਹਿੰਦੇ ਸਵਾਣੀ ਕਿੱਥੇ? ਕਹਿੰਦੇ ਜੀ ਕੋਈ ਪਤਾ ਨਹੀਂ। ਕਹਿੰਦੇ ਇਹ ਦੱਸ, ਉਹ ਮਟਕਾ ਕਿੱਥੇ? ਕਹਿੰਦੇ ਜੀ ਕੋਈ ਪਤਾ ਨਹੀਂ। ਪਰ ਕਹਿੰਦੇ ਤੈਨੂੰ ਪਤਾ ਕਿ ਕਦੀ ਕਿਸੇ ਸਵਾਣੀ ਨੇ ਕਹਿੰਦੇ ਆਪਣੇ ਪਰਿਵਾਰ ਨੂੰ ਚਲਾਉਣ ਦੇ ਵਾਸਤੇ ਉਹਦੇ ਵਿੱਚ ਘਿਓ ਰੱਖਿਆ ਸੀ ਤੇ ਅੱਜ ਤੱਕ ਉਹਦੀ ਅੰਦਰ ਥੰਦਾਸ ਸਮਾਈ ਹੋਈ ਹੈ ਤੇ ਉਹ ਥੰਦਾਸ ਤੋਂ ਕੀੜੀਆਂ ਲਾਭ ਉਠਾ ਰਹੀਆਂ ਹਨ? ਸੱਤਵੇਂ ਪਾਤਸ਼ਾਹ ਜੋ ਉੱਥੇ ਬਚਨ ਆਖੇ, ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਜਿਮ ਠਿਕਰੀ ਮੈਂ ਚਿਕਨਤ ਰਹੀ ਤਿਮ ਬਾਣੀ ਕੇ ਗੁਣ ਘਟਮੋ ਅਹੀ। ਇੱਥੇ ਹੁਣ ਅਗਲੀ ਪੰਕਤੀ ਪਤਾ ਕਿ ਪਾਠ ਸਧਾਰਨ ਜੋ ਮੁੱਖ ਪੜ੍ਹੇ, ਸਿਰਫ ਪੜ੍ਹਨ ਦੀ ਗੱਲ ਹੈ, ਕਿਉਂਕਿ ਜਿੰਨੀ ਦੇਰ ਤੱਕ ਪੜ੍ਹਾਂਗੇ ਨਹੀਂ ਉਨੀ ਦੇਰ ਤੱਕ ਲਗਾਓ ਨਹੀਂ ਬਣੇਗਾ, ਜਿੰਨੀ ਦੇਰ ਤੱਕ ਲਗਾਓ ਨਹੀਂ ਬਣੇਗਾ ਉਨੀ ਤੱਕ ਆਪਾਂ ਵਿਚਾਰ 'ਚ ਨਹੀਂ ਜਾ ਸਕਾਂਗੇ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਬਾਣੀ ਪੜਿਆਂ ਤੋਂ, ਬਾਣੀ ਅੰਦਰ ਸਤਸਿੰਗੋਂ ਵਸਦੀ ਹੈ, ਬਾਣੀ ਦੇ ਉੱਪਰ ਚੱਲਿਆਂ ਤੋਂ, ਬਾਣੀ ਅੰਦਰ ਤਸਦੀ ਹੈ, ਬਾਣੀ ਦੇ ਉੱਪਰ ਵਿਚਾਰ ਕਰਿਆਂ ਤੋਂ, ਬਾਣੀ ਉੱਪਰ ਇਨਸਾਨ ਅਮਲ ਕਰਦਾ, ਫਿਰ ਮੈਂ ਸੱਚ ਆਖਾਂ ਇਹਦੀ ਪਸ਼ੂ ਮੂਰਤ ਨਸਦੀ ਹੈ ਤੇ ਰੱਬ ਮੂਰਤ ਇਹਦੀ ਦਿਸਦੀ ਹੈ। ਸੱਤਵੇਂ ਪਾਤਸ਼ਾਹ ਨੂੰ ਉੱਥੇ ਬਚਨ ਆਖੇ, ਜਿਮ ਠਿਕਰੀ ਮੈਂ ਚਿਕਨਤ ਰਹੀ ਤਿਮ ਬਾਣੀ ਕੇ ਗੁਣ ਘਟਮੋ ਅਹੀ। ਪਾਠ ਸਧਾਰਨ ਜੋ ਮੁੱਖ ਪੜੇ, ਧਾਰ ਪ੍ਰਾਣ ਮਨ ਕੋਏ। ਕਹਿੰਦੇ ਗੁਰਬਾਣੀ ਪਾਠ ਪ੍ਰਤਾਪੇ ਤਾਂ ਕੀ ਇਹ ਗਤ ਹੋਏ। ਕਹਿੰਦੇ ਕੋਈ ਇਨਸਾਨ ਬਾਣੀ ਪੜ੍ਹਨੀ ਸ਼ੁਰੂ ਕਰ ਦੇਵੇ, ਮੈਂ ਹੁਣ ਜ਼ਿਆਦਾ ਵਿਸਥਾਰ ਵਿੱਚ ਨਾ ਜਾਵਾਂ, ਮਹਾਂਪੁਰਸ਼ਾਂ ਨੇ ਆਪ ਜੀ ਨੂੰ ਕਿਰਤਾਰਤ ਕਰਨਾ, ਆਪ ਜੀ ਸਰਵਣ ਕਰਨ ਦੇ ਵਾਸਤੇ ਆਏ ਹੋ, ਆਪਾਂ ਸਾਰੇ ਵੱਡ ਭਾਗੇ ਹਾਂ। ਜਿਨ੍ਹਾਂ ਨੂੰ ਆਪਾਂ ਨੂੰ ਰਹਿਮਤ ਬਖਸ਼ਿਸ਼ ਕਰਕੇ ਗੁਰੂ ਸਾਹਿਬ ਨੇ ਆਪਣੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਦਿੱਤਾ। ਬਸ ਮੈਂ ਬੇਨਤੀ ਕਰ ਦੇਵਾਂ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਨਾਲ ਜਦੋਂ ਆਪਾਂ ਜੁੜਾਂਗੇ ਫਿਰ ਹੀ ਆਪਾਂ ਨੂੰ ਦਰਗਾਹ ਦੇ ਵਿੱਚ ਢੋਈ ਮਿਲੇਗੀ। ਤਾਂ ਹੀ ਸਿੱਖ ਦਾ ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਆਸ਼ੀਰਵਾਦਾਂ ਪ੍ਰਾਪਤ ਹੁੰਦੀਆਂ ਹਨ। ਹੋਈਆਂ ਭੁੱਲਾਂ ਦੀ ਮਾਫ਼ੀ ਦਿਓ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਆਓ ਬਾਬਾ ਅਮਰਜੀਤ ਸਿੰਘ ਜੀ ਸਿੰਗੜੇ ਵਾਲੇ, ਸੋ ਉਹਨਾਂ ਦਾ ਧੰਨਵਾਦ ਸਮਾਗਮ ਵਿੱਚ ਪਹੁੰਚਣ 'ਤੇ ਜੀ ਆਇਆ। ਸੋ ਬਾਬਾ ਜੀ ਨੂੰ ਬੇਨਤੀ ਹੈ ਕਿ ਉਹ ਆ ਕੇ ਸਨਮਾਨ ਪ੍ਰਾਪਤ ਕਰ ਲੈਣ। ਸਰਦਾਰ ਕਮਲਜੀਤ ਸਿੰਘ ਖਹਿਰਾ, ਸੋ ਜਿਨ੍ਹਾਂ ਦੇ ਨਾਮ ਬੋਲੇ ਜਾ ਰਹੇ ਨੇ ਉਹਨਾਂ ਨੂੰ ਬੇਨਤੀ ਉਹ ਵੀ ਜਲਦੀ ਜਲਦੀ ਆ ਕੇ ਸਨਮਾਨ ਪ੍ਰਾਪਤ ਕਰਨ। ਸਰਦਾਰ ਕਮਲਦੀਪ ਸਿੰਘ ਖਹਿਰਾ, ਸਰਦਾਰ ਸੁਖਵੀਰ ਸਿੰਘ ਧਾਲੀਵਾਲ, ਸਰਦਾਰ ਗੁਰਪ੍ਰੀਤ ਸਿੰਘ ਵੈਨੀਵਾਲ, ਸੋ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਸਨਮਾਨ ਪ੍ਰਾਪਤ ਕਰਨ। ਸੋ ਤਿੰਨ ਦਿਨਾਂ ਤੋਂ ਜਿਨ੍ਹਾਂ ਬੱਚਿਆਂ ਨੇ ਸਮਾਗਮ ਵਿੱਚ ਸੇਵਾ ਕੀਤੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸਟੇਜ 'ਤੇ ਆਉਣ। ਬੱਚੇ ਅਗਮਵੀਰ ਸਿੰਘ ਚਾਹਲ, ਮੰਨਤਵੀਰ ਕੌਰ ਚਹਿਲ, ਬੋਲੇ ਸੋਨਿਹਾਲ, ਪਵਿੱਤ ਸਿੰਘ, ਅੱਗੇ ਅਗਲਾ ਦੱਸੀ ਚਲ, ਅਗਲਾ ਦੱਸੀ ਚਲ, ਬੋਲੇ ਸੋਨਿਹਾਲ, ਪਵਿੱਤ ਸਿੰਘ, ਸਮਰੀਨ ਕੌਰ ਬੱਚੀ, ਉਹਨਾਂ ਨੂੰ ਬੇਨਤੀ ਉਹ ਵੀ ਆ ਕੇ ਸਨਮਾਨ ਪ੍ਰਾਪਤ ਕਰਨ। ਹਰਸਿਮਰਨ ਕੌਰ ਪੂਨੀਆ, ਬੋਲੇ ਸੋਨਿਹਾਲ, ਸਹਿਜਤ ਕੌਰ ਗੋਸਲ, ਸੋ ਬੱਚੀ ਨੂੰ ਬੇਨਤੀ ਉਹ ਵੀ ਸਨਮਾਨ ਪ੍ਰਾਪਤ ਕਰਨ। ਗੁਰਤੇਜ ਸਿੰਘ, ਅੰਗਦਵੀਰ ਸਿੰਘ, ਮੰਗਲਵੀਰ ਸਿੰਘ ਮਾਂਗਟ, ਜਪਨਾਮ ਸਿੰਘ ਮਾਂਗਟ, ਬੋਲੇ ਸੋਨਿਹਾਲ, ਹਰਸਮਰਥ ਸਿੰਘ ਸੰਧੂ, ਦਲੀਰਾ ਕੌਰ ਮੈਸਨ, ਹਰਜਸਪ੍ਰੀਤ ਕੌਰ, ਹਰਜਸਪ੍ਰੀਤ ਕੌਰ ਬਿਲਿੰਗ, ਸਿਮਰਜੀਤ ਕੌਰ ਬਿਲਿੰਗ, ਸਿਮਰਜੀਤ ਕੌਰ ਬਿਲਿੰਗ, ਹਰਮਿਹਰ ਕੌਰ ਬੱਗਾ, ਸੋ ਆਓ ਹੁਣ ਭਾਈ ਸਾਹਿਬ ਜੀ ਕੀਰਤਨ ਦੀ ਆਰੰਭਤਾ ਕਰਨਗੇ। ਸੋ ਜਿਹੜੇ ਨਮਸਕਾਰ ਕਰਨ ਵਾਸਤੇ ਖੜੇ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਸਾਰੇ ਪਿਆਰ ਦੇ ਨਾਲ ਸਜੋ, ਆਓ ਆਪਾਂ ਸਾਰੇ ਰਲ ਮਿਲ ਕੇ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੁਭਾ ਚਿੰਤਾ ਲਹੇ ਹਮਾਰੀ ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਉ ਤਉ ਦੁਆਰੀ ਲੇਖਾ ਛੋੜ ਅਲੇਖੈ ਛੂਟ ਹੈ ਹਮ ਨਿਰਗੁਣ ਲਿਹੋ ਉਬਾਰੀ ਸਦਬਖਸ਼ਿੰਦ ਸਦਾ ਮਿਹਰਬਾਨਾ ਸਤਿਬਖਸ਼ਿੰਦ ਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੈ ਪਰਿਉ ਰਾਖ ਲਿਹੋ ਇਹ ਬਾਰੀ ਤਨ ਤਨ ਸਤਿਗੁਰ ਨਾਨਕ ਦੇ ਤਨ ਤਨ
ਸਤਿਗੁਰ ਨਾਨਕ ਦੇ
ਤਨ ਤਨ ਸਤਿਗੁਰ ਨਾਨਕ ਦੇ
ਤਨ ਤਨ ਸਤਿਗੁਰ ਨਾਨਕ ਦੇ
ਸਾਰਿਆਂ ਨੇ ਬੋਲਣਾ ਤਨ ਤਨ ਸਤਿਗੁਰ ਨਾਨਕ ਦੇ ਤਨ ਤਨ ਸਤਿਗੁਰ ਅੰਗਦ ਦੇਵ ਜੀ
ਤਨ ਤਨ ਸਤਿਗੁਰ ਅੰਗਦ ਦੇਵ ਜੀ
ਤਨ ਤਨ ਸਤਿਗੁਰ ਅਮਰਦਾਸ ਜੀ
ਤਨ ਤਨ ਸਤਿਗੁਰ ਅਮਰਦਾਸ ਜੀ
ਤਨ ਤਨ ਸਤਿਗੁਰ ਰਾਮਦਾਸ ਜੀ
ਤਨ ਤਨ
ਗਜ ਕੇ
ਰਾਮਦਾਸ ਜੀ
ਤਨ ਤਨ ਸਤਿਗੁਰ ਰਾਮਦਾਸ ਤਨ ਤਨ ਸਤਿਗੁਰ ਅਰਜਨ ਦੇ
ਤਨ ਤਨ
ਗਜ ਕੇ
ਅਰਜਨ ਦੇ
ਤਨ ਤਨ ਸਤਿਗੁਰ ਅਰਜਨ ਦੇ
ਤਨ ਸਤਿਗੁਰ ਅਰਜਨ ਦੇ
ਤਨ ਤਨ ਸਤਿਗੁਰ ਹਰਿ ਗੋਬਿੰਦ ਜੀ
ਤਨ ਸਤਿਗੁਰ ਹਰਿ ਗੋਬਿੰਦ ਜੀ
ਛੇਵੇਂ ਪਾਤਸ਼ਾਹ ਹਰਿ ਗੋਬਿੰਦ ਜੀ ਗੱਜ ਕੇ
ਹਰਿ ਗੋਬਿੰਦ ਜੀ
ਤਨ ਤਨ ਸਤਿਗੁਰ ਹਰਿ ਗੋਬਿੰਦ ਜੀ
ਤਨ ਤਨ ਸਤਿਗੁਰ ਹਰਿ ਗੋਬਿੰਦ ਜੀ
ਤਨ ਤਨ ਸਤਿਗੁਰ ਸ਼੍ਰੀ ਹਰਿ ਰਾਏ
ਤਨ ਸਤਿਗੁਰ
ਗੱਜ ਕੇ
ਰਾਏ
ਸਤਵੇਂ ਪਾਤਸ਼ਾਹ ਸ਼੍ਰੀ ਹਰਿ ਰਾਏ
ਸਤਵੇਂ ਪਾਤਸ਼ਾਹ ਸ਼੍ਰੀ ਹਰਿ
ਤਨ ਤਨ ਸਤਿਗੁਰ ਸ਼੍ਰੀ ਹਰਿ ਕ੍ਰਿਸ਼ਨ ਜੀ
ਤਨ ਸਤਿਗੁਰ ਸ਼੍ਰੀ ਹਰਿ ਕ੍ਰਿਸ਼ਨ ਜੀ
ਬਲ ਪ੍ਰੀਤਮ ਸ਼੍ਰੀ ਹਰਿ ਕ੍ਰਿਸ਼ਨ ਜੀ
ਬਲ ਪ੍ਰੀਤਮ ਸ਼੍ਰੀ ਹਰਿ ਕ੍ਰਿਸ਼ਨ ਜੀ
ਤਨ ਤਨ ਸਤਿਗੁਰ ਤੇਗ ਬਹਾਦਰ
ਤਨ ਤਨ ਸਤਿਗੁਰ ਤੇਗ
ਗੱਜ ਕੇ ਤੇਗ ਬਹਾਦਰ ਧਰਮ ਦੀ ਚਾਦਰ ਤਨ ਤਨ ਸਤਿਗੁਰ ਤੇਗ ਬਹਾਦਰ ਗੱਜ ਕੇ
ਤੇਗ ਬਹਾਦਰ
ਨੌਵੇਂ ਪਾਤਸ਼ਾਹ ਤੇਗ ਬਹਾਦਰ ਤਨ ਤਨ ਸਤਿਗੁਰ ਕਲਗੀਆਂ ਵਾਲੇ ਕਲਗੀਆਂ ਵਾਲੇ ਬਾਜਾਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਦੁਖੀਆਂ ਦੇ ਦਰਦੀ ਬਾਜਾਂ ਵਾਲੇ ਹਾਜ਼ਰ ਨਾਜ਼ਰ ਬਾਜਾਂ ਵਾਲੇ ਧੰਨ ਧੰਨ ਸਤਿਗੁਰ ਗੋਬਿੰਦ ਸਿੰਘ ਜੀ ਧੰਨ ਧੰਨ ਸਤਿਗੁਰ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਗੋਬਿੰਦ ਸਿੰਘ ਜੀ
ਕਲਗੀਆਂ ਵਾਲੇ ਗੋਬਿੰਦ ਸਿੰਘ ਜੀ
ਧੰਨ ਧੰਨ ਸਤਿਗੁਰ ਗ੍ਰੰਥ ਸਾਹਿਬ ਜੀ
ਧੰਨ ਧੰਨ ਸਤਿਗੁਰ ਗ੍ਰੰਥ ਸਾਹਿਬ ਜੀ
ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ
ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਰੀ ਸੰਗਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਬੋਲੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਜ ਕੇ ਬੋਲਣਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੱਜ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਓ ਜੀ ਸਾਰੇ ਰਲ ਕੇ ਪੜ੍ਹੀਏ ਐਸੇ ਸਤਿਗੁਰੂ ਸਤਿਗੁਰ ਵਿੱਟੋਂ ਵਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨੀ ਨੇਤਰੀ ਜਗਤ ਨਿਹਾਲ ਫਿਰ ਐਸੇ ਗੁਰੂ ਨੂੰ ਛੱਡੀਏ ਕਿਉਂ ਖਸਮ ਛੋੜ ਮਟੀਰੀਅਲਿਜ਼ਮ ਵਿੱਚ ਫਸਣਾ ਨਹੀਂ ਮਾਇਆ 'ਚ ਫਸਣਾ ਨਹੀਂ ਬੱਚੇ ਪਰਿਵਾਰ ਪਾਲੀ ਜਾਣੇ ਨੇ ਪਰ ਛੱਡਣਾ ਨਹੀਂ ਆਪਣੇ ਮਾਲਕ ਨੂੰ ਗੁਰੂ ਨੂੰ ਅਤੇ ਜਿਹੜੇ ਛੱਡ ਦੇਣਗੇ ਪੰਕਜ ਮੋਹ ਪਗ ਨਹੀਂ ਚੱਲ ਹਮ ਦੇਖਾ ਤਹਿ ਡੂਬੀ ਅਲੇ ਡੁੱਬ ਗਏ ਖਸਮ ਛੋੜ ਦੂਜੇ ਲਗੇ ਡੂਬੇ ਸੇ ਵਣ ਜਾਰਿਆ ਖਸਮ ਛੋੜ ਦੂਜੇ ਲਗੇ ਡੂਬੇ ਸੇ ਬਣ ਜਾ ਹਸਮ ਛੋੜ ਦੂਜੇ ਲਗੇ ਡੂਬੇ ਸੇ
ਬਣ ਜਾ
ਗੱਜ ਕੇ ਹਸਮ ਛੋੜ ਦੂਜੇ ਲਗੇ ਡੂਬੇ ਸੇ
ਬਣ ਜਾ ਗਿਆ
खसम छोड़ दूजे लगे डूबे से बन जा खसम छोड़ डूबे से
बन जा रिया
बन जा रिया डूबे से बन जा रिया बन जा रिया डूबे से बन जा रिया डूबे से बन जा रिया बन जा रिया वाह 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 डूबे से
बन जा रिया
जी खसम छोड़ तुझे लगे डूबे से बन जा रिया कसम छोड़ गज के तुझे डूबे से बन जा रिया कसम दूजे लगे बोलो डूबे से पैना बोलो कसम छोड़ दूजे लगे पढ़ो डूबे से सतगुरु है बोहे था सतगुरु है बोहे था सतगुरु है बोहे था विरले किने बचाया सतगुरु बोहे था विरले किने बचाया बन जा रिया डूबे से बन जा रिया पढ़ बन जा रिया डूबे से
बन जा
रिया के बोलो बन जा रिया बन जा सतगुर विट हो वारिया सतगुर विट हो
वारिया
जित मिले खस संभालिया जित मिले जिन कर उपदेश ज्ञान अंजन दिया ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇਨੀ ਨੇਤਰੀ ਜਗਤ ਨਿਹਾਲਿਆ ਨੇਤਰੀ ਜਗਤ ਨਿਹਾਲਿਆ ਨੇਤਰੀ ਜਗਤ ਨਿਹਾਲਿਆ ਨੇਤਰੀ ਜਗਤ ਜਾਰਿਆ ਡੁੱਬੇ ਸੇ ਵਣ ਜਾਰਿਆ ਵਣ ਜਾਰਿਆ ਡੁੱਬੇ ਸੇ ਵਣ ਜਾਰਿਆ ਖਸਮ ਛੋੜ ਦੂਜੇ ਲਗੇ ਡੂਬੇ ਸੇ ਵਣ ਜਾ ਅਸਾਮ ਛੋੜ ਦੂਜੇ ਲਗੇ ਡੂਬੇ ਸੇ ਵਣ ਜਾ ਵਾਹਿਗੁਰੂ ਅਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ
ਸਤਿਗੁਰੂ ਸਤਿਗੁਰ ਵਿਟ ਹੋ ਵਧੀਆ
ਜਾਰਿਆ
ਕਸਮ ਛੋੜ ਛੱਡੋ ਜੀ ਦੂਜੇ ਲੱਗੇ ਡੂਬੇ ਸੇ
ਬਣ ਜਾਣਿਆ
ਕਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾਣਿਆ
ਕਸਮ ਛੋੜ
ਸਾਰੇ ਬੋਲੋ ਤੂੰ ਕੈਸੇ
ਬਣ ਜਾਣਿਆ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜਪ ਮਨਾ ਜਪ
ਜਪ ਮਨਾ ਜਪ
ਜਪ ਜਿੱਤੇ ਜਪ
ਜਪ ਜਪ
ਵਾਹਿਗੁਰੂ ਵਾਹਿ ਸਾਰੇ ਜਪ ਲਓ ਜੀ ਵਾਹਿਗੁਰੂ ਵਾਹਿਗੁਰੂ ਗੱਜ ਕੇ
ਵਾਹਿਗੁਰੂ
ਜਪ ਜਿੰਦੇ ਜਪ
ਜਪ ਜਪ
ਜਪ ਮਨਾ ਜਪ
ਜਪ
ਜੀ ਵਾਹਿਗੁਰੂ ਵਾਹਿਗੁਰੂ ਗੱਜ ਕੇ
ਵਾਹਿਗੁਰੂ
ਜੀ ਵਾਹਿਗੁਰੂ ਜੁੜ ਕੇ ਬੋਲੋ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਜਪ ਮਨਾ ਜਪ
ਜਪ ਜਪ
ਜੀ ਵਾਹਿਗੁਰੂ ਪੜੋ ਸਾਰਿਆਂ ਨੇ ਬੋਲਣਾ ਵਾਹਿਗੁਰੂ 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 ਗੱਜ ਕੇ ਜਪ ਮਨਾ ਜਪ
ਜਪ
ਹਾਂ ਜਪ ਨੀ ਜਿੰਦ ਜਪ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿ ਸਾਰੇ ਜੁੜ ਜਾਓ ਬੋਲੋ ਵਾਹਿਗੁਰੂ ਗੱਜ ਕੇ ਵਾਹਿਗੁਰੂ ਸਾਰੇ ਹਾਂ ਜਪੋ 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 ਵਾਹਿਗੁਰੂ ਵਾਹਿਗੁਰੂ ਗਜ ਕੇ ਵਾਹ 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 ਸਾਰੇ ਜੀ ਸਾਰੇ ਸਟੇਜ ਵਾਲੇ ਵੀ ਬੋਲੋ ਵਾਹਿਗੁਰੂ ਜਪ ਮਨਾ ਜਪ ਜਪ ਜਿੰਦੇ ਜਪ
ਜਪ
ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਨੇ ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਨੇ ਸਤਿਗੁਰ ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਨੇ ਹਾਂ ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਨੇ ਪੜੋ ਜੀ ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਸਤਿਗੁਰ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਉਹਨਾਂ ਨੂੰ ਕਾਹਦੀਆਂ ਥੋੜਾਂ ਨੇ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਉਹਨਾਂ ਨੂੰ ਕਾਹਦੀਆਂ ਥੋੜਾਂ ਨੇ ਪੜੋ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਉਹਨਾਂ ਨੂੰ ਕਾਹਦੀਆਂ ਥੋੜਾਂ ਨੇ ਗੱਜ ਕੇ ਜਿਨ੍ਹਾਂ ਨੂੰ ਤੇਰੀਆਂ ਲੋੜਾਂ
ਉਹਨਾਂ ਨੂੰ
ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਬੋਲੋ
ਮੈਂ ਬਲਿਹਾਰੇ ਜਾਵਾਂ ਜਿਨ੍ਹਾਂ ਨੂੰ ਤੇਰੀਆਂ ਲੋੜਾਂ
ਸੰਗਤ ਸਾਰੀ ਪੜੋ ਮੈਂ ਬਲਿਹਾਰੇ ਜਿਨ੍ਹਾਂ ਨੂੰ ਤੇਰੀਆਂ ਲੋੜਾਂ ਕਲਗੀਆਂ ਵਾਲੇ ਮੇਰੇ ਕਲਗੀਆਂ
ਵਾਲੇ
ਮੇਰੇ ਬਾਜਾਂ ਵਾਲੇ ਮੇਰੇ ਬਾਜਾਂ ਵਾਲੇ
ਮੇਰੇ ਬਾਜਾਂ ਵਾਲੇ
ਮੇਰੇ ਕਲਗੀਆਂ ਵਾਲੇ ਮੇਰੇ ਕਲਗੀਆਂ ਵਾਲੇ ਮੇਰੇ ਕਲਗੀਆਂ ਵਾਲੇ ਮੇਰੇ ਕਲਗੀਆਂ ਵਾਲੇ
ਮੇਰੇ
ਕਲਗੀਆਂ ਵਾਲੇ ਮੇਰੇ ਕਲਗੀਆਂ ਵਾਲੇ
ਮੇਰੇ
ਕਲਗੀਆਂ ਵਾਲੇ ਮੇਰੇ ਕਲਗੀਆਂ ਵਾਲੇ
ਮੇਰੇ ਕਲਗੀਆਂ ਵਾਲੇ ਮੇਰੇ ਕਲਗੀਆਂ ਵਾਲੇ
ਵਾਹਿਗੁਰੂ 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 ਵਾਹਿਗੁਰੂ
कौन दिला दिया जाने सतगुर तेरे बिना कौन दिला दिया जाने सतगुर तेरे बिना मेरे कौन दिला दिया जाने सतगुर तेरे बिना कौन दिला दिया जाने सतगुर तेरे बिना मेरे कौन दिला दिया जाने सतगुर तेरे बिना मेरे कौन दिला दिया जाने सतगुर दुखियां दे टुकड़े पौन सुने दुखियां दे टुकड़े पौन सुने दुखियां दे टुकड़े पौन सुने मेरे सतगुर तेरे वजों दुखियां दे टुकड़े पौन सुने दुखियां दे टुकड़े पौन सुने सतगुर तेरे वज प्यार मेरे सतगुर तेरे वजों टुकड़े मेरे सतगुर तेरे वजों दुखियां दे दुखड़े वाहे
वाहे वाहे वाहे
वाहे
वाहे
वाहे
वाहे
वाहे
वाहे
वाहे
वाहे
वाहे
वाहे
वाहे
वाहे
वाहे
वाहे
वाहे
वाहे
दर्द निवारो दीना दे 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 दर्द निवारो दीनांद दर्द निवारो सतगुर दीनांद दीनांद दर्द निवारो सतगुर दीना साडे दीनांद दर्द निवारो सतगुर दीना साडे दीनांद दर्द निवारो सतगुर दीना अड़ो साडे दीनांद ਸਾਡ ਦੀਨਾਂ ਦੇ ਦਰਦ ਨਿਵਾਰੋ ਸਤਿਗੁਰ ਦੀਨਾਂ ਦੇ
ਵਾਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬੋਲੋ
ਵਾਹਿਗੁਰੂ ਵਾਹਿਗੁਰੂ
ਨਾ ਸੰਗੋ
ਦੀਨ ਦਰਦ ਨਿਵਾਰ ਠਾਕੁਰ ਜਨ ਕੀ ਆਪ
ਵਾਹਿਗੁਰੂ
ਵਾਹਿਗੁਰੂ
ਤਰਨ ਤਰਨ ਹਰ ਨਿਤ
ਵਾਹਿਗੁਰੂ
ਦੁੱਖ ਦੱਸ ਕੇ ਦੁੱਖ ਦੱਸ ਕੇ ਵਿਆਪ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਮੇਰਾ ਹੋਰ ਨਾ ਸਹਾਰਾ ਕੋਈ ਤੇਰੇ ਬਾਜੋਂ ਸੱਜੇ ਪਾਤਸ਼ਾਹ ਮੇਰਾ ਹੋਰ ਨਾ ਸਹਾਰਾ ਕੋਈ ਤੇਰੇ ਬਾਜੋਂ ਸੱਜੇ ਪਾਤਸ਼ਾਹ
ਮੇਰਾ ਹੋਰ ਨਾ ਸਹਾਰਾ ਕੋਈ
ਤੇਰੇ ਬਾਜੋਂ ਸੱਜੇ ਪਾਤਸ਼ਾਹ
ਮੇਰਾ ਹੋਰ ਨਾ ਸਹਾਰਾ
ਹਾਂਜੀ ਤੇਰੇ ਬਾਜੋਂ ਪੜ ਲੋ ਮੇਰਾ ਪੜੋ ਜੀ ਮੇਰਾ ਹੋਰ ਨਾ ਸਹਾਰਾ
ਤੇਰੇ ਬਾਜੋ ਸੱਚੇ ਪਾਤਸ਼ਾਹ
ਮੇਰਾ ਹੋਰ ਨਾ ਸਹਾਰਾ ਕੋਈ ਜੀ ਸਹਾਰਾ ਨਹੀਂ ਓ ਕੋਈ ਤੇਰੇ ਬਾਜੋਂ ਸੱਚੇ ਪਾਤਸ਼ਾਹ ਮੇਰਾ ਹੋਰ ਨਾ ਸਹਾਰਾ ਕੋਈ ਤੇਰੇ ਬਾਜੋਂ ਸੱਚੇ
ਪਾਤਸ਼ਾਹ
ਕੋਈ ਤੇਰੇ ਬਾਜੋਂ
ਸੱਚੇ ਪਾਤਸ਼ਾਹ
ਮੇਰਾ ਕੋਈ ਜੀ
ਤੇਰੇ ਬਾਜੋਂ ਸੱਚੇ ਪਾਤਸ਼ਾਹ
ਪੜ੍ਹ ਲਓ ਵਾਹ ਵਾਹ ਵਾਹ
ਵਾਹ ਤੇਰੇ ਬਾਜੋ ਸੱਚੇ ਪਾਤਸ਼ਾਹ
ਤੇਰੇ ਆਸਰੇ
ਵਾਹ ਵਾਹ
ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਪੜ ਲੋ ਹਾਂ ਤੇਰੇ ਆਸਰੇ ਮੇਰਾ ਤੇਰੇ ਆਸਰੇ ਮੇਰਾ ਬੇੜਾ ਜੀ ਉਹ ਬੇੜਾ ਜੀ ਗਰੀਬ ਦਾ ਬੇੜਾ ਜੀ ਹਾਂ ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਦਾ
ਉਹ ਬੇੜਾ ਜੀ ਗਰੀਬ ਦਾ
ਪੜ ਲੋ ਬੇੜਾ ਜੀ
ਗਰੀਬ ਦਾ ਬੇੜਾ ਜੀ
ਸਾਰੇ ਬੋਲੋ ਹਾਂ ਬੇੜਾ ਜੀ ਗਰੀਬ ਦਾ ਬੇੜਾ ਜੀ ਹਾਂ ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਦਾ
ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਦਾ
ਬੇੜਾ ਜੀ
ਬੇੜਾ ਜੀ ਗਰੀਬ ਦਾ ਬੇੜਾ ਜੀ ਗਰੀਬ ਦਾ
ਤੇਰੇ ਆਸਰੇ ਤੇਰੇ ਤੇਰੇ ਆਸਰੇ ਮੇਰਾ ਬੇੜਾ ਜੀ
ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ
ਆਉਣ ਵਾਲਿਆਂ ਨੂੰ ਰਸਤੇ 'ਚ ਭਾ ਲਈਏ ਸਾਰੇ ਆ ਹੀ ਗਏ ਆ ਥੋੜ੍ਹੇ ਬਹੁਤ ਰਹਿ ਗਏ ਹੋਣਗੇ ਕਈ ਸੁੱਤੇ ਹੀ ਰਹਿ ਗਏ ਹੋਣਗੇ ਕਈ ਰਾਤ ਉਤਸ਼ਾਹ ਨਾਲ ਆਉਂਦੇ ਆ ਆਏ ਹੋਣਗੇ ਕੱਲ੍ਹ ਫੇਰ ਆਵਾਂਗੇ ਅਤੇ ਇਹ ਨਹੀਂ ਪਤਾ ਵੀ ਅੱਜ ਸੁਸਤੀ ਨੇ ਐਸਾ ਘੇਰਿਆ ਹੋਵੇ ਵੀ ਚੱਲ ਆਰਾਮ ਹੀ ਕਰ ਲਓ ਰਾਤ ਨੂੰ ਫੈਸਲੇ ਹੋਰ ਹੁੰਦੇ ਨੇ ਸਵੇਰੇ ਫੈਸਲੇ ਹੋਰ ਹੁੰਦੇ ਨੇ ਬਦਲ ਜਾਂਦੇ ਨੇ ਮਨ ਚੰਦਰਾ ਹੈ ਜੀ ਬੜਾ ਪਲ ਪਲ ਬਦਲਦਾ ਹੈ ਬੜਾ ਖੋਟਾ ਹੈ ਤਾਂ ਭਰੋਸਾ ਕੋਈ ਨਹੀਂ ਕਿਹੜੇ ਵੇਲੇ ਧਾਰਮਿਕ ਹੋ ਜਾਂਦਾ ਅਤੇ ਕਿਹੜੇ ਵੇਲੇ ਪੁੱਠੇ ਪਾਸੇ ਨੂੰ ਤੁਰ ਪੈਂਦਾ ਇੱਦਾਂ ਹੀ ਚਲੋ ਆਪਾਂ ਬਸ ਹੁਣ ਜ਼ਿਆਦਾ ਸਮਾਂ ਨਹੀਂ ਬਹੁਤ ਥੋੜ੍ਹਿਆਂ ਮਿੰਟਾਂ ਵਿੱਚ ਹੀ ਆਪਾਂ ਭੋਗ ਪਾ ਦੇਣਾ ਕਿਉਂਕਿ ਜਿਹੜੇ ਬੰਦਿਆਂ ਨੇ ਸੁਣਨਾ ਸਮਝਣਾ ਉਹਨਾਂ ਨੇ ਥੋੜ੍ਹਾ ਸੁਣ ਸਮਝ ਕੇ ਵੀ ਕਮਾ ਲੈਣਾ। ਬੀਜ ਤੇ ਥੋੜ੍ਹਾ ਹੀ ਹੁੰਦਾ, ਮਸਲਾ ਤੇ ਬੀਜਣ ਦਾ। ਫਲ ਵੱਡਾ ਹੁੰਦਾ, ਬੀਜ ਤੇ ਥੋੜ੍ਹਾ ਹੀ ਹੁੰਦਾ। ਬੋੜ ਦਾ ਬੀਜ ਕਿੱਡਾ ਕੁ ਹੁੰਦਾ, ਪਿੱਪਲ ਦਾ ਬੀਜ ਕਿੱਡਾ ਕੁ ਹੁੰਦਾ। ਬੀਜ ਬੜੇ ਛੋਟੇ ਰੂਪ ਵਿੱਚ, ਥੋੜੇ ਰੂਪ ਵਿੱਚ ਹੀ ਹੁੰਦਾ, ਪਰ ਜਦੋਂ ਉਹਨੂੰ ਬੀਜੀਏ ਫਿਰ ਉਹ ਬੜਾ ਵੱਡਾ ਦਰਖਤ ਹੋ ਜਾਂਦਾ ਹੈ। ਗਿਆਨ ਰੂਪ ਬੀਜ ਸਤਿਗੁਰ ਦੇ ਚਰਨਾਂ ਚੋਂ ਸਾਨੂੰ ਮਿਲਦਾ ਹੈ। ਮਹਾਰਾਜ ਦੇ ਬਚਨ ਸੁਣੀਏ, ਕੋਈ ਚੰਗਾ ਬਚਨ ਆਇਆ ਜ਼ਿੰਦਗੀ 'ਚ ਬੀਜ ਲਿਆ, ਮਨ ਨੂੰ ਬਣਾ ਲਿਆ ਹਾਲੀ, ਤਨ ਰੂਪੀ ਖੇਤ ਹੈ, ਮਨ ਹਾਲੀ, ਕਿਰਸਾਨੀ ਕਰਨੀ, ਇਹ ਕਿਸਾਨੀ ਹੋ ਗਈ ਜਿਹੜੀ, ਕਰਨੀ ਹੋ ਗਈ ਕਮਾ ਲਿਆ, ਲਾਗੂ ਕਰ ਲਿਆ ਜ਼ਿੰਦਗੀ 'ਚ, ਕਰਨੀ ਕਮਾਈ ਉਹਨੂੰ ਕਮਾ ਲਿਆ ਬਚਨ ਨੂੰ, ਮਨ ਹਾਲੀ ਕਿਰਸਾਨੀ ਕਰਨੀ ਸ਼ਰਮ ਪਾਣੀ, ਤਨ ਖੇਤ, ਮਿਹਨਤ ਰੂਪੀ ਸ਼ਰਮ ਰੂਪੀ ਪਾਣੀ ਪੈ ਗਿਆ। ਮਿਹਨਤ ਕੀਤੀ ਉਹ ਗੱਲ ਨੂੰ ਮੰਨਣ ਲਈ, ਮਿਹਨਤ ਵੀ ਤੇ ਕਰਨੀ ਪੈਣੀ। ਤਨ ਰੂਪੀ ਖੇਤ ਹੈ ਨਾਮ ਬੀਜ, ਬੋਲੋ ਸੰਤੋਖ ਸੁਹਾਗਾ, ਰੱਖ ਗਰੀਬੀ ਤੇ ਸੰਤੋਖ ਵੀ ਰੱਖੀ। ਉਹ ਨਿੱਕੇ ਨਿਆਣਿਆਂ ਵਾਂਗੂ ਨੀ ਪੱਟ ਪੱਟ ਕੇ ਵੇਖੀ ਜਾਇਓ ਅੰਬ ਬੀਜ ਕੇ ਤੇ ਅਗਲੇ ਦਿਨ ਪੱਟ ਕੇ ਵੇਖਣ ਅੰਬ ਲੱਗੇ ਤੇ ਹੈ ਨੀ, ਫਿਰ ਫਿਰ ਅੰਬ ਪੱਟ ਪੱਟ ਵੇਖਣ। ਸਾਡੇ ਵਾਲੇ ਵੀ ਇੱਦਾਂ ਹੀ ਹੈ, ਚਾਰ ਕੁ ਦਿਨ ਪਾਠ ਕਰਕੇ ਕਹਿਣਗੇ ਅਜੇ ਫਲ ਮਿਲਿਆ ਤੇ ਹੈ ਨੀ, ਦਸ ਕੁ ਦਿਨ ਅੱਖਾਂ ਬੰਦ ਕਰਕੇ ਬਹਿਣਗੇ ਮਨ ਅਜੇ ਟਿਕਦਾ ਤੇ ਹੈ ਨੀ। ਇਹ ਕੋਈ ਇੱਦਾਂ ਹੀ ਹੈ ਕਿ ਜੇ ਅੰਬ ਬੀਜਣਾ ਤੇ ਕੁਝ ਸਾਲ ਲੱਗਣਗੇ ਫਿਰ ਫਲ ਮਿਲਦਾ। ਇਸੇ ਤਰ੍ਹਾਂ ਸਾਧਨਾ ਕਰਨ ਵਾਲੇ ਸਾਧਕ ਜਿਹੜੇ ਹਨ ਲੱਗੇ ਰਹਿੰਦੇ ਨੇ, ਲੱਗੇ ਰਹਿੰਦੇ ਨੇ, ਲੱਗੇ ਰਹਿੰਦੇ ਨੇ, ਫਿਰ ਹੌਲੀ ਹੌਲੀ ਫਲ ਮਿਲਦਾ। ਇਸ ਤਰ੍ਹਾਂ ਥੋੜ੍ਹਾ ਹੈ ਵੀ ਅੱਜ ਅੱਖਾਂ ਬੰਦ ਕਰਕੇ ਬਹਿ, ਹੁਣ ਇੱਥੇ ਮੈਂ ਵਾਹਿਗੁਰੂ ਵਾਹਿਗੁਰੂ ਕਰਾ ਰਿਹਾ ਸੀ, ਬਸ ਇੱਥੇ ਰਸਤਿਆਂ 'ਚ ਜਿਹੜੇ ਆਉਣ ਨਾ ਇੱਥੇ ਰਸਤਿਆਂ 'ਚ ਹੀ ਭਾਈ ਜਾਈਏ। ਹੁਣ ਇੱਥੇ ਬੀਬੀ ਇੱਥੇ ਬਹਿ ਜਾਓ, ਇੱਥੇ ਲੱਗੇ ਅੱਗੇ ਬੈਠ ਬੂਠ ਜਾਓ, ਬਸ ਬਹਿ ਜਾਓ, ਸੱਜ ਜਾਓ। ਲਓ ਹੁਣ ਇੱਦਾਂ ਟਕਾ ਰੱਖਿਓ ਕਿਰਪਾ ਕਰਕੇ, ਆਪਾਂ ਮਨ ਜੋੜ ਕੇ ਬੈਠੀਏ ਤੇ ਥੋੜ੍ਹਾ ਚਿਰ ਇਕਾਗਰਤਾ ਨਾਲ ਬਣਾ ਕੇ ਬੇਨਤੀ ਸਮਝਣ ਦੀ ਕੋਸ਼ਿਸ਼ ਕਰਿਓ। ਨਾਲੇ ਇਹ ਵੀ ਨਾਲ ਸਹਿਜ ਪਾਠ ਵਾਸਤੇ, ਜਿਵੇਂ ਬਾਬਾ ਜੀ ਵੀ ਦੱਸ ਹੀ ਰਹੇ ਸੀ ਵੀ ਸਹਿਜ ਪਾਠ ਕਰਨ ਦਾ ਕਿੱਡਾ ਵੱਡਾ ਲਾਭ ਹੁੰਦਾ, ਕਿੰਨਾ ਫਾਇਦਾ ਹੁੰਦਾ ਸਾਰੀ ਜ਼ਿੰਦਗੀ ਪਾਠ ਕਰਦਿਆਂ ਦੀ, ਜਿਨ੍ਹਾਂ ਦੀ ਲੰਘੀ ਹੋਵੇ ਗੁਰੂ ਘਰਾਂ ਦੇ ਵਿੱਚ ਸੇਵਾ ਕਰਦਿਆਂ, ਪਾਠ ਕਰਦਿਆਂ, ਬਾਣੀ ਪੜ੍ਹਦਿਆਂ ਲੰਘੀ ਹੋਵੇ, ਉਹਨਾਂ ਦੇ ਤਜਰਬੇ ਵੀ ਹੁੰਦੇ ਨੇ ਤੇ ਬਾਣੀ ਦਾ ਪ੍ਰਤਾਪ ਹੀ ਹੈ ਕਿ ਅਸੀਂ, ਸਾਡੇ ਵਰਗੇ ਅੱਜ ਕੈਨੇਡਾ ਦੀ ਧਰਤੀ 'ਤੇ ਅਸੀਂ ਆਈਦਾ ਜਾਈਦਾ, ਇਹ ਸਭ ਗੁਰਬਾਣੀ ਕਰਕੇ ਹੈ, ਗੁਰਬਾਣੀ ਦਾ ਪ੍ਰਤਾਪ ਹੈ। ਗੁਰਬਾਣੀ ਪੜ੍ਹਨੀ, ਸੁਣਨੀ, ਸਮਝਣੀ, ਆਪਣੇ ਜੀਵਨ ਵਿੱਚ ਲਾਗੂ ਕਰਨੀ, ਰਿਜ਼ਲਟ ਤੇ ਫੇਰ ਹੀ ਮਿਲਣਾ। ਹੁਣ ਇਹ ਯਾਦ ਰੱਖੋ ਕਿ ਜਿਹੜੀ ਸਾਧਨਾ ਕਰਦੇ ਹਾਂ ਨਾ, ਜਿਵੇਂ ਆਪਾਂ ਪਰਸੋਂ ਦੇ ਦੀਵਾਨ 'ਚ ਸਹਿਜ ਪਾਠ ਕਰਨ ਨੂੰ ਬੇਨਤੀ ਕੀਤੀ ਸੀ, ਟਰਾਂਟੋ ਚਲੇ ਜਾਓ, ਉੱਥੋਂ ਪੋਥੀਆਂ ਦੋ ਲੈ ਆਓ, ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ ਮਿਲ ਜਾਣਗੇ, ਅਤੇ ਭਾਈ ਇਸੇ ਤਰ੍ਹਾਂ ਇੱਥੋਂ ਤੁਹਾਨੂੰ ਮਿਲ ਜਾਣਗੇ, ਤੁਹਾਡੇ ਸ਼ਹਿਰ 'ਚ ਹੀ ਆ ਜਾਣਗੇ। ਅਤੇ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਰਹਿਣਾ ਚਾਹੀਦਾ, ਚਾਰ ਅੰਗ ਪੰਜ ਅੰਗ ਰੋਜ਼ ਆਪਾਂ ਕਰਾਂਗੇ ਅਤੇ ਸਾਲ ਵਿੱਚ ਭੋਗ ਪੈ ਜਾਂਦਾ। 20 ਮਿੰਟ ਕੱਢਣ ਦੇ ਨਾਲ ਜੇ ਸਾਡਾ ਇੱਕ ਸਹਿਜ ਪਾਠ ਸਾਲ ਵਿੱਚ ਹੁੰਦਾ ਤਾਂ ਸਾਨੂੰ ਕਰ ਲੈਣਾ ਚਾਹੀਦਾ। ਠੀਕ ਹੈ, ਬਾਣੀ ਗੁਰਦੁਆਰਿਆਂ 'ਚ ਪੜ੍ਹੀ ਜਾਂਦੀ ਹੈ, ਪੜ੍ਹਾਈ ਜਾਂਦੀ ਹੈ, ਗ੍ਰੰਥੀ ਪਾਠੀ ਪਾਠ ਕਰਦੇ ਨੇ, ਕੋਈ ਦੁੱਖ ਸੁੱਖ ਹੋਵੇ ਆਪਾਂ ਅਖੰਡ ਪਾਠ ਕਰਾਈਦਾ, ਪਰ ਸਿੱਖ ਦਾ ਆਪਣਾ ਸਹਿਜ ਪਾਠ ਹਰ ਵੇਲੇ ਚੱਲਦਾ ਰਹੇ, ਨਾਲੇ ਬਾਣੀ ਦੇ ਦਰਸ਼ਨ ਕਰਾਂਗੇ, ਨਾਲੇ ਸਾਡਾ ਭਲਾ ਹੋਏਗਾ, ਉਹਦਾ ਅਸਰ ਸਾਡੇ ਮਨ 'ਤੇ ਹੋਣਾ ਹੀ ਹੈ। ਮਨ ਨਾ ਵੀ ਟਿਕੇ ਤਾਂ ਵੀ ਬਾਣੀ ਦਾ ਅਸਰ ਤਾਂ ਹੁੰਦਾ ਹੀ ਹੈ। ਅੱਗ ਵਿੱਚ ਹੱਥ ਸਿੱਧਾ ਹੀ ਆਪ ਪਾ ਦਿਓ, ਚਾਹੇ ਆਪੇ ਹੀ ਪੈ ਜੇ, ਜਾਣ ਬੁੱਝ ਕੇ ਪਾ ਦਿਓ, ਚਾਹੇ ਵੈਸੇ ਹੀ ਹੱਥ ਲੱਗ ਜੇ, ਅੱਗ ਨੇ ਸਾੜਨਾ ਹੀ ਸਾੜਨਾ। ਅਤੇ ਬਾਣੀ ਪੜ੍ਹੀ ਜਾਓ, ਮਨ ਲੱਗੇ ਨਾ ਲੱਗੇ, ਬਾਣੀ ਨੇ ਤਾਰਨਾ ਹੀ ਤਾਰਨਾ, ਉਹਦਾ ਰਿਜ਼ਲਟ ਮਿਲਦਾ ਹੀ ਹੈ। ਹੁਣ ਜਿਹੜਾ ਸਹਿਜ ਪਾਠ ਕਰਦਾ, ਹੁਣ ਇੱਥੇ ਸ਼ਬਦ ਗਾਇਆ ਜਾਏਗਾ, ਉਹਨੂੰ ਯਾਦ ਆ ਜਾਏਗਾ ਕਿਉਂਕਿ ਉਹਨੇ ਇੰਨੇ ਵਾਰੀ ਪਾਠ ਕੀਤਾ। ਜੇ ਕਿਸੇ ਸ਼ਬਦ ਦੀ ਵਿਆਖਿਆ ਚੱਲੇ ਤਾਂ ਵੀ ਉਹਨੂੰ ਪਾਠ ਯਾਦ, ਸ਼ਬਦ ਯਾਦ ਆ ਜਾਂਦਾ। ਇੱਥੇ ਜਿਹੜੀ ਵਿਚਾਰ ਸੁਣੀ ਹੈ, ਜਦੋਂ ਉਹਨੂੰ ਪੰਗਤੀ ਸਾਹਮਣੇ ਆਉਣੀ, ਉਹਨੇ ਕਹਿਣਾ ਹਾਂ ਆਹ ਵਿਚਾਰ ਮੈਂ ਫਲਾਣੇ ਦੀਵਾਨ 'ਚ ਸੁਣੀ ਸੀ, ਆਹ ਸ਼ਬਦ ਮੇਰੇ ਸਾਹਮਣੇ ਆ ਗਿਆ। ਇੱਦਾਂ ਉਹਦਾ ਫਲ, ਉਹਦਾ ਰਿਜ਼ਲਟ ਤਾਂ ਆਉਣਾ ਹੀ ਆਉਣਾ। ਇਸੇ ਤਰ੍ਹਾਂ ਸੱਜਣੋ, ਭੈਣੋ, ਭਰਾਵੋ, ਵੀਰੋ, ਜਿਹੜੀ ਅਸੀਂ ਸਾਧਨਾ ਕਰਦੇ ਹਾਂ ਇਹਦੀ ਉਮਰ ਵੀ ਜਿਹੜੀ ਹੈ ਨਾ ਘੰਟਿਆਂ ਨਾਲ ਨਾਪੀ ਜਾਂਦੀ ਹੈ। ਸਾਡਾ ਮਾਈਂਡ ਸੈੱਟ ਹੈ ਜਿਹੜਾ ਉਹਨੂੰ ਚੇਂਜ ਹੋਣ 'ਤੇ ਟਾਈਮ ਲੱਗਦਾ ਹੈ। ਹੁਣ ਜੇ ਕੋਈ ਬੰਦਾ ਜਿੰਮ 'ਚ ਜਾਏ ਅਤੇ ਦੋ ਦਿਨਾਂ ਦੇ ਵਿੱਚ ਹੀ ਆਖੇ ਵੀ ਡੌਲੇ ਨਹੀਂ ਬਣਦੇ, ਸਰੀਰ ਨਹੀਂ ਬਣਦਾ, ਪੇਟ ਨਹੀਂ ਘਟਦਾ, ਵੇਟ ਨਹੀਂ ਘਟਦਾ, ਜਿਸ ਵੇਟ ਨੂੰ ਵਧਾਉਣ 'ਤੇ 5-7 ਸਾਲ ਲੱਗੇ ਨੇ ਉਹਨੂੰ ਘਟਾਉਣ 'ਤੇ 5-7 ਮਹੀਨੇ 'ਤੇ ਲੱਗਣਗੇ। ਇਹ ਤੇ ਹੈ ਨਹੀਂ ਵੀ 7 ਸਾਲ ਵਧਾਈ ਗਿਆ ਤੇ ਸੱਤਾਂ ਤੂੰ ਕਹਿੰਦਾ ਵੀ ਹੁਣ 7 ਘੰਟਿਆਂ 'ਚ ਮੇਰਾ ਵੇਟ ਘਟ ਜੇ, ਐਂ ਨਹੀਂ ਘਟਦਾ। ਜੇ ਤੁਸੀਂ 7 ਸਾਲਾਂ ਵਾਲਾ ਵੇਟ ਘਟਾਉਣਾ ਹੈ ਤੇ 7 ਮਹੀਨੇ ਤੇ ਲਾਏਗਾ ਹੀ, ਘੱਟ ਤੋਂ ਘੱਟ। ਫਿਰ ਜਿੰਮ ਜਾਏਗਾ, ਮਿਹਨਤ ਕਰੇਗਾ ਤਾਂ ਘਟੇਗਾ। ਤੇ ਜਿਹੜਾ ਮਨ ਇੰਨਿਆਂ ਸਾਲਾਂ ਦਾ ਵਿਗਾੜਿਆ ਇਹ ਤੁਹਾਨੂੰ ਕੀ ਲੱਗਦਾ ਵੀ 2 ਦਿਨਾਂ 'ਚ ਸੁਧਰ ਜਾਣਾ ਹੈ? ਇੱਥੇ ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਮੈਂ ਤੇ ਬਣ ਗਿਆ ਗਿਆਨੀ। ਮੈਂ ਤੇ ਮੈਨੂੰ ਕਈ ਕਹਿਣਗੇ ਮੈਂ 3 ਘੰਟੇ ਚੌਂਕੜਾ ਹੀ ਨਹੀਂ ਹਿਲਾਇਆ, ਇਹਦਾ ਮਤਲਬ ਮੈਂ ਤੇ ਹੁਣ ਗੱਲ ਬਣ ਗਈ। ਐਂ ਕਿਵੇਂ ਬਣ ਗਈ? ਇਕੱਲਾ ਬੈਠੇਗਾ ਫਿਰ ਪਤਾ ਲੱਗੂ। ਇਹ ਮਨ ਇੰਨੀ ਛੇਤੀ ਕਾਬੂ ਆ ਜਾਂਦਾ ਕਿਤੇ? ਇਹਨੂੰ ਵੱਸ ਵਿੱਚ ਕਰਨਾ ਕਿਤੇ ਸੌਖਾ ਹੈ? ਗੁਰਮੁਖੋ, ਰਿਸ਼ੀਆਂ ਮੁਨੀਆਂ ਦਾ ਜ਼ੋਰ ਲੱਗ ਜਾਂਦਾ, ਸਾਰੀਆਂ ਉਮਰਾਂ ਲਾ ਦਿੱਤੀਆਂ ਫਿਰ ਨਹੀਂ ਮਨ ਵੱਸ 'ਚ ਆਉਂਦਾ। ਇਹਨੂੰ ਵੱਸ 'ਚ ਕਰਨਾ ਇੰਨਾ ਸੌਖਾ ਨਹੀਂ। ਹਾਂ, ਉਹ ਸੱਜਣ ਗੁਰਮੁਖ ਜਿਹੜੇ ਉੱਦਮੀ ਨੇ ਉਹ ਲੱਗੇ ਰਹਿੰਦੇ ਆ। ਕਈ ਜਿੰਮ ਇਹੋ ਜਿਹੇ ਲੱਗੇ ਆ 10 ਸਾਲ ਤੋਂ ਰੋਜ਼ ਜਿੰਮ ਕਰੀ ਜਾਂਦੇ, ਸਰੀਰ ਵੀ ਫਿੱਟ ਹੈ ਉਹਨਾਂ ਦਾ। ਇਸੇ ਤਰ੍ਹਾਂ ਜਿਹੜੇ ਸਾਧਕ ਨੇ ਅੱਖਾਂ ਬੰਦ ਕਰਕੇ ਮੈਡੀਟੇਸ਼ਨ ਕਰਦੇ ਨੇ, ਇਹ ਘੰਟਿਆਂ ਨਾਲ ਹੁੰਦਾ ਹੈ। ਜਦੋਂ 90 ਘੰਟੇ ਬੰਦੇ ਨੂੰ ਸਾਧਨਾ ਕਰਦੇ ਨੂੰ ਲੰਘ ਜਾਣ ਫਿਰ ਉਹ ਅਗਲੇ ਸਟੈਪ 'ਤੇ ਜਾਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ। ਉਹ ਵੀ ਜੇ ਚਾਅ ਨਾਲ, ਲਗਨ ਨਾਲ, ਖੁਸ਼ੀ ਨਾਲ ਕਰਦਾ ਤਾਂ ਮਨ ਬਦਲਣਾ ਵੀ ਚਾਹੁੰਦਾ। ਉਹਦੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਕਿ ਮੈਂ ਮਨ ਬਦਲਣ ਲਈ ਚੌਂਕੜਾ ਮਾਰ ਕੇ ਰੋਜ਼ ਬੈਠਦਾ ਹਾਂ, ਮੇਰਾ ਮਾਈਂਡ ਸੈੱਟ ਚੇਂਜ ਕਰਨਾ ਹੈ, ਤਾਂ ਮੈਂ ਸਾਧਨਾ ਕਰਦਾ, ਤਾਂ ਮੈਂ ਸਿਮਰਨ ਕਰਦਾ, ਤਾਂ ਮੈਂ ਮੈਡੀਟੇਸ਼ਨ ਕਰਦਾ। ਇੱਛਾ ਹੁਣ ਇਹ ਰੱਖ ਕੇ ਬਹਿ ਜੇ ਵੀ ਅੱਖਾਂ ਬੰਦ ਕਰਨੀਆਂ ਨੇ, ਮੈਨੂੰ ਰੱਬ ਜੀ ਆ ਕੇ ਦਰਸ਼ਨ ਦੇਣਗੇ, ਮੈਂ ਦਰਸ਼ਨ ਕਰਨੇ ਨੇ, ਹੁਣ ਇਹ ਇੱਛਾ ਹੀ ਹੋਰ ਹੈ। ਮਨ ਸੈੱਟ ਕਰਨਾ, ਮਨ ਨਿਰਮਲ ਕਰਨਾ। ਬਾਬਾ ਜੀ ਦੱਸਦੇ ਸੀ ਨਾ ਕਿ ਵੱਡੀ ਚੀਜ਼ ਗੁਰਮੁਖੋ ਮਨ ਨੂੰ ਨਿਰਮਲ ਕਰਨਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਕਬੀਰ ਜੀ ਦਾ ਉਹਨਾਂ ਨੇ ਸੁਣਾਇਆ ਹੈ ਨਾ, ਕਬੀਰ ਗੰਗਾ ਤੀਰ ਜੋ ਘਰ ਕਰੇ ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਇਹ ਦੋ ਸਲੋਕ ਇਕੱਠੇ ਨੇ ਕਬੀਰ ਜੀ ਦੇ। ਪਹਿਲਾ ਸਲੋਕ ਹੈ, ਗੰਗਾ ਦੇ ਕਿਨਾਰੇ ਤੇ ਘਰ ਬਣਾ ਲੈ ਭਾਵੇਂ ਜਾ ਕੇ, ਪਰ ਜੇ ਮਨ ਸ਼ੁੱਧ ਨਾ ਹੋਇਆ ਤੇ ਗੰਗਾ ਦਾ ਜਲ ਪੀਣ ਦੇ ਨਾਲ ਵੀ ਤੂੰ ਗੰਗਾ ਜਲ ਛਕੀ ਜਾ, ਪਿਆਸ ਲੱਗੇ ਗੰਗਾ ਜਲ ਛਕ, ਗੰਗਾ ਦੇ ਕਿਨਾਰੇ ਤੇ ਬਣਾ ਲੈ ਘਰ, ਉੱਥੇ ਪੱਕਾ ਹੀ ਡੇਰਾ ਲਾ ਕੇ ਬਹਿ ਜਾ। ਪਰ ਜਿੰਨਾ ਚਿਰ ਮਨ ਸ਼ੁੱਧ ਨਾ ਹੋਇਆ, ਬਿਨ ਹਰ ਭਗਤ ਭਗਤੀ ਵਾਲੇ ਪਾਸੇ ਨਾ ਤੁਰਿਆ, ਮਨ ਦੀ ਸ਼ੁੱਧੀ ਨਾ ਹੋਈ, ਉਹਨਾਂ ਚਿਰ ਗੱਲ ਮੁਕਤੀ ਹੁੰਦੀ ਹੋਈ ਨਹੀਂ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਵੇ ਕਬੀਰ। ਨਾਲ ਦਾ ਹੀ ਸਲੋਕ ਹੈ, ਜੇ ਮਨ ਨਿਰਮਲ ਕਰ ਲਵੇਂ, ਮਨ ਨੂੰ ਹੁਣ ਗੰਗਾ ਦੇ ਨੀਰ ਨੂੰ ਕੀ ਮੰਨਿਆ ਜਾਂਦਾ ਵੀ ਕਿਉਂ ਲੋਕ ਨਹਾਉਂਦੇ ਨੇ? ਗੰਗਾ ਦਾ ਨੀਰ ਪਵਿੱਤਰ ਹੈ, ਇਹ ਮੰਨਦੇ ਨੇ, ਇਹ ਮਨੌਤ ਹੈ, ਇਹ ਧਾਰਨਾ ਹੈ, ਇਹ ਸੋਚ ਹੈ ਵੀ ਗੰਗਾ ਦਾ ਜਲ ਪਵਿੱਤਰ ਹੈ, ਇਹ ਸੋਚ ਹੈ। ਹੈਗਾ ਕਿ ਨਹੀਂ ਹੈਗਾ ਇਹ ਅਲੱਗ ਚੈਪਟਰ ਹੈ, ਪਰ ਸੋਚ ਹੈ ਕਈ ਲੋਕਾਂ ਦੀ ਕਿ ਗੰਗਾ ਦਾ ਜਲ ਪਵਿੱਤਰ ਹੈ, ਇਹ ਮਨੌਤ ਹੈ। ਤੇ ਗੁਰੂ ਜੀ ਕਹਿੰਦੇ ਆ ਤੂੰ ਮਨ ਨਿਰਮਲ ਕਿਉਂ ਨਹੀਂ ਕਰਦਾ? ਤੇ ਕਬੀਰ ਜੀ ਦਾ ਅਗਲਾ ਵਚਨ ਹੈ ਵੀ ਜੇ ਨਹਾਉਣ ਨਾਲੋਂ ਤੂੰ ਮਨ ਨਿਰਮਲ ਕਰੇ, ਨਿਰਮਲ ਪਾਣੀ 'ਚ ਨਹਾਵਾਂ, ਕਹਿੰਦੇ ਮਨ ਹੀ ਨਿਰਮਲ ਕਰ ਲੈ। ਸਾਡੇ ਸਰੀਰ 'ਚ ਵੀ ਬਹੁਤਾ ਪਾਣੀ ਹੋਈ ਹੈ, ਕਹਿੰਦੇ ਆਪਣੇ ਸਰੀਰ ਨੂੰ ਹੀ ਪਵਿੱਤਰ ਕਰ ਲੈ, ਮਨ ਨੂੰ ਪਵਿੱਤਰ ਕਰ ਲੈ। ਕਬੀਰ ਮਨ ਨਿਰਮਲ ਭਇਆ, ਜਦੋਂ ਮਨ ਨਿਰਮਲ ਹੋ ਗਿਆ ਜੈਸਾ ਗੰਗਾ ਨੀਰ, ਗੰਗਾ ਦੇ ਨੀਰ ਵਰਗਾ, ਕਹਿੰਦੇ ਸਾਡਾ ਮਨ ਹੀ ਸਾਫ ਹੋ ਗਿਆ, ਫਿਰ ਪਾਛੈ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਕਹਿੰਦੇ ਰੱਬ ਮਗਰ ਮਗਰ ਫਿਰੇਗਾ, ਤੂੰ ਰੱਬ ਲੱਭਦਾ ਸੀ ਹੁਣ ਰੱਬ ਤੈਨੂੰ ਲੱਭਦਾ ਫਿਰਦਾ। ਵੇਖੋ ਇੱਧਰ ਸੁਣ, ਰੱਬ ਦੇ 3 ਸਰੂਪ ਮੰਨੇ ਹਨ, ਸਤ ਚਿੱਤ ਆਨੰਦ। ਆਨੰਦ ਸਰੂਪ ਵੀ ਪਰਮਾਤਮਾ ਹੀ ਇੱਕ ਹੈ। ਸਾਡੀ ਜ਼ਿੰਦਗੀ 'ਚ ਆਉਣਾ ਸੁੱਖ, ਸੁੱਖ ਤੇ ਦੁੱਖ ਦੋ ਨੇ, ਸੁੱਖ ਦੇ ਪਿੱਛੇ ਦੁੱਖ ਖੜਾ, ਦੁੱਖ ਦੇ ਪਿੱਛੇ ਸੁੱਖ ਖੜਾ। ਇੱਧਰ ਸਮਝ ਲੈਣਾ ਕਿਰਪਾ ਕਰਕੇ। ਜਿੰਮ ਕਰ ਰਹੇ ਹਾਂ, ਜ਼ੋਰ ਬਹੁਤ ਲੱਗ ਰਿਹਾ, ਪਸੀਨਾ ਆ ਰਿਹਾ, ਜ਼ੋਰ ਲੱਗ ਰਿਹਾ, ਟ੍ਰੇਨਰ ਜ਼ੋਰ ਲਵਾ ਰਿਹਾ, ਇਹ ਜਿਹੜਾ ਜ਼ੋਰ ਲੱਗ ਰਿਹਾ, ਸਰੀਰ ਦਰਦ ਹੋ ਰਿਹਾ, ਇਹ ਦੁੱਖ ਹੈ ਕਿ ਸੁੱਖ ਹੈ? ਜਿੰਮ 'ਚ ਜ਼ੋਰ ਲੱਗ ਰਿਹਾ ਤੇ ਦਰਦ ਹੋ ਰਿਹਾ, ਇਹ ਦੁੱਖ ਹੈ ਕਿ ਸੁੱਖ ਹੈ? ਬੋਲੋ, ਦੁੱਖ ਹੈ ਕਿ ਸੁੱਖ ਹੈ? ਦੁੱਖ ਹੈ, ਦਰਦ ਹੋ ਰਿਹਾ, ਪਰ ਇਹਦੇ ਪਿੱਛੇ ਕੀ ਖੜਾ ਭਲਾ? ਸੁੱਖ। ਥੋੜੇ ਜੇ ਮਹੀਨੇ ਲੱਗਣਗੇ, ਸਿਹਤ ਬਣ ਜਾਏਗੀ, ਫਿੱਟ ਹੋ ਜਾਵਾਂਗੇ। ਦੁੱਖ ਦੇ ਪਿੱਛੇ ਕੀ ਖੜਾ? ਸੁੱਖ। ਠੀਕ ਹੈ, ਤੇ ਹਰ ਦੁੱਖ ਦੇ ਪਿੱਛੇ ਸੁੱਖ ਖੜਾ, ਤੇ ਹਰ ਸੁੱਖ ਦੇ ਪਿੱਛੇ ਦੁੱਖ ਖੜਾ। ਆ ਹੁਣ ਦੰਦ ਨੇ ਕਿੰਨਾ ਨਜ਼ਾਰਾ ਦਿੰਦੇ ਨੇ, ਪਰ ਦੁੱਖ ਵੀ ਖੜਾ ਜਦੋਂ ਇਹਨਾਂ ਨੇ ਟੁੱਟਣਾ ਹੈ, ਜਦੋਂ ਕੀੜੇ ਲੱਗਣੇ ਨੇ, ਜਦੋਂ ਇਹਨਾਂ ਨੂੰ ਕੱਢਣਗੇ, ਦਰਦ ਹੋਣਗੇ, ਇਹਦੇ ਪਿੱਛੇ ਦੁੱਖ ਖੜਾ ਹੈ। ਜਵਾਨੀ ਪਿੱਛੇ ਬੁਢੇਪਾ ਖੜਾ ਹੈ, ਜੀਵਨ ਪਿੱਛੇ ਮੌਤ ਖੜੀ ਹੈ। ਖੁਸ਼ੀਆਂ ਨੇ, ਗਮੀਆਂ ਵੀ ਨੇ। ਮਾਂ ਪਿਓ ਨੂੰ ਜੱਫੀਆਂ ਪਾ ਪਾ ਮਿਲਦੇ ਆ, ਮਾਤਾ ਪਿਤਾ ਦੇ ਵਿੱਚ ਤੇ ਸਾਡੇ 'ਚ ਵਿਛੋੜਾ ਖੜਾ ਹੈ। ਇੱਕ ਦਿਨ ਵਿਛੜਾਂਗੇ। ਮਾਂ ਨੂੰ ਕਿੰਨਾ ਚਿਰ ਜਿਉਂਦੀ ਰੱਖ ਲਓਗੇ? ਪਿਤਾ ਨੂੰ ਕਿੰਨਾ ਚਿਰ ਜਿਉਂਦਾ ਰੱਖ ਲਾਂਗੇ? ਦਾਦਾ ਦਾਦੀ, ਭੈਣ ਭਰਾ ਵਿਛੋੜੇ ਤੇ ਖੜਨਗੇ, ਵਿਛੜਾਂਗੇ। ਹਾਸਿਆਂ ਪਿੱਛੇ ਰੋਣੇ ਖੜੇ ਨੇ, ਤੇ ਰੋਣਿਆਂ ਪਿੱਛੇ ਹਾਸੇ ਖੜੇ ਨੇ। ਮਾਵਾਂ ਥੋੜਾ ਦਰਦ ਝੱਲਦੀਆਂ, ਬੱਚੇ ਨੂੰ ਜੰਮਦੀਆਂ, ਦੁੱਖ ਦੇ ਪਿੱਛੇ, ਪਰ ਸੁੱਖ ਕੀ ਹੈ? ਜਦੋਂ ਪੁੱਤ ਦਾ ਧੀ ਦਾ ਚਿਹਰਾ ਵੇਖਿਆ, ਸੁੱਖ ਆ ਗਿਆ। ਦੁੱਖ ਪਿੱਛੇ ਕੀ ਹੈ? ਸੁੱਖ। ਤੇ ਸੁੱਖ ਪਿੱਛੇ ਕੀ ਹੈ? ਦੁੱਖ। ਹੁਣ ਇੱਕ ਗੱਲ, ਆ ਨੁਕਤਾ ਜੇ ਆਪ ਜੀ ਸਮਝ ਜਾਓ, ਆ ਰੁਮਾਲ ਹੈ ਮੇਰੇ ਹੱਥ 'ਚ, ਇਹ ਪੂਰਾ ਇੱਕ ਰੁਮਾਲ ਹੈ, ਇਹਨੂੰ ਰੁਮਾਲ ਅਸੀਂ ਕਹਿੰਦੇ ਹਾਂ। ਪਰ ਇਹ ਤਾਂ ਨਹੀਂ ਨਾ ਹੋ ਸਕਦਾ ਵੀ ਤੂੰ ਕਵੇਂ ਇੱਕ ਸਿਰਾ ਮਿਲ ਜੇ ਤੇ ਇੱਕ ਸਿਰਾ ਨਾ ਮਿਲੇ। ਪੂਰਾ ਰੁਮਾਲ ਹੈ, ਉਹਦਾ ਆਹ ਸਿਰਾ ਹੈ, ਇੱਕ ਆਹ ਸਿਰਾ ਹੈ, ਇਹ ਪੂਰਾ ਆਉਣਾ ਹੈ, ਇਹ ਪੈਕੇਜ ਆਉਣਾ ਹੈ, ਅੱਧਾ ਨਹੀਂ ਆਉਣਾ, ਇੱਕ ਸਿਰਾ ਨਹੀਂ ਮਿਲਣਾ। ਸੁੱਖ ਮਿਲੇ, ਸੁੱਖ ਮਿਲੇ, ਸੁੱਖ ਮਿਲੇ, ਪੂਰਾ ਮਿਲੂ। ਇਹਦੇ ਇੱਕ ਪਿੱਛੇ ਦੁੱਖ ਹੈ, ਇੱਕ ਪਾਸੇ ਸੁੱਖ ਹੈ। ਇੱਕ ਚੀਜ਼ ਦੇ ਦੋ ਨਾਂ ਨੇ, ਇੱਕ ਹੀ ਹੈ। ਦੁੱਖ ਤੇ ਸੁੱਖ ਅਸਲ 'ਚ ਦੋ ਹੁੰਦੇ ਨਹੀਂ, ਇੱਕ ਹੁੰਦਾ। ਲੱਗਦੇ ਦੋ ਨੇ ਪਰ ਹੈ ਇੱਕ ਹੈ। ਇਹ ਇਹ ਦੋ ਸਿਰੇ ਨੇ, ਆ ਸ੍ਰੀ ਸਾਹਿਬ ਹੈ ਤੇ ਦੋ ਸਿਰੇ ਨੇ, ਇੱਕ ਆਹ ਸਿਰਾ, ਇੱਕ ਆਹ ਸਿਰਾ। ਹੁਣ ਤੂੰ ਸ੍ਰੀ ਸਾਹਿਬ ਲੈਣੀ ਤੇ ਦੋਵੇਂ ਸਿਰੇ ਲੈਣੇ ਪੈਣਗੇ ਕਿ ਇੱਕ ਮਿਲੂ? ਬੋਲੋ, ਇਹ ਦੋਵੇਂ ਸਿਰੇ ਕਿ ਇੱਕ? ਤੇ ਫਿਰ ਤੂੰ ਐਂ ਕਿਵੇਂ ਕਹਿੰਦਾ ਵੀ ਸੁੱਖ ਚਾਹੀਦਾ? ਦੁੱਖ ਵੀ ਤੇ ਸੁੱਖ ਦਾ ਹੀ ਸਿਰਾ। ਹੁਣ ਏਦਾਂ ਵੇਖੋ, ਆਹ ਮੰਨ ਲਓ ਦੁੱਖ ਹੈ, ਆਹ ਸੁੱਖ ਹੈ, ਇਹ ਇੱਕ ਚੀਜ਼ ਦੇ ਦੋ ਸਿਰੇ ਨੇ। ਤੂੰ ਇਹ ਕਵੇਂ ਵੀ ਕਿਰਪਾਨ ਸਾਰੀ ਚਾਹੀਦੀ ਹੈ ਪਰ ਆਹ ਪਾਸਾ ਚਾਹੀਦਾ, ਆਹ ਆਹ ਕੌਣ ਲਊ? ਇਹ ਵੀ ਤੇ ਤੈਨੂੰ ਪੂਰਾ ਹੀ ਮਿਲੂ ਨਾ, ਅੱਧਾ ਕਿਵੇਂ ਮਿਲੂ? ਜ਼ਿੰਦਗੀ ਸੁੱਖਾਂ ਤੇ ਦੁੱਖਾਂ ਦਾ ਨਾਮ ਹੈ, ਇਹਦੇ 'ਚ ਵਿਛੋੜੇ ਵੀ ਨੇ, ਦੁੱਖ ਵੀ ਨੇ, ਸੁੱਖ ਵੀ ਨੇ। ਹੁਣ ਸਿਆਣਾ ਬੰਦਾ ਪਤਾ ਕੀ ਹੈ, ਜਿਹੜਿਆਂ ਹਾਸਿਆਂ ਨਾਲ ਸੁੱਖ ਲੈਣਾ, ਉਹਨਾਂ ਹਾਸਿਆਂ ਨਾਲ ਦੁੱਖ ਨੂੰ ਵੀ ਸਵੀਕਾਰ ਕਰ, ਐਕਸੈਪਟੈਂਸ। ਧਰਮ ਦੀ ਭਾਸ਼ਾ ਵਿੱਚ ਕਹਿੰਦੇ ਨੇ ਪਾਣਾ, ਪਾਣੇ ਚ ਹੁਕਮ, ਹੁਕਮ 'ਚ ਦੋਵੇਂ ਨੇ, ਇੱਕ ਨਹੀਂ। ਪੰਗਾ ਇੱਥੇ ਹੈ, ਇੱਕ ਚਾਹੀਦਾ, ਐ ਨਹੀਂ ਹੋਣਾ, ਪਿਕ ਐਂਡ ਚੂਜ਼ ਨਹੀਂ ਹੋਣਾ, ਪੈਕੇਜ ਆਓ ਪੂਰਾ, ਅੱਧਾ ਨਹੀਂ। ਸਮਝਦੇ ਆ ਗੱਲ? ਹੁਣ ਮੈਂ ਕਹਾਂ ਮੈਂ ਦੀਵਾਨ ਤੇ ਜਾਂਦਾ, ਮੈਂ ਥੱਕ ਜਾਂਦਾ, ਮੇਰਾ ਸਫ਼ਰ ਬਹੁਤ। ਅਗਲਾ ਕਹਿੰਦਾ ਫਿਰ ਉੱਥੇ ਵੇਖਦੇ ਵੀ ਤੇ ਤੁਹਾਨੂੰ ਹੀ ਨੇ, ਐਂ ਕਰੋ ਨਾ ਜਾਓ, ਲੈਣਾ ਤੇ ਪੂਰਾ ਲੈਣਾ ਪੈਣਾ, ਨਹੀਂ ਤੇ ਨਹੀਂ। ਹੁਣ ਕਈ ਸੱਜਣ ਕਹਿਣ ਮੈਂ ਦੀਵਾਨ ਸੁਣਨਾ ਸੀ, ਮੈਂ ਐਡੀ ਦੂਰੋਂ ਆਇਆ, ਮੈਂ ਸਫ਼ਰ, ਮੈਂ ਥੱਕ। ਦੀਵਾਨ ਸੁਣੇਗਾ ਤੇ ਫਿਰ ਥੱਕੇਗਾ ਵੀ, ਫਿਰ ਸਫ਼ਰ ਵੀ ਕਰਨਾ ਪੈਣਾ, ਫਿਰ ਉੱਠਣਾ ਵੀ ਪੈਣਾ, ਫਿਰ ਨੀਂਦ ਵੀ ਜਾਊ। ਉਹ ਦੁੱਖ ਸੁੱਖ ਤੇ ਇਕੱਠੇ ਹੀ ਨੇ, ਹੈਂਜੀ, ਏਦਾਂ ਤੇ ਹੈ ਨਹੀਂ। ਹੁਣ ਦੁੱਖ ਵੇਲੇ ਸਾਡੇ ਇੱਥੇ ਕਈ ਬੰਦੇ ਏਦਾਂ ਦੇ ਹੁੰਦੇ ਨੇ, ਹੁਣ ਉੱਠਣਾ ਪੈਣਾ, ਹੁਣ ਜਾਣਾ। ਸਾਡੇ ਨਾਲ ਹੀ ਸੀ ਇੱਕ ਸਿੰਘ, ਪਿੱਛੇ ਜੇ ਕੈਨੇਡਾ ਸੀ, ਉਹਨੂੰ ਹੱਸਦੇ ਸੀ। ਉਹ ਇਹੋ ਜਿਹਾ ਜਦੋਂ ਉਹਨੂੰ ਕਹੇ ਨਾ ਗੱਡੀ ਉੱਥੇ ਲੈ ਕੇ ਜਾਣੀ, ਅੱਛਾ ਹੁਣ ਜਾਣਾ ਪੈਣਾ, ਹਰ ਗੱਲ ਇਹੋ ਜਿਹਾ ਇਹੋ ਜਿਹਾ ਕਹਿੰਦਾ ਹੁਣ ਯਾਰ ਭੁੱਖ ਲੱਗ ਗਈ ਕਹਿੰਦੇ ਫੇਰ ਹੁਣ ਖਾਣਾ ਪੈਣਾ ਜਦੋਂ ਹੁਣ ਮੈਨੂੰ ਨਹਾਉਣਾ ਪੈਣਾ ਹੁਣ ਮੈਨੂੰ ਖਾਣਾ ਪੈਣਾ ਏਦਾਂ ਏਡੀ ਭੈ ਲੱਗਦਾ ਵੀ ਖਾਣਾ ਪੈਣਾ ਇਹਦੇ ਲਈ ਕਿੱਡਾ ਬੋਝ ਹੈ ਕਿੰਨਾ ਔਖਾ ਹੈ ਹੁਣ ਖਾਣਾ ਬਣਾਉਣ ਤੇ ਬੀਬੀਆਂ ਨੂੰ ਪੁੱਛ ਲਓ ਘੰਟਾ ਲੱਗਦਾ ਸਬਜ਼ੀ ਬਣੂ ਆਟਾ ਗੁੱਝੇਗਾ ਡੇਢ ਦੋ ਘੰਟੇ ਲੱਗਣਗੇ ਤਾਂ ਜਾ ਕੇ ਚੰਗੀ ਰਸੋਈ ਪੱਕਦੀ ਹੈ ਤੇ ਫਿਰ ਜਦੋਂ ਆਪਾਂ ਖਾਂਦੇ ਹਾਂ ਆਪ ਕਹਿੰਦੇ ਵਾਹ ਨਜ਼ਾਰਾ ਆ ਗਿਆ ਸੁੱਖ ਮਿਲ ਗਿਆ ਪਰ ਸੁੱਖ ਤੋਂ ਪਹਿਲਾਂ ਕੀ ਸੀ ਦੁੱਖ ਤੇ ਸੁੱਖ ਨਿਬੜਨ ਦੇ ਸਹੀ ਭਾਂਡਿਆਂ ਦਾ ਢੇਰ ਲੱਗ ਜਾਣਾ ਫਿਰ ਫਿਰ ਦੁੱਖ ਕਿਉਂ ਬੀਬੀ ਉਹ ਭਾਂਡੇ ਮਾਂਜਦੀ ਮਰ ਚੱਲੀਆਂ ਪਹਿਲਾਂ ਸਵੇਰੇ ਚਾਹ ਵਾਲੇ ਮਾਂਜ ਲੈ ਫਿਰ ਬ੍ਰੇਕਫਾਸਟ ਵਾਲੇ ਮਾਂਜ ਲੈ ਫਿਰ ਲੰਚ ਵਾਲੇ ਮਾਂਜ ਲਓ ਫਿਰ ਦੁਪਹਿਰ ਵਾਲੀ ਚਾਹ ਵਾਲੇ ਭਾਂਡੇ ਮਾਂਜ ਲਓ ਰਾਤ ਨੂੰ ਰੋਟੀ ਤੋਂ ਪਹਿਲਾਂ ਵੀ ਭਾਂਡੇ ਮਾਂਜ ਲਓ ਰੋਟੀ ਖਾ ਕੇ ਫਿਰ ਫਿਰ ਭਾਂਡੇ ਮਾਂਜ ਲਓ ਸਾਰੀ ਜ਼ਿੰਦਗੀ ਭਾਂਡੇ ਮਾਂਜਣ 'ਚ ਹੀ ਲੰਘ ਗਈ ਆ ਗੋਰਿਆਂ ਦਾ ਕੰਮ ਸੌਖਾ ਹੀ ਆ ਇਹਨਾਂ ਦੇ ਨਹੀਂ ਭਾਂਡੇ ਭੂੰਡੇ ਮਾਂਜਣੇ ਪੈਂਦੇ ਸਾਡੇ ਤੇ ਅੱਧੇ ਅੱਧੀਆਂ ਤੇ ਬੀਬੀਆਂ ਘਾਸੀ ਗਈਆਂ ਨੇ ਭਾਂਡੇ ਮਾਂਜਦੀਆਂ ਮਾਂਜਦੀਆਂ ਹੈ ਕਿ ਨਹੀਂ ਸ਼ੁਕਰ ਆ ਮਸ਼ੀਨਾਂ ਕੱਪੜਿਆਂ ਵਾਲੀਆਂ ਆ ਗਈਆਂ ਨੇ ਤੇ ਕੱਪੜੇ ਧੋ ਧੋ ਕੇ ਇੱਦਾਂ ਹੀ ਚੱਲਦਾ ਸੀ ਸਾਡਾ ਚਲੋ ਹੁਣ ਇਹ ਵੀ ਸੁੱਖ ਸੀ ਪਰ ਸਰੀਰ ਵੀ ਫਿਰ ਤਕੜੇ ਸੀ ਬਾਹਾਂ 'ਚ ਵੀ ਜਾਨ ਸੀ ਹਿੰਮਤ ਸੀ ਪੂਰੀ ਸਰੀਰ ਵੀ ਤਕੜੇ ਸੀ ਨਾ ਜੀ ਕੰਮ ਕਰ ਕਰਕੇ ਖੇਤਾਂ 'ਚ ਉਹ ਦੁੱਖ ਸੀ ਕੰਮ ਕਰਨਾ ਜੇ ਦੁੱਖ ਹੈ ਤੇ ਫਿਰ ਸੁੱਖ ਵੀ ਹੈ ਵੀ ਸਰੀਰ ਵੀ ਤਕੜਾ ਹੁਣ ਆਪਾਂ ਸਿਰ ਕੰਮ ਤੋਂ ਬਚ ਗਏ ਡਰਦੇ ਹਾਂ ਟਲਦੇ ਹਾਂ ਤੇ ਬਿਮਾਰੀਆਂ ਵੀ 3600 ਨੇ ਰੋਗੀ ਵੀ ਤੇ ਹੈਗੇ ਆ ਨਾ ਫਿਰ ਹੁਣ ਇਸ ਕਰਕੇ ਸਿਰਾ ਨਹੀਂ ਹੈ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਤੇ ਸੁੱਖ ਦੋਵੇਂ ਤਰ੍ਹਾਂ ਦੇ ਕੱਪੜੇ ਹਨ ਇਹ ਚੱਲਣੇ ਹੀ ਚੱਲਣੇ ਨੇ ਨਾਲ ਇਕੱਠਾ ਪੈਕੇਜ ਆਉਣਾ ਹੈ ਅੱਧੀ ਚੀਜ਼ ਨਹੀਂ ਆਉਣੀ ਇੱਕ ਚੀਜ਼ ਆਉਣੀ ਅੱਧੀ ਨਹੀਂ ਪੂਰੀ ਆਊ ਹੁਣ ਮੈਂ ਇੱਥੇ ਇੱਕ ਬੇਨਤੀ ਆਪ ਜੀ ਦੇ ਚਰਨਾਂ 'ਚ ਕਰਦਾ ਹਾਂ ਕਿ ਗੁਰਮੁਖੋ ਨਾ ਸਾਰੇ ਨੂੰ ਐਕਸੈਪਟ ਕਰ ਲਓ ਲਾਈਫ ਨੂੰ ਐਕਸੈਪਟ ਕਰੋ ਜ਼ਿੰਦਗੀ ਨੂੰ ਐਕਸੈਪਟ ਕਰੋ ਉਹਦੇ ਵਿੱਚ ਫਿਰ ਦੁੱਖ ਵੀ ਤੇ ਸੁੱਖ ਵੀ ਅੱਗੇ ਸੁਣੋ ਗੁਰੂ ਗੋਬਿੰਦ ਸਿੰਘ ਤਾਂ ਹੀ ਗੁਰੂ ਗੋਬਿੰਦ ਸਿੰਘ ਨੇ ਜਿੱਦਾਂ ਮਹਿਲਾਂ 'ਚ ਹੱਸਦੇ ਨੇ ਉਦਾਂ ਹੀ ਕੰਨਿਆਂ 'ਤੇ ਹੱਸਦੇ ਨੇ ਉਹ ਤਾਂ ਗੁਰੂ ਗੋਬਿੰਦ ਸਿੰਘ ਨਾ ਉਹਨਾਂ ਲਈ ਮਹਿਲਾਂ 'ਚ ਫਰਕ ਹੈ ਨਾ ਉਹਨਾਂ ਲਈ ਕੰਨਿਆਂ 'ਤੇ ਫਰਕ ਹੈ ਰਾਤ ਮੁੱਖ ਵਾਕ ਨਹੀਂ ਪਾਤਸ਼ਾਹ ਦਾ ਸੁਣਿਆ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ ਸੁੱਖ ਸੁਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੈ ਸੋਨਾ ਮਿੱਟੀ ਵਰਗਾ ਹੈ ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ ਨਿੰਦਿਆ ਕਰ ਲਓ ਉਸਤਤ ਕਰ ਲਓ ਕੋਈ ਫਰਕ ਨਹੀਂ ਪੈਂਦਾ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਹਰਖ ਸੋਗ ਸਭ ਇਹ ਤੋਂ ਨਿਆਰੇ ਹੁੰਦੇ ਹੈ ਫਰਕ ਨਹੀਂ ਪੈਂਦਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ ਦੁਨੀਆਂ ਤੋਂ ਕੋਈ ਆਸ ਨਹੀਂ ਕਾਮ ਕ੍ਰੋਧ ਜੈ ਪਰਸੈ ਨਾਹਨ ਤਹਿ ਘੱਟ ਬ੍ਰਹਮ ਨਿਵਾਸ ਤਹਿ ਘੱਟ ਬ੍ਰਹਮ ਨਿਵਾਸ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ ਉਹ ਮੈਥਡ ਸਮਝਿਆ ਜ਼ਿੰਦਗੀ ਜਿਉਣ ਦਾ ਜੁਗਤ ਮਤਲਬ ਮੈਥਡ ਢੰਗ ਟੈਕਨੀਕ ਉਹਨੂੰ ਆ ਗਈ ਜਿਹਦੇ ਤੇ ਗੁਰੂ ਦੀ ਕਿਰਪਾ ਹੋਈ ਉਹ ਜ਼ਿੰਦਗੀ ਜਿਉਣ ਦਾ ਚੱਜ ਸਿੱਖ ਗਿਆ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਇਸ ਕਰਕੇ ਦੁੱਖ ਸੁੱਖ ਦੋ ਸਿਰੇ ਹੈ ਪਰ ਦੁੱਖ ਪਿੱਛੇ ਸੁੱਖ ਖੜਾ ਸੁੱਖ ਪਿੱਛੇ ਦੁੱਖ ਖੜਾ ਹਰ ਥਾਂ ਤੇ ਹੀ ਹੈ ਜੀ ਇਹ ਪਰ ਅੱਧੀ ਚੀਜ਼ ਨਹੀਂ ਮਿਲਣੀ ਪੂਰਾ ਮਿਲਣਾ ਬਸ ਇਹਨੂੰ ਕਹਿੰਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ ਅਸੀਂ ਹੁਕਮ 'ਚ ਰਹਿਣਾ ਸਿੱਖਣਾ ਭਾਣਾ ਮੰਨਣਾ ਸਿੱਖਣਾ ਰਜਾ 'ਚ ਰਾਜੀ ਰਹਿਣਾ ਸਿੱਖਣਾ ਹੈ ਇੱਦਾਂ ਨਹੀਂ ਕਹਿਣਾ ਵੀ ਸੁੱਖ ਮਿਲੇ ਨਹੀਂ ਜੀ ਸੁੱਖ ਵੀ ਮਿਲੇ ਪਾਤਸ਼ਾਹ ਦੁੱਖ ਵੀ ਦਿਓ ਆਉਣੇ ਹੀ ਨਹੀਂ ਤੇ ਦੁੱਖ ਨੂੰ ਝੱਲਣ ਦੀ ਸਾਨੂੰ ਤਾਕਤ ਮਿਲੇ ਸਾਡੇ 'ਚ ਸਮਰੱਥਾ ਹੋਵੇ ਕਿ ਅਸੀਂ ਦੁੱਖ ਨੂੰ ਤਕਲੀਫਾਂ ਨੂੰ ਹੱਸ ਕੇ ਚੱਲ ਸਕੀਏ ਅਸੀਂ ਚੜ੍ਹਦੀ ਕਲਾ 'ਚ ਮਨ ਦੇ ਤਲ 'ਤੇ ਅਸੀਂ ਚੜ੍ਹਦੀ ਕਲਾ 'ਚ ਰਹੀਏ ਬਾਹਰ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਸਿਚੁਏਸ਼ਨ ਜੈਸੀ ਵੀ ਹੋਵੇ, ਅਸੀਂ ਆਪ ਚੜ੍ਹਦੀ ਕਲਾ 'ਚ ਰਹੀਏ। ਸਾਨੂੰ ਚੜ੍ਹਦੀ ਕਲਾ ਦੇ ਦਿਓ, ਮਨ ਦੇ ਤਲ 'ਤੇ ਚੜ੍ਹਦੀ ਕਲਾ ਦੇ ਦਿਓ। ਹੁਣ ਗੱਲ ਇਹ ਚੱਲਦੀ ਸੀ ਜਿਹੜੀ ਸ਼ੁਰੂ ਕੀਤੀ ਸੀ ਆਪਾਂ, ਸਾਧਨਾ ਦਾ ਜਿਹੜਾ ਤਲ ਹੈ ਇਹ ਘੰਟਿਆਂ ਨਾਲ ਹੁੰਦਾ ਹੈ। ਮੰਨ ਲਓ ਇੱਕ ਘੰਟਾ, 90 ਘੰਟੇ ਲੱਗਣੇ ਨੇ, 90 ਦਿਨ ਘੰਟਾ ਘੰਟਾ ਲਾ, 90 ਦਿਨ ਮਤਲਬ 3 ਮਹੀਨੇ। ਜੇ ਅੱਧਾ ਕੁ ਘੰਟਾ ਬਹਿ ਸਕਦਾ, ਵੇਖੋ ਚੌਂਕੜਾ ਐਸਾ ਲੱਗੇ ਹਿੱਲੇ ਨਾ, ਗੋਡਾ ਮੋਢਾ ਹਿੱਲੇ ਨਾ। ਹੁਣ ਜਿਹੜਾ ਇੱਕ ਅੱਧਾ ਘੰਟੇ ਦਾ ਚੌਂਕੜਾ, ਇਦਾਂ ਦਾ ਚੌਂਕੜਾ ਸਾਰਿਆਂ ਤੋਂ ਨਹੀਂ ਲੱਗਦਾ, ਇਹਨੂੰ ਪਕਾਉਣਾ ਪੈਣਾ, 5-5 ਮਿੰਟ ਤੋਂ ਸ਼ੁਰੂ ਕਰਨਾ ਪੈਣਾ, ਤਾਂ ਜਾ ਕੇ ਮਹੀਨੇ ਬਾਅਦ ਅੱਧਾ ਘੰਟਾ ਇੱਕ ਰਸ ਬੈਠਾਂਗੇ, ਇੱਕ ਟੱਕ ਸਮਾਧੀ, ਅੱਖਾਂ ਬੰਦ, ਚੌਂਕੜਾ ਲੱਗਾ, ਪੱਥਰ ਦੀ ਮੂਰਤ ਬਣ ਕੇ ਬਹਿ ਗਿਆ, ਆਉਂਦਾ ਜਾਂਦਾ ਸਾਹ ਵੇਖੋ, ਮਨ ਆਸੇ ਪਾਸੇ ਤੁਰ ਗਿਆ, ਫਿਰ ਵਾਪਸ ਲਿਆਓ, ਫਿਰ ਮਨ ਜਾਏਗਾ, ਫਿਰ ਪਿਆਰ ਨਾਲ, ਗੁੱਸਾ ਨਹੀਂ ਮਨ 'ਤੇ ਕਰਨਾ, ਖਿਜਣਾ ਨਹੀਂ, ਮੇਰਾ ਮਨ ਭੱਜਦਾ, ਕੋਈ ਨਹੀਂ, ਬੱਚਾ ਹੈ, ਇੰਨੇ ਸਾਲਾਂ ਦਾ ਟ੍ਰੇਨਡ ਹੋਇਆ, ਇੱਡੀ ਛੇਤੀ ਕਿਵੇਂ ਮੰਨ ਜੂ। ਇਹ ਉਹੀ ਗੱਲ ਹੈ ਜਿਹੜੇ ਕਾਹਲੇ ਨਹੀਂ ਪੈ ਜਾਂਦੇ, ਵੀ ਜਿਮ 'ਚ ਜਾ ਕੇ 2 ਦਿਨਾਂ 'ਚ ਕਹਿੰਦੇ ਨੇ ਵੀ ਮੇਰਾ ਹੁਣ ਸਰੀਰ ਬਣਦਾ, ਬਣਦਾ ਕਿਉਂ ਨਹੀਂ, ਸਰੀਰ ਬਣਦਾ ਕਿਉਂ ਨਹੀਂ, ਇਹਨੂੰ ਟਾਈਮ ਲੱਗਣਾ। ਇਸੇ ਤਰ੍ਹਾਂ ਮਨ ਨੂੰ ਟਿਕਣ 'ਤੇ ਟਾਈਮ ਲੱਗਣਾ ਹੈ, ਫਿਰ ਅੱਖਾਂ ਬੰਦ ਕਰਕੇ ਆਉਂਦਾ ਜਾਂਦਾ ਸਾਹ ਵੇਖਦਾ ਰਹੇ, ਵਿੱਚ ਵਿੱਚ ਸ਼ਰਧਾ ਨਾਲ ਜਿੱਥੇ ਮਨ ਥੋੜ੍ਹਾ ਖੜਦਾ ਹੈ, ਵਾਹਿਗੁਰੂ 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 ਵਾਹਿਗੁਰੂ। ਏਦਾਂ ਹੀ ਹਿੰਦੂ ਵੀਰ ਹੈ, ਰਾਮ ਰਾਮ, ਏਦਾਂ ਮਨ ਟਿਕਾਣ ਦੇ। ਇਹ ਰਾਮ ਪਾਉਣਾ ਨਹੀਂ, ਮਨ ਨੂੰ ਠੀਕ ਕਰਨਾ, ਮਨ ਸ਼ੁੱਧ ਕਰਨਾ, ਮਨ ਸਾਫ ਕਰਨਾ, ਹੌਲੀ ਹੌਲੀ ਮੈਲ ਦਿਸੇ ਕਿੱਥੇ ਕਿੱਥੇ ਗਲਤੀਆਂ, ਕਿੱਥੇ ਕਿੱਥੇ ਕਮੀਆਂ, ਤੇ ਜਦੋਂ ਮਨ ਸ਼ੁੱਧ ਹੋ ਗਿਆ, ਪਿੱਛੇ ਜੋ ਬਚਦਾ ਹੈ, ਜਦੋਂ ਸਾਡੇ ਮਨ ਤੋਂ ਗੰਦ ਮੰਦ ਸਾਰਾ ਨਿਕਲ ਗਿਆ, ਮਗਰ ਪਰਮਾਤਮਾ ਹੀ ਨਿਕਲੇਗਾ, ਆਪ ਸਵਾਰੇ, ਬੋਲੋ ਆਪ ਸਵਾਰੇ, ਮੈਂ ਮਿਲਾ, ਮੈਂ ਮਿਲਿਆ ਸੁੱਖ ਹੋਏ, ਸਵਾਰੀ ਆਪਣੇ ਆਪ ਨੂੰ ਮਿਲਾਂਗਾ ਤੈਨੂੰ ਮੈਂ, ਕਮਾਲ ਦੀ ਗੱਲ ਨਹੀਂ। ਆ ਵਾਜੇ ਨੂੰ ਸਾਫ਼ ਸੂਫ ਕਰੀਏ, ਝਾੜਾਂਗੇ ਤੇ ਇਹਦੇ ਵਿੱਚੋਂ ਕੀ ਨਿਕਲਣਾ, ਵਾਜਾ ਹੀ ਨਿਕਲੂ, ਵਾਜੇ ਥੱਲਿਓਂ ਵਾਜਾ ਹੀ ਨਿਕਲਦਾ। ਇੱਥੇ ਗੱਡੀ ਬਾਹਰ ਲਿਬੜੀ ਪਈ ਹੈ, ਚਿੱਕੜ ਨਾਲ ਸਾਫ਼ ਕਰੀ ਜਾਓ ਕਰੀ ਜਾਓ, ਗੱਡੀ ਨੂੰ ਸਾਫ਼ ਕਰੋਗੇ ਵਿੱਚੋਂ ਕੀ ਨਿਕਲੂ, ਗੱਡੀ ਹੀ ਨਿਕਲੂ। ਕਿਸੇ ਮੱਝ ਗਾਂ ਨੂੰ ਸਾਫ਼ ਕਰੋ, ਤਨ ਨੂੰ ਸਾਫ਼ ਕਰੋ, ਥੱਲਿਓਂ ਸਰੀਰ ਹੀ ਨਿਕਲਣਾ ਹੈ, ਜ਼ਿਆਦਾ ਰਗੜ ਦੇਗਾ ਖੂਨ ਨਿਕਲਣ ਲੱਗ ਜੂ। ਪਰ ਕਹਿੰਦੇ ਨੇ ਮਨ ਨੂੰ ਸਾਫ਼ ਕਰੀ, ਮਨ ਨੂੰ ਸਾਫ਼ ਕਰੀ, ਮਨ ਨੂੰ ਸ਼ੁੱਧ ਕਰੀ 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 ਕਰੀ, ਕਹਿੰਦੇ ਫਿਰ ਕੀ ਹੋ, ਕਹਿੰਦੇ ਥੱਲਿਓਂ ਮੈਂ ਨਿਕਲਾਂਗਾ। ਤੂੰ ਸ਼ੁੱਧ ਕਰੀ ਆਪਣੇ ਆਪ ਨੂੰ, ਥੱਲਿਓਂ ਮੈਂ ਆ ਜੂ। ਕਿਉਂ ਭਲਾ, ਜਦੋਂ ਮਨ ਸ਼ੁੱਧ ਹੋ ਜਾਂਦਾ ਬੰਦਾ ਆਪ ਹੀ ਰੱਬ ਹੋ ਜਾਂਦਾ, ਕਿਉਂਕਿ ਸ਼ੁੱਧ ਪਰਮਾਤਮਾ ਹੈ, ਅਸ਼ੁੱਧ ਸਾਡੇ ਵਿਚਾਰ ਨੇ, ਅਸੀਂ ਅਸ਼ੁੱਧ ਹਾਂ, ਰੱਬ ਸ਼ੁੱਧ ਹੈ, ਤੇ ਅਸੀਂ ਕੀ ਕੀਤਾ, ਅਸ਼ੁੱਧ ਪੁਣਾ ਖਤਮ ਕਰਤਾ, ਮੈਂ ਖਤਮ ਕਰਤੀ, ਬਚਿਆ ਹੀ ਤੂੰ, ਬਚਿਆ ਹੀ ਸ਼ੁੱਧ ਸਾਫ਼ ਸਾਫ਼ ਮਨ। ਤੇ ਜਿਹੜੇ ਹੁਣ ਨਿੱਕੇ ਨਿੱਕੇ ਬੱਚੇ ਨੇ, ਮੈਨੂੰ ਬੋਲ ਕੇ ਦੱਸਣਾ, ਇਹਨਾਂ ਦੇ ਮਨ ਸਾਫ਼ ਨੇ ਕਿ ਮੈਲੇ ਨੇ, ਬੋਲ ਕੇ ਦੱਸੋ। ਇੱਥੋਂ ਵਾਲੇ ਬੱਚੇ ਸਾਰੇ ਸਾਫ਼ ਹੀ ਨੇ, ਕਿਸੇ ਦਾ ਵੈਰ ਨਹੀਂ ਕਰਦੇ, ਕਿਸੇ ਦਾ ਮਾੜਾ ਨਹੀਂ ਕਰਦੇ, ਛੋਟੇ ਬੱਚੇ। ਅੱਛਾ, ਆਪਾਂ ਜਦੋਂ ਸੀ, ਜਦੋਂ ਛੋਟੇ ਸੀ, ਆਪਾਂ ਮੈਲੇ ਸੀ ਕਿ ਸਾਫ਼ ਸੀ, ਜਦੋਂ ਬਹੁਤ ਛੋਟੇ ਸੀ, ਬੋਲੋ, ਆਪਾਂ ਵੀ ਸਾਫ਼ ਹੀ ਸੀ, ਤੇ ਮੈਲ ਕਿਹਨੇ ਪਾਈ, ਆਪਾਂ ਹੀ ਪਾਈ ਨਾ, ਲੋਕਾਂ ਤੋਂ ਸੁਣ ਸੁਣ ਕੇ ਵੀ ਆ ਇੱਦਾਂ ਹੈ, ਆ ਕਾਲਾ ਹੈ, ਆ ਗੋਰਾ ਹੈ, ਆ ਜਾਤ ਹੈ, ਫਲਾਣੀ ਬਰਾਦਰੀ, ਫਲਾਣੀ ਜਾਤ, ਫਲਾਣੀ ਜਾਤ, ਇਹ ਗੰਦ ਦਿਮਾਗ 'ਚ ਭਰ ਲਿਆ, ਇਹਨੂੰ ਕਹਿੰਦੇ ਨੇ ਮੈਲ। ਤੇ ਮੈਲ ਪਰੇ ਕਰ ਦਿਓ, ਮੁੜ ਕੇ ਕੀ ਬਣ ਗਏ, ਬੱਚੇ, ਤੇ ਬੱਚੇ ਤੇ ਰੱਬ ਦਾ ਰੂਪ ਹੁੰਦੇ ਹੀ ਨੇ, ਮਨ ਕੇ ਸੱਚੇ ਨੇ ਤੇ ਰੱਬ ਦਾ ਰੂਪ ਹੈ, ਤੇ ਹੁਣ ਆਪਾਂ ਮਨ ਦੇ ਸੱਚੇ ਬਣ ਗਏ ਤੇ ਆਪਾਂ ਹੀ ਰੱਬ ਦਾ ਰੂਪ ਹੋ ਗਏ, ਰੱਬ ਲੱਭਣਾ ਕਿਉਂ ਹੈ, ਰੱਬ ਤੇ ਹੈਗੇ ਹੀ ਹੈ, ਮੈਲ ਪਰੇ ਕਰ ਦਿਓ, ਬਸ ਮਨ ਸ਼ੁੱਧ ਹੋ ਗਿਆ ਤੇ ਬੰਦਾ ਰੱਬ ਹੀ ਹੈ। ਅੱਛਾ, ਪਰਮਾਤਮਾ ਦੇ 3 ਸਰੂਪ ਮੰਨੇ ਨੇ, ਸਤ ਚਿੱਤ ਆਨੰਦ, ਆਨੰਦ ਸਰੂਪ। ਹੁਣ ਬੰਦੇ ਦੀ ਜ਼ਿੰਦਗੀ 'ਚ ਆਨੰਦ ਕਿਉਂ ਨਹੀਂ ਆਉਂਦਾ, ਕਿਉਂਕਿ ਮੈਲ ਨਹੀਂ ਟਿਕਣ ਦਿੰਦੀ, ਤੰਗ ਕਰਦੀ ਹੈ ਮੈਲ। ਵੇਖੋ ਕਿਆ ਕੰਪਨੀ ਹੈ, ਕਿਆ ਗੱਡੀ ਬਣਾਈ, ਮਰਸੇਡੀਜ਼ ਦੀ ਕੋਈ ਐਸ ਕਲਾਸ ਗੱਡੀ ਬਾਹਰ ਲਿਆ ਕੇ ਖਿਲਾਰੇ, ਕੋਈ ਟਰੱਕ ਵਧੀਆ ਵਧੀਆ ਗੱਡੀ ਵਧੀਆ ਟਰੱਕ ਹੋਵੇ, ਐਸਕਲੇਡ ਲਾ ਲਓ, ਕੋਈ ਕੰਪਨੀ ਵਧੀਆ ਲਾ ਲਓ, ਉਹਨੇ ਬਾਹਰ ਲਿਆ ਕੇ ਖਿਲਾ ਰਿਹਾ, ਕਿਆ ਲੋਹਾ ਹੈ, ਕਿਆ ਰੰਗ ਹੈ, ਕਿਆ ਕੰਪਨੀ ਹੈ, ਕਿਆ ਸੀਟਾਂ ਨੇ, ਕਿਆ ਲੈਦਰ ਹੈ, ਕਿਆ ਗੱਡੀ ਦੀ ਟੌਰ ਹੈ, ਇਹ ਨਹੀਂ ਵੇਖਿਆ ਕਿਹਦੀ ਹੈ ਉਹ, ਐ ਸੁਣ ਪਤਾ ਲੱਗ ਗਿਆ ਇਹ ਤੇ ਫਲਾਣਾ ਬੰਦਾ ਲਿਆਇਆ, ਸਵਾਦ ਹੀ ਗਲ ਗਿਆ, ਗੁੱਸਾ ਚੜ ਗਿਆ, ਇਰੀਟੇਸ਼ਨ ਹੋ ਗਈ, ਜੈਲਸ ਹੋ ਗਈ, ਸੜ ਗਿਆ। ਗੱਡੀ ਨੇ ਤੇ ਕੁਛ ਕਿਹਾ ਹੀ ਨਹੀਂ, ਇੰਨੀ ਵਧੀਆ ਸੀ ਪਰ ਹੁਣ ਵਧੀਆ ਨਹੀਂ ਲੱਗ ਰਹੀ, ਇਹ ਫਲਾਣੇ ਬੰਦੇ ਦੀ ਹੈ ਤੇ ਬੰਦਾ ਬੜਾ ਖਰਾਬ ਹੈ, ਮੇਰੇ ਨਾਲ ਉਹਦੀ ਬਣਦੀ ਨਹੀਂ, ਉਹ ਲੈ ਆਇਆ ਇੱਡੀ ਵੱਡੀ, ਹੁਣ ਸਵਾਦ ਆ ਹੀ ਨਹੀਂ ਰਿਹਾ। ਹੁਣ ਇਹ ਪ੍ਰੋਬਲਮ ਕੌਣ ਕਰ ਰਿਹਾ? ਸਾਡੀ ਮੈਲ, ਸਾਡੇ ਅੰਦਰ ਦੀ ਗੰਦਗੀ ਪ੍ਰੋਬਲਮ ਸਾਨੂੰ ਇਹ ਚੀਜ਼ਾਂ ਕਰਦੀਆਂ। ਮੈਂ ਇੱਕ ਮਿੰਟ ਲਈ ਟਕਾਰ ਨਾਲ ਸਮਝਣਾ, ਮੈਂ ਨਾ ਉੱਥੇ ਟੋਰਾਂਟੋ ਘਰ 'ਚ ਬੈਠਾ, ਮੈਂ ਮਿਲਣ ਲੱਗਾ, ਲਾਸਟ ਦੀਵਾਨ 'ਚ ਮੈਂ ਉੱਥੇ ਵੀ ਦੱਸਿਆ ਟੋਰਾਂਟੋ ਵੀ, ਉਹਨਾਂ ਦੇ ਘਰ ਰੱਖਿਆ ਇੱਕ ਡੌਗੀ, ਡੌਗ ਰੱਖਿਆ, ਕੂਨਰ ਉਹਦਾ ਨਾਂ, ਡੌਗ ਦਾ ਕੂਨਰ। ਤੇ ਅਸੀਂ ਇੱਦਾਂ ਬੈਠੇ, ਇੱਕ ਬੰਦਾ ਮੈਨੂੰ, ਦੋ ਬੰਦੇ ਮਿਲਣ ਆਏ ਹੈ, ਇੱਕ ਡੌਗ ਲਵਰ ਹੈ, ਕੁੱਤਿਆਂ ਨੂੰ ਪਿਆਰ ਕਰਦਾ, ਇੱਕ ਡਰਦਾ, ਦੋ ਮੁੰਡੇ ਮੈਨੂੰ ਮਿਲਣ ਆਏ, ਸੋਫੇ ਤੇ ਬੈਠੇ, ਉਹਨਾਂ ਦਾ ਕੁੱਤਾ ਆ ਗਿਆ, ਇੱਕ ਡਰਦਾ, ਉਹ ਤੇ ਐ ਐ ਇਕੱਠਾ ਹੋਈ ਜਾਏ, ਲੱਤਾਂ ਜੋੜੀ ਜਾਏ ਵੀ ਇਹ ਕਿੱਥੋਂ ਕੁੱਤਾ ਆ ਗਿਆ। ਉਹ ਕੁੱਤਾ ਘਰ 'ਚ ਫਿਰਦਾ ਹੀ ਸੀ, ਉਹਨਾਂ ਦਾ ਘਰ ਦਾ ਮੈਂਬਰ ਹੈ, ਉਹ ਕੁੱਤਾ ਵੀ ਨਹੀਂ ਕਹਿੰਦੇ, ਉਹ ਤੇ ਮੈਂਬਰ ਹੈ ਘਰ ਦਾ, ਪਰਿਵਾਰਕ। ਅੱਛਾ ਜੀ, ਜਿਹੜਾ ਪਿਆਰ ਕਰਨ ਵਾਲਾ ਉਹ ਆਵਾਜ਼ਾਂ ਮਾਰੇ, ਆ ਜਾ ਪੂਜ ਪੂਜ ਕਰੇ, ਉਹਨੂੰ ਹੱਥ ਲਾਵੇ ਇੱਦਾਂ ਸਿਰ ਤੇ ਹੱਥ ਫੇਰੇ। ਜਿਹੜਾ ਡਰੇ ਉਹ ਕੰਬੇ ਵੀ, ਤੂੰ ਕਿਉਂ ਸੱਦੀ ਜਾਂਦਾ, ਮੈਨੂੰ ਡਰ ਲੱਗਦਾ। ਇੱਕ ਖੁਸ਼ ਹੋਈ ਜਾਵੇ, ਇੱਕ ਦੁਖੀ ਹੋਈ ਜਾਵੇ। ਹੁਣ ਮੇਰਾ ਸਵਾਲ ਹੈ, ਉਹ ਜਿਹੜਾ ਕੁੱਤਾ ਹੈ ਉਹ ਇੱਕ ਨੂੰ ਸੁੱਖ ਦੇ ਰਿਹਾ ਤੇ ਦੂਜੇ ਬੰਦੇ ਨੂੰ ਇਹ ਕੁੱਤਾ ਦੇ ਰਿਹਾ? ਕੁੱਤਾ ਕਿਸੇ ਨੂੰ ਸੁੱਖ ਦੇ ਰਿਹਾ, ਕਿਸੇ ਨੂੰ ਦੁੱਖ ਦੇ ਰਿਹਾ? ਨਹੀਂ, ਕੁੱਤਾ ਨਾ ਕਿਸੇ ਨੂੰ ਸੁੱਖ ਦਿੰਦਾ ਤੇ ਨਾ ਦੁੱਖ ਦਿੰਦਾ। ਇਹ ਇੱਕ ਉਹ ਹੈ ਜਿਹਨੇ ਕੁੱਤੇ ਨੂੰ ਵੇਖ ਕੇ ਆਪਣੇ ਅੰਦਰੋਂ ਸੁੱਖ ਕੱਢ ਲਿਆ, ਤੇ ਇੱਕ ਉਹ ਹੈ ਜਿਹਨੇ ਕੁੱਤੇ ਨੂੰ ਵੇਖ ਕੇ ਆਪਣੇ ਅੰਦਰੋਂ ਦੁੱਖ ਕੱਢ ਲਿਆ। ਡਰ ਰਿਹਾ, ਡਰ ਕੁੱਤਾ ਨਹੀਂ ਦੇ ਰਿਹਾ, ਕੁੱਤਾ ਡਰਾਉਂਦਾ ਹੀ ਨਹੀਂ, ਡਰ ਰਿਹਾ ਉਹਦਾ ਆਪਣਾ ਮਾਇੰਡ, ਉਹਦੀ ਮੈਂਬਰੀ, ਬਚਪਨ 'ਚ ਉਹਨੂੰ ਕੁੱਤੇ ਨੇ ਵੱਢਿਆ, ਉਹ ਡਰ ਰਿਹਾ। ਹੁਣ ਇੱਕ ਗੱਲ ਹੋਰ ਸੁਣ ਲਓ, ਇਹ ਜਿਹੜਾ ਸੁੱਖ ਤੇ ਦੁੱਖ ਹੈ ਇਹ ਕੁੱਤਾ ਨਹੀਂ ਦਿੰਦਾ, ਇਹ ਉਹਨੇ ਆਪਣੇ ਅੰਦਰੋਂ ਕੱਢਿਆ। ਇੱਕ ਨੇ ਪਿਆਰ ਕੱਢ ਲਿਆ ਕੁੱਤੇ ਨੂੰ ਵੇਖ ਕੇ, ਹੱਥ ਫੇਰ ਰਿਹਾ ਕੁੱਤੇ ਤੇ, ਤੇ ਇੱਕ ਡਰ ਗਿਆ। ਹੁਣ ਇੱਕ ਦੇ ਅੰਦਰੋਂ ਡਰ ਨਿਕਲਿਆ, ਇੱਕ ਦੇ ਅੰਦਰੋਂ ਹੁਣ ਬੋਲਣਾ ਹੈ, ਹੁਣ ਬੋਲਣਾ ਤੁਸੀਂ। ਇੱਕ ਦੇ ਅੰਦਰ ਪਿਆਰ ਸੀ, ਉਹਨੇ ਅੰਦਰੋਂ ਕੁੱਤੇ ਨੂੰ ਵੇਖ ਕੇ ਕੀ ਕੱਢ ਲਿਆ? ਪਿਆਰ। ਅੱਛਾ, ਇੱਕ ਦੇ ਅੰਦਰ ਡਰ ਸੀ, ਉਹਨੇ ਕੁੱਤੇ ਨੂੰ ਵੇਖ ਕੇ ਆਪਣੇ ਅੰਦਰੋਂ ਕੀ ਕੱਢ ਲਿਆ? ਅੱਛਾ, ਹੁਣ ਗੁਰੂ ਗ੍ਰੰਥ ਸਾਹਿਬ ਕੋਲ ਆਏ ਹਾਂ। ਕਈ ਗੁਰੂ ਗ੍ਰੰਥ ਸਾਹਿਬ ਤੋਂ ਡਰਦੇ ਨੇ, ਕਈ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ। ਡਰ ਤੇ ਪਿਆਰ ਵਿੱਚ ਫਰਕ ਹੁੰਦਾ ਹੈ। ਡਰ, ਡਰਿਆ ਬੰਦਾ ਉਹ ਤੇ ਖਹਿੜਾ ਛਡਾਉਣਾ ਚਾਹੁੰਦਾ, ਪਿਆਰ 'ਚ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਕੋਲ ਆਉਂਦਾ ਉਹਨੂੰ ਸਵਾਦ ਆਉਂਦਾ। ਨਿਰਮਲ ਭਾਉ ਪਾਇਆ, ਇੱਥੇ ਡਰ ਹੈਗਾ ਪਰ ਨਿਰਮਲ ਭਾਉ, ਜਿਵੇਂ ਮਾਂ ਪਿਓ ਦਾ ਪਿਆਰਾ ਜਿਹਾ ਡਰ ਹੁੰਦਾ, ਗੁੱਸੇ ਵਾਲਾ ਡਰ ਨਹੀਂ ਹੁੰਦਾ, ਡਰ ਵੀ ਹੁੰਦਾ ਪਰ ਇਹ ਪਤਾ ਵੀ ਮੇਰੇ ਮਾਂ ਪਿਓ ਨੇ। ਨਿਰਮਲ ਭਾਉ ਹੋਣਾ ਚਾਹੀਦਾ ਬੰਦੇ ਦੇ ਅੰਦਰ, ਗੁਰੂ ਦਾ, ਪਰਮਾਤਮਾ ਦਾ। ਹੁਣ ਕਈਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੇਖਿਆ ਤੇ ਮਹਾਰਾਜ ਨੂੰ ਵੇਖ ਕੇ ਆਪਣੇ ਅੰਦਰੋਂ ਕੀ ਕੱਢਿਆ? ਪਿਆਰ। ਤੇ ਇੱਕ ਨੇ ਆਪਣੇ ਅੰਦਰੋਂ ਡਰ ਕੱਢ ਲਿਆ। ਅੱਛਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਫੋਟੋ ਵੇਖੀ, ਕਿਸੇ ਨੇ ਗੁਰੂ ਗੋਬਿੰਦ ਸਿੰਘ ਦੀ ਫੋਟੋ ਨੂੰ ਵੇਖ ਕੇ ਆਪਣੇ ਅੰਦਰੋਂ ਪਿਆਰ ਕੱਢ ਲਿਆ? ਵਾਹ, ਕਿੰਨੇ ਮਹਾਰਾਜ ਪਿਆਰੇ ਲੱਗ ਰਹੇ, ਪਿਆਰ ਉਹਦੇ ਅੰਦਰ ਹੈ। ਇੱਕ ਡਰ ਰਿਹਾ, ਇੱਕ ਨੂੰ ਸਵਾਦ ਹੀ ਨਹੀਂ ਆ ਰਿਹਾ, ਆਪੋ ਆਪਣੀ ਸੋਚ ਹੈ। ਹੁਣ ਮੈਂ ਤੁਹਾਡੇ ਸਾਹਮਣੇ ਬੈਠਾ, ਤੁਸੀਂ ਕਹੋ ਭਾਈ ਸਾਹਿਬ ਬੜਾ ਸਵਾਦ ਆਇਆ, ਪਰ ਜਿਹੜਾ ਤੇਰੇ ਨਾਲ ਬੈਠਾ ਹੈ ਉਹ ਕਿਸੇ ਬਾਬੇ ਦਾ ਚੇਲਾ ਹੈ ਜਾਂ ਕਿਸੇ ਹੋਰ ਬੰਦੇ ਦਾ, ਮੇਰਾ ਵਿਰੋਧੀ ਹੈ, ਇਹਨੇ ਉਹਦੇ ਕੰਨ ਭਰੇ ਹੈ, ਉਹ ਬੈਠਾ ਹੈ, ਉਹਨੂੰ ਨਾ ਸਿਮਰਨ 'ਚ ਸਵਾਦ ਆ ਰਿਹਾ ਨਾ ਮੇਰੀਆਂ ਗੱਲਾਂ ਸਵਾਦ ਦੇ ਰਹੀਆਂ ਨੇ। ਜੇ ਮੈਂ ਸਵਾਦ ਦੇ ਰਿਹਾ ਫਿਰ ਤਾਂ ਮੈਂ ਦੋਨਾਂ ਨੂੰ ਦਿਆਂ। ਉਹ ਜਿਹੜਾ ਕੁੱਤਾ ਹੈ ਨਾ ਡਰਾ ਰਿਹਾ ਹੈ ਨਾ ਸੁੱਖ ਦੇ ਰਿਹਾ ਨਾ ਦੁੱਖ ਦੇ ਰਿਹਾ। ਸੁੱਖ ਤੇ ਦੁੱਖ ਉਹਨਾਂ ਨੇ ਆਪਣੇ ਅੰਦਰੋਂ ਕੱਢੇ ਸੀ। ਇਸੇ ਤਰ੍ਹਾਂ ਆਹ ਜਿਹੜਾ ਸਵਾਦ ਜਿਹਾ ਤੈਨੂੰ ਆਇਆ ਹੈ ਇਹ ਤੂੰ ਆਪਣੇ ਅੰਦਰੋਂ ਕੱਢਿਆ, ਬਸ ਫਰਕ ਇੰਨਾ ਵੀ ਕੱਢਿਆ ਮੈਨੂੰ ਵੇਖ ਕੇ ਹੈ। ਤੇ ਕਈਆਂ ਨੇ ਆਪਣੇ ਅੰਦਰੋਂ ਨਫ਼ਰਤ ਕੱਢ ਲੈਣੀ, ਕਈਆਂ ਨੇ ਪਿਆਰ ਕੱਢ ਲੈਣਾ। ਇਹ ਤੁਹਾਡੇ ਹੀ ਅੰਦਰ ਹੈ। ਮੈਂ ਨਹੀਂ ਸੁੱਖ ਦਿੱਤਾ ਕਿਸੇ ਨੂੰ, ਤੂੰ ਮੈਨੂੰ ਵੇਖ ਕੇ ਖੁਦ ਹੀ ਸੁਖੀ ਹੋਇਆ, ਤੂੰ ਮੈਨੂੰ ਵੇਖ ਕੇ ਆਪ ਹੀ ਦੁਖੀ ਹੋਇਆ। ਮੈਂ ਤੇ ਦੁੱਖ ਵੀ ਨਹੀਂ ਦਿੱਤਾ, ਮੇਰੀ ਤੇ ਗੱਡੀ ਲੰਘੀ ਸੀ ਤੂੰ ਦੁਖੀ ਹੋ ਗਿਆ ਲੈ ਦੱਸ, ਮੈਂ ਤੇ ਦੁੱਖ ਦਿੱਤਾ ਹੀ ਨਹੀਂ। ਅੱਛਾ ਹੋਰ ਤੇ ਛੱਡੋ, ਕਈਆਂ ਦੀਆਂ ਵੀ ਇੰਸਟਾਗ੍ਰਾਮ ਦੇ ਉੱਤੇ ਫੋਟੋ ਵੇਖ ਕੇ ਦੁਖੀ ਹੋ ਜਾਂਦੇ ਆ, ਫੋਟੋ ਵੇਖ ਕੇ ਸੁਖੀ ਹੋ ਜਾਂਦੇ। ਹਾ ਮੇਰਾ ਯਾਰ ਯਾਰ ਇਹ ਅਮਰੀਕਾ ਪਹੁੰਚ ਗਿਆ, ਇਹ ਫੋਟੋ ਵੇਖ ਕੇ ਸੁਖੀ ਹੋ ਗਿਆ। ਇਹ ਮੇਰਾ ਗਵਾਂਢੀ ਅਮਰੀਕਾ ਪਹੁੰਚ ਗਿਆ, ਉਹਨੂੰ ਵੇਖ ਕੇ ਦੁਖੀ ਹੋ ਗਿਆ। ਨਾ ਫੋਟੋ ਨੇ ਸੁੱਖ ਦਿੱਤਾ ਨਾ ਫੋਟੋ ਨੇ ਦੁੱਖ ਦਿੱਤਾ। ਇਸੇ ਤਰ੍ਹਾਂ ਬਾਹਰ ਖੜੀਆਂ ਗੱਡੀਆਂ ਨਾ ਸੁੱਖ ਦਿੰਦੀਆਂ ਨੇ ਨਾ ਦੁੱਖ ਦਿੰਦੀਆਂ ਨੇ, ਬੰਦਾ ਆਪਣੇ ਅੰਦਰੋਂ ਕੱਢਦਾ ਹੈ। ਤੇ ਵੀਰੋ ਇਹ ਜਿਹੜਾ ਆਪਾਂ ਮੈਲ ਕੱਢਦੇ ਹਾਂ ਆਪਣੀ ਨਫ਼ਰਤ ਜੈਲਸ, ਇਹਨੂੰ ਮੈਲ ਕਹਿੰਦੇ ਹੈ। ਨਿਰਮਲ ਬਣੋ, ਮਲ ਰਹਿਤ, ਮੈਲ ਤੋਂ ਬਚੀਏ। ਮੈਲ ਕੀ ਹੈ? ਜੈਲਸ, ਸਾੜਾ, ਬਦਲਾ, ਈਰਖਾ। ਇਹ ਅੱਗੇ ਕਿਉਂ ਚੱਲਿਆ ਗਿਆ? ਕੰਪੈਰੀਜ਼ਨ ਕਰਨਾ, ਸਾਰੀ ਜ਼ਿੰਦਗੀ ਮੁਕਾਬਲੇ ਕਰਦੇ ਰਹਿਣਾ। ਉਹ ਉੱਥੇ ਪਹੁੰਚ ਗਿਆ, ਉਹ ਕਿਵੇਂ ਪਹੁੰਚ ਗਿਆ, ਬਸ ਸਾਰੀ ਜ਼ਿੰਦਗੀ ਫਿਰ ਦੁਖੀ ਰਹਾਂ। ਇਸ ਕਰਕੇ ਪਿਆਰ ਬਣਾਓ, ਮਨ ਨੂੰ ਠੀਕ ਕਰੋ। ਮਨ ਸ਼ੁੱਧ ਹੋ ਗਿਆ ਨਾ, ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਇੱਕ ਵਾਰੀ ਕੀਤੇ ਦਰਸ਼ਨ ਵੀ ਨਹੀਂ ਭੁੱਲਣੇ। ਅਸੀਂ ਪਤਾ ਨਹੀਂ ਕਿੰਨੀ ਵਾਰੀ ਦਰਸ਼ਨ ਕੀਤੇ ਹੈ ਪਰ ਅਜੇ ਤੱਕ ਸਵਾਦ ਨਹੀਂ ਆਇਆ। ਪਰ ਜਦੋਂ ਮਨ ਟਿਕ ਗਿਆ, ਲੋ ਇੱਕ ਸ਼ਬਦ ਗਾਈਏ ਸਾਰੇ ਰਲ ਕੇ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ ਧੋਏ ਧੋਏ। ਹੁਣ ਧਿਆਨ ਨਾਲ ਆਪ ਜੀ ਨੇ ਸੁਣਨੀ ਹੈ ਫਿਰ ਗੱਲ। ਵੇਖੋ ਇੱਕ ਬੰਦੇ ਦੇ ਅੰਦਰ ਕੁੱਤੇ ਤੋਂ ਡਰ ਦਿਮਾਗ 'ਚ ਬਚਪਨ ਤੋਂ ਭਰਿਆ ਹੈ, ਇੱਕ ਦੇ ਅੰਦਰ ਬਚਪਨ ਤੋਂ ਕੁੱਤੇ ਦੇ ਮਨ ਕੁੱਤੇ ਪ੍ਰਤੀ ਮਨ ਵਿੱਚ ਪਿਆਰ ਭਰਿਆ। ਇੱਕ ਅੰਦਰ ਡਰ ਹੈ, ਇੱਕ ਅੰਦਰ ਪਿਆਰ ਹੈ। ਹੁਣ ਅਸੀਂ ਆਪਣੇ ਗੁਰੂ ਜੀ ਕੋਲ ਆਉਣਾ ਹੈ, ਉਦੋਂ ਪਹਿਲਾਂ ਪਹਿਲਾਂ ਮਨ ਵਿੱਚ ਕੀ ਭਰ ਲੈਣਾ ਹੈ? ਪਿਆਰ। ਜਿੰਨਾ ਪਿਆਰ ਭਰਦੇ ਜਾਓਗੇ ਬੰਦਾ ਹੈਰਾਨ ਹੁੰਦਾ, ਗਿਆ ਇਹ ਵੀ ਮੇਰੇ ਨਾਲ ਹੈ, ਇਹ ਤੇ ਖੜ ਕੇ ਰੋਈ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਅੱਗੇ, ਮੈਨੂੰ ਕੋਈ ਸਵਾਦ ਹੀ ਨਹੀਂ ਆ ਰਿਹਾ। ਇਹ ਆਪੋ ਆਪਣਾ, ਇਹ ਪਰਸਨਲ ਮੈਟਰ ਹੈ, ਕਿਸੇ ਨੂੰ ਬਹੁਤ ਸਵਾਦ ਆ ਰਿਹਾ, ਕਿਸੇ ਨੂੰ ਨਹੀਂ ਆ ਰਿਹਾ। ਹੁਣ ਫਿਕਰ ਕਰੀਏ ਕਿਉਂ ਨਹੀਂ ਆ ਰਿਹਾ, ਇਹਨੂੰ ਬੜਾ ਰਸ ਆ ਰਿਹਾ ਮੈਨੂੰ ਕਿਉਂ ਨਹੀਂ ਆ ਰਿਹਾ, ਇਹਨੂੰ ਨਾਮ ਜਪਦੇ ਨੂੰ ਬੜਾ ਰਸ ਆ ਰਿਹਾ ਮੈਨੂੰ ਕਿਉਂ ਨਹੀਂ ਆ ਰਿਹਾ, ਇਹਨੂੰ ਬਾਣੀ ਪੜ੍ਹਦੇ ਨੂੰ ਰਸ ਆ ਰਿਹਾ ਮੈਨੂੰ ਕਿਉਂ ਨਹੀਂ ਆ ਰਿਹਾ। ਤੇ ਪ੍ਰੋਬਲਮ ਨਾਮ ਵਿੱਚ ਨਹੀਂ, ਬਾਣੀ ਵਿੱਚ ਨਹੀਂ, ਪ੍ਰੋਬਲਮ ਮੇਰੇ 'ਚ ਹੈ, ਮੇਰੀ ਮੈਲ ਤੰਗ ਕਰਦੀ ਹੈ। ਮੈਂ ਸਾਫ਼ ਆਪਣੇ ਆਪ ਨੂੰ ਕਰਨਾ ਹੈ, ਮੈਂ ਸ਼ੁੱਧ ਕਰਨਾ ਹੈ। ਤੇ ਜਦੋਂ ਮਨ ਸ਼ੁੱਧ ਕਰਕੇ ਪਿਆਰ ਮਨ ਵਿੱਚ ਲੈ ਕੇ ਗੁਰੂ ਗ੍ਰੰਥ ਸਾਹਿਬ ਕੋਲ ਆਵਾਂਗੇ, ਫਿਰ ਕਿੱਦਾਂ ਦੀ ਫੀਲਿੰਗ ਬਣਦੀ ਹੈ ਲੋ ਨਾਲ ਨਾਲ ਸ਼ਬਦ ਪੜੀਏ।
ਗੁਰੂ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ।
ਮੇਰਾ ਖਿਆਲ ਹੈ ਸੁਰ ਨਾ ਦੋ ਉੱਚੀ ਕਰੋ।
ਤੋਏ ਤੋਏ ਪੀਵਾ,
ਗੱਜ ਕੇ ਗੁਰ ਕਾ
ਦਰਸ਼ਨ ਦੇਖ ਦੇਖ ਜੀਵਾ, ਗੁਰ ਕੇ ਚਰਨ।
ਵਾਹ,
ਤੋਏ ਤੋਏ
ਸਾਰੇ ਗਾਈਏ। ਗੁਰ ਕਾ ਦਰਸ਼ਨ
ਦੇਖ ਦੇਖ ਜੀਵਾ, ਗੁਰ ਕੇ ਚਰਨ।
ਤੋਏ ਤੋਏ ਪੀਵਾ,
ਤਿਸ ਗੁਰ ਕੋ ਸਿਮਰੋ ਸਾਸ ਸਾਸ, ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ।
ਤਿਸ ਗੁਰ ਕੋ ਸਿਮਰੋ ਸਾਸ ਸਾਸ,
ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ।
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ
ਸਾਰੇ ਬੋਲੀਏ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੁਰ ਕੀ ਰੇਣ ਨਿਤ ਮਜਨ ਕਰੋ ਜਨਮ ਜਨਮ ਕੀ ਹੋ ਮੈਂ ਮਦ ਹਰੋ ਤਿਸ ਗੁਰ ਕੋ ਚੁਲਾਵੋ ਪਾਖਾ ਮਹਾਗਨ ਤੇ ਹੱਥ ਦੇ ਰਾਖਾ ਤਿਸ ਗੁਰ ਕੋ ਚੁਲਾਵੋ ਪਾਖਾ ਮਹਾਗਨ ਤੇ ਹੱਥ ਦੇ ਰਾਖਾ
ਗੁਰ ਕਾ ਦਰਸ਼ਨ
ਦੇਖ ਦੇਖ ਜੀਵਾ ਗੁਰ ਕੇ ਚਰਨ
ਵਾ ਵਾ
ਤੋਏ ਤੋਏ ਪੀਵਾ
ਪੜੋ ਜੀ
ਗੁਰ ਕਾ ਦਰਸ਼ਨ
ਦੇਖ ਦੇਖ ਜੀਵਾ
ਗੁਰ ਕੇ ਚਰਨ ਤੋਏ ਤੋਏ ਪੀਵਾ
ਤਿਸ ਗੁਰ ਕੈ ਗ੍ਰਹਿ ਟੋਵੋ ਪਾਣੀ ਜਿਸ ਗੁਰ ਤੇ ਅਕਲ ਗਤ ਜਾਣੀ ਤਿਸ ਗੁਰ ਕੈ ਗ੍ਰਹਿ ਪੀ ਸੋਨੀ ਪ੍ਰਸਾਦ ਵੈਰੀ ਸਭ ਮੀਤ ਗੁਰ ਕਾ ਦਰਸ਼ਨ
ਦੇਖ ਦੇਖ
ਜੀਵਾ ਗੁਰ ਕੇ ਚਰਨ ਤੋਏ ਤੋਏ
ਗਜ ਕੇ ਗੁਰ ਕਾ ਦਰਸ਼ਨ
ਚਰਨ
ਤੋਏ ਤੋਏ ਪੀਵਾ ਜਿਨ ਗੁਰ ਮੋ ਕੋ ਦੀਨਾ ਜੀਓ ਆਪਣਾ ਦਾਸ ਦਾ ਆਪੇ ਮੁੱਲ ਲੀਓ ਆਪੇ ਲਾਇਓ ਆਪਣਾ ਪਿਆਰ ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ ਗੁਰ ਕਾ ਦਰਸ਼ਨ
ਦੇਖ
ਦੇਖ ਜੀਵਾ ਗੁਰ ਕੇ ਚਰਨ
ਤੋਏ ਤੋਏ ਪੀਵਾ
ਗਜ ਕੇ
ਪ੍ਰਮ ਦੁਖ ਲਾ ਥਾ ਕੋ ਨਾਨਕ ਮੇਰਾ ਗੁਰ ਸਮਰਾ ਥਾ ਕੋ ਨਾਨਕ ਮੇਰਾ ਗੁਰ ਸਮਰਾ ਥਾ ਗੁਰ ਕਾ ਦਰਸ਼ਨ
ਦੇਖ
ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
ਗੱਜ ਕੇ
ਗੁਰ ਕਾ ਦਰਸ਼ਨ
ਜੀਵਾ
ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਫਿਰ ਕੋ
ਚਰਨ ਧੋਏ ਧੋਏ
ਫਿਰ ਗਾ ਲਈਏ
ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਧੋਏ ਧੋਏ ਪੀਵਾ
ਬੋਲੋ
ਗੁਰ ਕਾ ਦਰਸ਼ਨ ਦੇਖ ਜੀਵਾ
ਗੁਰ ਕੇ ਚਰਨ ਧੋਏ ਧੋਏ ਸੋ ਸਵਾਦ ਦਿੰਦਾ ਪਿਆਰ ਜਦੋਂ ਆਪਣੇ ਪੋਤੇ ਨੂੰ ਵੇਖਦੇ ਹੋ ਅੱਖਾਂ ਹੋਰ ਨੇ ਅੰਦਰ ਫੀਲਿੰਗ ਹੋਰ ਕਿਸੇ ਦੇ ਪੋਤੇ ਨੂੰ ਵੇਖਦੇ ਹੋ ਅੱਖਾਂ ਹੋਰ ਨੇ ਫੀਲਿੰਗ ਹੋਰ ਤੇ ਸਵਾਦ ਕੌਣ ਦਿੰਦਾ ਪੋਤਾ ਦਿੰਦਾ ਕਿ ਸਾਡੇ ਅੰਦਰ ਦਾ ਪਿਆਰ ਜਿਹੜਾ ਪੋਤੇ ਪ੍ਰਤੀ ਹੈ ਪਿਆਰ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਸਵਾਦ ਦੇਣਾ ਸਾਡੇ ਪਿਆਰ ਨੇ ਆਨੰਦਪੁਰ ਸਾਹਿਬ ਜਾ ਕੇ ਸਵਾਦ ਦੇਣਾ ਸਾਡੇ ਪਿਆਰ ਨੇ ਪਟਨਾ ਸਾਹਿਬ ਜਾ ਕੇ ਸਵਾਦ ਦੇਣਾ ਸਾਡੇ ਪਿਆਰ ਨੇ ਪਿਆਰ ਹੈ ਨੀ ਮੈਂ ਗੁਰਦੁਆਰੇ ਜਿਹੋ ਜਿਹਾ ਗਿਆ ਉਹੋ ਜਿਹਾ ਮੁੜ ਆਇਆ ਉੱਥੇ ਵੇਖੀ ਜਾਇਆ ਕਰੋ ਕਮੇਟੀ ਕੀ ਕਰਦੀ ਹੈ ਪ੍ਰਧਾਨ ਕੀ ਕਰਦਾ ਹੈ ਪੈਸਾ ਕਿਹੜਾ ਬਣਾ ਗਿਆ ਕਿਹੜਾ ਖਾ ਗਿਆ ਆਹੀ ਵੇਖੀ ਜਾਂਦੇ ਹਾਂ ਗ੍ਰੰਥੀ ਕਿੱਧਰ ਨੂੰ ਵੇਖਦਾ ਰਾਗੀ ਕਿੱਧਰ ਨੂੰ ਵੇਖਦਾ ਢਾਡੀ ਕਿੱਧਰ ਨੂੰ ਵੇਖਦਾ ਜੋੜੀ ਵਾਲਾ ਕਿੱਧਰ ਵੇਖਦਾ ਇਹ ਗੇੜੇ ਗੂੜੇ ਦੇ ਕੇ ਮੁੜਿਆ ਏ ਅਸੀਂ ਸਤਸੰਗ ਸਵਾਦ ਤੇ ਪਿਆਰ ਦਿੰਦਾ ਬੰਦੇ ਦਾ ਬਾ ਪਿਆਰ ਅੰਦਰ ਹੋਣਾ ਚਾਹੀਦਾ ਤੇ ਜਿਹੜਾ ਸਵਾਦ ਪਿਆਰ ਨੇ ਦੇਣਾ ਹੈ ਰਿਸ਼ਤੇ ਨੇ ਦੇਣਾ ਰਿਸ਼ਤਾ ਬਣਾਓ ਮੈਂ ਉੱਥੇ ਵੀ ਦੱਸਿਆ ਸੀ ਮੰਨ ਲਓ ਮੇਰੇ ਨਾਲ ਢੋਲਕ ਵਜਾ ਰਿਹਾ ਸੀ ਇਹਦਾ ਭਰਾ ਇੱਥੇ ਬੈਠਾ ਐਗਜੈਂਪਲ ਦੇ ਰਿਹਾ ਮੈਂ ਸੰਗਤ ਚ ਹੁਣ ਢੋਲਕ ਤੇ ਸਾਰੇ ਹੀ ਸੁਣ ਰਹੇ ਨੇ ਪਰ ਉਹਨੂੰ ਜ਼ਿਆਦਾ ਸਵਾਦ ਆ ਰਿਹਾ ਢੋਲਕੀ ਚੋਂ ਕਿਉਂ ਆ ਰਿਹਾ ਭਲਾ ਕਿਉਂਕਿ ਕੌਣ ਵਜਾ ਰਿਹਾ ਉਹਦਾ ਭਰਾ ਇਹਦੇ ਨਾਲ ਉਹਦੀ ਮੇਰ ਹੈ ਤੇ ਮੇਰ ਜ਼ਿਆਦਾ ਸਵਾਦ ਦਊ ਕਿ ਨਹੀਂ ਢੋਲਕੀ ਤੇ ਉਹੀ ਹੈ ਪਰ ਮੇਰ ਜ਼ਿਆਦਾ ਸਵਾਦ ਦਊ ਸੰਗਤ ਵਿੱਚ ਮੇਰੀ ਮਾਂ ਬੈਠੀ ਹੋਵੇ ਮੇਰੀ ਮਾਂ ਤੇ ਉਹਨੂੰ ਬਾਕੀਆਂ ਨਾਲੋਂ ਜ਼ਿਆਦਾ ਸਵਾਦ ਨਹੀਂ ਆਊ ਉਹਨੂੰ ਕੀ ਲੱਗੂ ਵੀ ਕੌਣ ਕੀਰਤਨ ਕਰਦਾ ਮੇਰਾ ਬੱਚਾ ਹੈ ਮੇਰਾ ਪੁੱਤ ਹੈ ਉਹਨੂੰ ਜ਼ਿਆਦਾ ਸਵਾਦ ਆਉਣਾ ਹੁਣ ਸਵਾਦ ਕੌਣ ਦਊ ਪਿਆਰ ਮੇਰ ਹੁਣ ਦੱਸੋ ਪੁੱਤ ਪੁੱਤ ਤੇ ਦੁਨੀਆ ਦੇ ਹੀ ਨੇ ਸਵਾਦ ਨਹੀਂ ਦਿੰਦੇ ਮੇਰਾ ਪੁੱਤ ਸਵਾਦ ਪਤਾ ਕੀ ਦਿੰਦਾ ਮੇਰ ਫਿਰ ਬੋਲੋ ਸਵਾਦ ਕੀ ਚੀਜ਼ ਦਿੰਦੀ ਹੈ ਮੇਰ ਕਲਗੀਆਂ ਵਾਲਾ ਕਲਗੀਆਂ ਵਾਲਾ ਇਹ ਨਹੀਂ ਸਵਾਦ ਦੋ ਮੇਰਾ ਕਲਗੀਆਂ ਵਾਲਾ ਇਹ ਸਵਾਦ ਦੋ ਮੇਰਾ ਗੁਰੂ ਨਾਨਕ ਇਹ ਸਵਾਦ ਦੋ ਮੇਰੇ ਗੁਰੂ ਗ੍ਰੰਥ ਸਾਹਿਬ ਇਹ ਸਵਾਦ ਦੋ ਮੇਰਾ ਆਨੰਦਪੁਰ ਇਹ ਸਵਾਦ ਦੋ ਮੇਰ ਹੈ ਨਹੀਂ ਸਵਾਦ ਭਾਲਦਾ ਸਵਾਦ ਤੇ ਮੇਰ ਚ ਪਿਆਰ ਚ ਤੇ ਨਹੀਂ ਆ ਰਿਹਾ ਤੇ ਮੇਰ ਹੈ ਨੀ ਪਿਆਰ ਹੈ ਪਿਆਰੋਂ ਸੱਖਣੇ ਖਾਲੀ ਅੱਜ ਵੀ ਖਾਲੀ ਹੋਈ ਨੇ ਜੀ ਉਹ ਜਦੋਂ ਪਾਤਸ਼ਾਹ ਸਰੀਰ ਵਿੱਚ ਵੀ ਸਨ ਉਹ ਉਦਣ ਵੀ ਖਾਲੀ ਹੋਈ ਸਨ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਚੂਕ ਅੰਧੇ ਇੱਕ ਨਾ ਲੱਗਈ ਜੋ ਬਾਂਸ ਵਜਾਈਏ ਫੂਕ ਗੁਰੂ ਪੂਰਾ ਹੈ ਪਰ ਅੰਦਰ ਪਿਆਰ ਹੀ ਹੈ ਕੀ ਕਰੋਗੇ ਅੱਛਾ ਇੱਕ ਬੰਦੇ ਏਦਾਂ ਵੀ ਹੋਇਆ ਕਦੇ ਕਦੇ ਇਹਦਾ ਹੀ ਸੱਕਾ ਭਰਾ ਇਹਨੂੰ ਪਿਆਰ ਕਰਦਾ ਉਹਨੂੰ ਤਾਂ ਸਵਾਦ ਆ ਰਿਹਾ ਪਰ ਉਸੇ ਭਰਾ ਨਾਲ ਜਾਇਦਾਦ ਪਿੱਛੇ ਦੁਸ਼ਮਣੀ ਚੱਲ ਪਈ ਹੁਣ ਵਿੱਚ ਬੈਠਾ ਹੁਣ ਮੇਰ ਖਤਮ ਹੋ ਗਈ ਹੁਣ ਸਵਾਦ ਨਹੀਂ ਆ ਰਿਹਾ ਸਵਾਦ ਤੇ ਪਿਆਰ ਨੇ ਦੇਣਾ ਇਹ ਡੀਪ ਟੌਪਿਕ ਹੈ ਇਹ ਅੰਦਰ ਦੀ ਅਵਸਥਾ ਹੈ ਅੰਦਰ ਚੈੱਕ ਕਰੋ ਗੁਰੂ ਜੀ ਨੇ ਇਸੇ ਕਰਕੇ ਕਿਹਾ ਸਭ ਕੁਛ ਘਰ ਮੈਂ ਬਾਹਰ ਨਾਹੀਂ ਬਾਹਰ ਟੋਲੈ ਸੋ ਭਰਮ ਭੁਲਾਹੀ। ਬਾਹਰ ਠੀਕ ਨਾ ਕਰ, ਅੰਦਰ ਠੀਕ ਕਰ, ਮਨ ਠੀਕ ਕਰ। ਬਾਹਰ ਦੀਆਂ ਸਿਚੁਏਸ਼ਨ ਚੇਂਜ ਨਹੀਂ ਕਰਨੀ, ਮਨ ਨੂੰ ਚੇਂਜ ਕਰਨਾ। ਪ੍ਰੋਬਲਮ ਸਮਾਜ ਵਿੱਚ ਨਹੀਂ ਹੈ, ਮਨ ਵਿੱਚ ਹੈ। ਸੰਸਾਰ ਨੂੰ ਵੇਖਣਾ ਬਦਲਣਾ। ਲਓ ਹੁਣ ਆਪਾਂ ਜਿਹੜਾ ਸ਼ੁਰੂ ਚ ਪੌੜੀ ਗਾਈ ਹੈ ਨਾ, ਉਹਨੂੰ ਆਪਾਂ ਉਹਦੀ ਵਿਆਖਿਆ ਥੋੜੀ ਜਿਹੀ ਕਰਦਾ ਬਸ, ਫਿਰ ਸਮਾਪਤੀ ਕਰੀਏ। ਅਰਦਾਸ ਚ ਜੁੜ ਕੇ ਜਾਣਾ, ਹੁਕਮਨਾਮੇ ਸੁਣ ਕੇ ਜਾਣਾ, ਕਾਲ ਨਹੀਂ ਕਰਨੀ। ਗੁਰੂ ਜੀ ਜਾਣਗੇ ਫਿਰ ਜਾਣਾ, ਟਕਾ ਰੱਖਣਾ। ਪਰ ਇੱਕ ਬੇਨਤੀ ਨੂੰ ਸਮਝ ਲਿਓ, ਪਿਆਰ 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 ਕਰੀਏ। ਵੇਖੋ ਫਿਰ ਸੁਣੋ, ਇੱਧਰ 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 ਟਕਾ ਰੱਖਿਓ, ਇੱਧਰ ਸੁਣਿਓ। ਉਹ ਮੈਨੂੰ ਪਿਆਰ ਨਹੀਂ ਕਰਦਾ, ਉਹ ਮੈਨੂੰ ਪਿਆਰ ਕਰੇ, ਉਹ ਮੈਨੂੰ ਪਿਆਰ ਕਰੇ, ਉਹ ਮੈਨੂੰ ਪਿਆਰ ਕਰੇ। ਕਰ ਵੀ ਲਵੇ ਸਵਾਦ ਨਹੀਂ ਆਉਣਾ। ਸਵਾਦ ਬੰਦੇ ਨੂੰ ਆਉਂਦਾ ਜਦੋਂ ਬੰਦਾ ਆਪਣੇ ਅੰਦਰੋਂ ਪਿਆਰ ਕਰਦਾ। ਤੁਹਾਨੂੰ ਪਿਆਰ ਸਵਾਦ ਦਏਗਾ, ਉਹਦਾ ਕੀਤਾ ਨਹੀਂ ਆਪਣਾ ਕੀਤਾ। ਦੁਨੀਆਂ 'ਚ ਬੜੇ ਬੰਦੇ ਨੇ, ਕਈ ਕਈਆਂ ਪਿੱਛੇ ਛੁਦਾਈ ਹੋਏ ਫਿਰਦੇ ਨੇ, ਬਹੁਤ ਪਿਆਰ ਕਰਦੇ ਨੇ, ਉਹਨੂੰ ਕੋਈ ਸਵਾਦ ਸੂਦ ਨਹੀਂ ਆਉਂਦਾ, ਕਿਉਂਕਿ ਉਹ ਨਹੀਂ ਕਰਦਾ। ਪਿਆਰ ਤੇ ਆਪਣਾ ਸਵਾਦ ਦਿੰਦਾ। ਵੇਖੋ ਮੈਨੂੰ ਗੁਰੂ ਜੀ ਬਹੁਤ ਪਿਆਰ ਕਰਦੇ ਨੇ, ਮੈਨੂੰ ਮਾਫ਼ ਕਰ ਦਿਓ, ਤੈਨੂੰ ਸਵਾਦ ਨਹੀਂ ਆਉਣਾ ਜਿੰਨਾ ਚਿਰ ਤੂੰ ਪਿਆਰ ਨਹੀਂ ਕਰਦਾ। ਬੰਦੇ ਨੂੰ ਆਪਣੀ ਫੀਲਿੰਗ ਸਵਾਦ ਦਿੰਦੀ ਹੈ। ਪਿਆਰ ਦੀ ਫੀਲਿੰਗ ਉਹਦੇ ਮਨ 'ਚ ਹੈ, ਪਰ ਤੇਰੇ ਮਨ 'ਚ ਨਹੀਂ ਨਾ ਪਿਆਰ ਦੀ ਫੀਲਿੰਗ। ਤੇ ਜਿੰਨਾ ਚਿਰ ਆਪਾਂ ਆਪਣੇ ਅੰਦਰੋਂ ਪਿਆਰ ਨਹੀਂ ਕਰਦੇ, ਸਾਨੂੰ ਸਵਾਦ ਤੇ ਆਪਣੇ ਪਿਆਰ ਨੇ ਦੇਣਾ ਹੁੰਦਾ। ਬੱਚਾ ਪਿਆਰ ਨਹੀਂ ਕਰਦਾ, ਨਾ ਕਰੇ, ਮਾਂ ਪਿਆਰ ਕਰਦੀ ਹੈ ਤੇ ਫੀਲ ਆਨੰਦ 'ਚ ਰਹਿੰਦੀ, ਮੈਂ ਤੇ ਕਰਦੀ ਹਾਂ। ਨਹੀਂ ਕਦਰ ਕਰਦਾ, ਨਾ ਕਰੇ। ਪਿਆਰ ਬੰਦੇ ਦੇ ਅੰਦਰ ਆਪਣੇ ਅੰਦਰ ਹੁੰਦਾ, ਪਿਆਰ ਆਪਣੇ ਅੰਦਰ ਪੈਦਾ ਕਰਨਾ ਹੈ। ਅੱਛਾ, ਜਦੋਂ ਪਿਆਰ ਬਣ ਗਿਆ, ਸਤਿਗੁਰੂ ਨਾਲ ਜੁੜ ਗਏ, ਤੇ ਦੁਨੀਆਂ ਨੂੰ ਵੇਖਣਾ ਬਦਲ ਜਾਏਗਾ। ਇੱਕ ਨੁਕਤੇ ਤੇ ਥੋੜ੍ਹੀ ਜਿਹੀ ਹੋਰ ਗੱਲ ਕਰਕੇ, ਤੇ ਆ ਨਾਲ ਨਾਲ ਵਿਆਖਿਆ ਸੁਣਿਓ, ਨਾਲ ਹੀ ਇਹਦੇ ਵਿੱਚ ਹੀ ਜ਼ਿਕਰ ਹੋ ਜਾਣਾ। ਸਤਿਗੁਰ ਵਿਟੋਂ ਵਾਰਿਆ, ਪੜ੍ਹੋ ਇੱਕ ਵਾਰ।
ਗੁਰ ਵਿਟੋਂ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ।
ਸਤਿਗੁਰ ਤੋਂ ਵਾਰੇ ਜਾਵਾਂ, ਜਿਹਦੇ ਮਿਲਣ ਕਰਕੇ ਮੈਨੂੰ ਖਸਮ ਨਾਲ ਪਿਆਰ ਪਿਆ। ਸਤਿਗੁਰੂ ਕਰਕੇ ਪਰਮਾਤਮਾ ਨਾਲ ਸਾਂਝ ਬਣੀ। ਸਰਬ ਵਿਆਪੀ ਕੁਦਰਤ ਦਾ ਨਿਰਗੁਣ ਸਰਗੁਣ ਦਾ ਕੋਨਸੈਪਟ ਨੂੰ ਸਮਝਿਆ ਸਤਿਗੁਰੂ ਕਰਕੇ। ਸਤਿਗੁਰ ਵਿਟੋਂ ਵਾਰਿਆ, ਜਿੱਤ ਮਿਲਿਆ ਖਸਮ ਸੰਭਾਲਿਆ।
ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇਨੀ ਨੇਤ ਦੀ ਜਗਤ ਨਿਹਾਲਿਆ।
ਅੰਜਨ ਕਹਿੰਦੇ ਆ ਸੁਰਮੇ ਨੂੰ। ਇੱਕ ਸੁਰਮਾ ਤੇ ਉਹ ਹੈ ਜਿਹੜਾ ਪਾਉਂਦੇ ਨੇ ਲੋਕ, ਇੱਕ ਗਿਆਨ ਦਾ ਸੁਰਮਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵੇਖੋ ਸੁਰਮਾ ਗਿਆਨ ਦਾ ਦਿੱਤਾ ਗੁਰੂ ਨੇ, ਜਿਨ ਕਰ ਉਪਦੇਸ਼, ਉਪਦੇਸ਼ ਦਿੱਤਾ। ਜਦੋਂ ਮੈਂ ਨੇੜੇ ਜਾਣਾ ਸ਼ੁਰੂ ਹੋਇਆ, ਅਕਲ ਆਈ ਮੈਨੂੰ, ਸੁਰਮਾ ਪਾਇਆ। ਅੱਖਾਂ 'ਚ ਨਹੀਂ ਪੈਂਦਾ, ਸੁਰਤ ਵਿੱਚ ਪੈਂਦਾ। ਪੈਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਜਿਹੜਾ ਗੁਰੂ ਸਾਹਿਬ ਸੁਰਮਾ ਦਿੰਦੇ ਹੈ, ਇਹ ਸੁਰਤ ਵਿੱਚ ਪੈਂਦਾ। ਅਗਿਆਨਤਾ ਦਾ ਹਨੇਰਾ ਦੂਰ ਹੁੰਦਾ, ਬਾਹਰਲਾ ਨਹੀਂ ਫਰਕ ਪੈਂਦਾ, ਅੰਦਰ ਦੀ ਅਗਿਆਨਤਾ ਦਾ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਹੁਣ ਦੁਨੀਆਂ ਨੂੰ ਵੇਖਣਾ ਬਦਲ ਗਿਆ। ਪਹਿਲਾਂ ਸੰਸਾਰ ਭੈੜਾ ਭੈੜਾ ਲੱਗਦਾ ਸੀ, ਹੁਣ ਪਿਆਰਾ ਪਿਆਰਾ ਲੱਗਦਾ, ਪਿਆਰਾ ਅੱਖਾਂ 'ਚ ਪਿਆਰ ਆ ਗਿਆ। ਵੇਖੋ ਵੀਰੋ, ਮੇਰੀ ਜਿਹੜੀ ਐਨਕ ਲੱਗੀ ਹੈ, ਇਹ ਪੀਲੇ ਰੰਗ ਦੀ ਹੈ, ਥੋੜ੍ਹਾ ਜਿਹਾ ਜੈਲੋ ਹੈ, ਤੇ ਮੈਨੂੰ ਸਾਰਾ ਕੁਝ ਕਿਵੇਂ ਦਾ ਦਿਸਦਾ ਹੁੰਦਾ, ਹੁਣ ਦਿਸ ਰਿਹਾ ਹੋਏਗਾ ਥੋੜ੍ਹਾ ਥੋੜ੍ਹਾ। ਜਿੰਨਾ ਕੁ ਇਹਦਾ ਰੰਗ ਜੈਲੋ ਹੈ, ਉਹਨਾਂ ਕੁ ਤੇਰਾ ਰੰਗ ਪੀਲਾ ਪੀਲਾ ਲੱਗਦਾ ਮੈਨੂੰ, ਜਿੰਨਾ ਹੀ ਇਹ ਪੀਲੀ ਹੈ, ਐਨਕ ਪੀਲੀ ਹੈ। ਅੱਛਾ, ਜੇ ਇਹ ਕਾਲੀ ਹੋਵੇ ਫਿਰ ਕਾਲਾ ਕਾਲਾ ਲੱਗਦਾ, ਜੇ ਨੀਲੀ ਹੋਵੇ ਤੇ ਨੀਲਾ ਨੀਲਾ ਲੱਗਦਾ, ਇਹੋ ਹੀ ਹੈ। ਅੱਖਾਂ 'ਚ ਜੇ ਪਿਆਰ ਹੋਵੇ ਅੰਦਰ ਸੁਰਤ ਵਿੱਚ, ਫਿਰ ਸੰਸਾਰ ਕਿੱਦਾਂ ਦਾ ਲੱਗਦਾ, ਪਿਆਰਾ ਪਿਆਰਾ। ਤੇ ਜਦੋਂ ਨਫ਼ਰਤ ਹੋਵੇ ਫਿਰ, ਹੁਣ ਜਿਹੜੇ ਐਂ ਕਹਿੰਦੇ ਨੇ ਕਨੇਡਾ ਬਹੁਤ ਭੈੜਾ, ਕੱਖ ਨਹੀਂ ਇੱਥੇ, ਅਸਲ 'ਚ ਇਹਦੇ ਅੰਦਰ ਹੁਣ ਕੱਖ ਨਹੀਂ ਰਿਹਾ। ਦੁਨੀਆ ਬਹੁਤ ਭੈੜੀ ਹੋ ਗਈ, ਲੋਕ ਬਹੁਤ ਮਾੜੇ ਆ, ਦੁਨੀਆ ਬਹੁਤ ਗਲਤ ਹੋ ਗਈ ਹੋਈ ਪਈ, ਏਦਾਂ ਹੀ ਕਰੀ ਜਾਂਦੇ ਨੇ ਕਈਆਂ ਕੋਲ ਬਹਿ ਜਾਓ, ਉਹ ਕਾਹਦਾ ਸੰਸਾਰ ਹੈ ਜੀ, ਦੁਨੀਆ ਬਹੁਤ ਭੈੜੀ ਹੈ। ਸੱਚ ਪਤਾ ਕੀ ਹੈ, ਚੁੱਪ ਕੌੜਾ ਹੈ ਸੱਚ, ਸੱਚ ਇਹ ਹੈ ਕਿ ਤੂੰ ਖੁਦ ਬਹੁਤ ਭੈੜਾ ਹੋ ਗਿਆ। ਸੱਚ ਜਿੰਨਾ ਚਿਰ ਤੇਰੇ ਅੰਦਰ ਪਿਆਰ ਹੈ ਨਾ, ਉਨਾ ਚਿਰ ਦੁਨੀਆ ਚੋਂ ਪਿਆਰ ਖਤਮ ਨਹੀਂ ਹੋ ਸਕਦਾ। ਤੈਨੂੰ ਕਿਵੇਂ ਪਤਾ ਲੱਗਾ ਪਿਆਰ ਖਤਮ ਹੋ ਗਿਆ? ਜਿੰਨਾ ਚਿਰ ਤੇਰੇ ਕੋਲ ਪਿਆ, ਦੇਖੋ ਨਾ ਵੀਰੋ ਸੁਣੋ, ਤੇਰੇ ਕੋਲੇ ਪਰਫਿਊਮ ਦੀ ਸਮੈਲ ਤੂੰ ਲਾਈ ਹੈ, ਤੇਰੇ ਕੋਲ ਹੈਗੀ ਹੈ, ਤੂੰ ਕਹਿ ਸਕਦਾ ਦੁਨੀਆ ਤੇ ਸਮੈਲ ਹੀ ਹੈ ਨਹੀਂ, ਜੋ ਤੈਨੂੰ ਕੋਲ ਤਾਂ ਹੈਗੀ ਹੈ ਨਾ। ਜੇ ਪਿਆਰ ਤੁਹਾਡੇ ਕੋਲ ਹੈ, ਤੁਹਾਨੂੰ ਸਾਰੀ ਦੁਨੀਆ 'ਚ ਪਿਆਰ ਹੀ ਲੱਗਣਾ, ਨਫ਼ਰਤ ਦੇ ਭਰੇ ਰਹੋਗੇ ਤੁਹਾਨੂੰ ਸਾਰੀ ਦੁਨੀਆ 'ਚ ਇੱਦਾਂ ਲੱਗੇਗਾ ਨਫ਼ਰਤ ਹੀ ਨਫ਼ਰਤ। ਹੁਣ ਵੇਖੋ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਜਦੋਂ ਅਕਲ ਆਈ ਪਿਆਰ ਭਰ ਗਿਆ, ਫਿਰ ਇੰਨੀ ਨੇਤਰੀ ਜਗਤ ਨਿਹਾਲਿਆ। ਹੁਣ ਜਦੋਂ ਦੁਨੀਆ ਨੂੰ ਵੇਖਦਿਆਂ ਤੇ ਸੰਸਾਰ ਬੜਾ ਪਿਆਰਾ ਪਿਆਰਾ ਜਾਪਣ ਲੱਗ ਪਿਆ। ਪਹਿਲਾਂ ਹੋਰ ਤਰ੍ਹਾਂ ਦੀ ਲੱਗਦੀ ਸੀ ਦੁਨੀਆ, ਹੁਣ ਹੋਰ ਤਰ੍ਹਾਂ ਦੀ। ਪਹਿਲਾਂ ਐਂ ਲੱਗਦਾ ਦਰਖਤ, ਹੁਣ ਲੱਗਦਾ ਤੇਰਾ ਹੀ ਰੂਪ, ਜੋ ਦਿਸੈ ਸੋ ਤੇਰਾ ਰੂਪ। ਬੰਦਾ ਕਾਲਾ ਗੋਰਾ ਜਾਤ ਪਾਤ, ਹੁਣ ਲੱਗਦਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਸਾਡਾ ਜਾਪਣਾ ਬਦਲ ਗਿਆ। ਜਪ ਆ ਇੱਕ ਆਹ ਨੁਕਤਾ ਮੈਂ ਕਹਿਣਾ ਚਾਹੁੰਦਾ ਸੀ, ਬੇਨਤੀ ਕਰਨੀ ਚਾਹੁੰਦਾ ਸੀ, ਜਪ ਤਾਂ ਸਫਲ ਹੈ ਜਦੋਂ ਜਾਪਣਾ ਬਦਲ ਜਾਵੇ। ਜਾਪਣ ਦਾ ਅਰਥ ਹੁੰਦਾ ਦਿਸਣਾ, ਵੇਖਣਾ। ਤੁਸੀਂ ਇਹ ਭਾਸ਼ਾ ਸੁਣੀ ਹੈ ਕਦੇ? ਤੁਸੀਂ ਕਦੇ ਸੁਣਿਆ ਭੈਣੋ? ਜਦੋਂ ਆਪਾਂ ਕਈ ਵਾਰੀ ਬੋਲੀ ਬੋਲਦੇ ਹਾਂ ਜਾਪਣਾ, ਭਾਈ ਤੈਨੂੰ ਕਿਵੇਂ ਜਾਪਦਾ, ਇਹ ਸ਼ਬਦ ਸੁਣਿਆ ਕਦੇ ਜਾਪਦਾ? ਭਲਾ ਤੈਨੂੰ ਕਿਵੇਂ ਜਾ, ਤੈਨੂੰ ਕਿਵੇਂ ਲੱਗਦਾ ਜਾਪਦਾ? ਅੱਛਾ, ਮੈਨੂੰ ਤੇ ਨਹੀਂ ਐ ਜਾਪਦਾ, ਦਿਸਦਾ ਲੱਗਦਾ। ਜਿੱਦਣ ਸਾਡਾ ਜਾਪਣਾ ਬਦਲ ਗਿਆ, ਉਦਣ ਸਾਡਾ ਜਪ ਸਫਲ ਹੋ ਗਿਆ। ਮਤਲਬ ਸਾਡਾ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਜਿੱਦਣ ਬਦਲ ਗਿਆ, ਪੁਆਇੰਟ ਆਫ ਵਿਊ ਬਦਲ ਗਿਆ। ਜਾਪਣਾ ਮਤਲਬ ਪਹਿਲਾਂ ਵੇਖਦੇ ਸੀ ਹੋਰ ਪੁਆਇੰਟ ਆਫ ਵਿਊ ਨਾਲ ਦੁਨੀਆ ਨੂੰ, ਪਰ ਹੁਣ ਵੇਖਦੇ ਹਾਂ ਹੋਰ ਪੁਆਇੰਟ ਆਫ ਵਿਊ ਨਾਲ। ਪੁਆਇੰਟ ਆਫ ਵਿਊ ਚੇਂਜ ਹੋਣਾ, ਨਜ਼ਰੀਆ ਚੇਂਜ ਹੋਣਾ, ਜਾਪਣਾ ਚੇਂਜ ਹੋਣਾ, ਤੇ ਸਮਝ ਲਓ ਸਾਡਾ ਜਪ ਸਫਲ ਹੈ। ਮੇਰੀਆਂ ਸਾਰੀਆਂ ਭੈਣਾਂ ਵੀਰ, ਜਪ ਕਰਦੇ ਹਾਂ, ਜਪ ਕਰਦੇ ਹਾਂ, ਜਪ ਕਰਦੇ ਹਾਂ, ਹੁਣ ਕੋਈ ਚੁਗਲੀਆਂ ਕਰਦਾ ਆਪਾਂ ਪਤਾ ਕੀ ਕਹਿੰਦੇ ਹਾਂ, ਛੱਡੋ ਜੀ ਇਹ ਆਪਾਂ ਕੀ ਲੈਣਾ, ਹੁਣ ਇਹਦਾ ਜਾਪਣਾ ਬਦਲ ਗਿਆ। ਆਹ ਕੌਣ ਹੈ, ਆਹ ਅਸੀਂ ਕੀ ਲੈਣਾ, ਅਗਲੇ ਦੇ ਕੀ ਹੋ ਰਿਹਾ ਅਸੀਂ ਕੀ ਲੈਣਾ। ਸਾਡਾ ਦੁਨੀਆ ਨੂੰ ਵੇਖਣ ਦਾ ਨਜ਼ਰੀਆ ਬਦਲ ਗਿਆ। ਜਪ ਉਹਦਾ ਸਫਲ ਹੈ ਜਿਹਦਾ ਜਾਪਣਾ ਬਦਲ ਜਾਏ, ਉਹਦਾ ਦੁਨੀਆ ਨੂੰ ਵੇਖਣ ਦਾ ਢੰਗ ਬਦਲ ਜਾਏ। ਹੁਣ ਉਹ ਪਤਾ ਕਿਵੇਂ ਵੇਖਦਾ, ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਹੁਣ ਦੁਨੀਆ ਹੋਰ ਤਰ੍ਹਾਂ ਦੀ ਲੱਗਣ ਲੱਗ ਗਈ, ਸੋਚ ਬਦਲ ਗਈ ਜੀ, ਨੇਤਰੀ ਜਗਤ ਨਿਹਾਲਿਆ। ਪਰ ਤਾਂ ਗੱਲ ਬਣੀ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਸੁਰਮਾ ਦਿੱਤਾ ਏਦਾਂ ਨਾ ਵੇਖ, ਏਦਾਂ ਵੇਖ ਦੁਨੀਆ ਨੂੰ। ਦੁਨੀਆ ਇੰਨੀ ਮਾੜੀ ਨਹੀਂ ਜਿੰਨਾ ਤੇਰੇ ਅੰਦਰ ਹੈ, ਮਾੜਾ ਇੱਥੇ ਹੈ। ਜਿਵੇਂ ਕੁੱਤੇ ਦੇ ਅੰਦਰ ਡਰ ਨਹੀਂ ਸੀ, ਡਰ ਅੰਦਰ ਹੈ, ਪਿਆਰ ਅੰਦਰ ਹੈ, ਨਫ਼ਰਤ ਅੰਦਰ ਹੈ, ਪਿਆਰ ਅੰਦਰ ਚਾਹੀਦਾ, ਫਿਰ ਸਵਾਦ ਆਏਗਾ। ਦੁਨੀਆ ਨੂੰ ਵੇਖ ਰਿਹਾ ਐਨਕ ਠੀਕ ਕਰ, ਤੇਰੇ ਸ਼ੀਸ਼ੇ ਖਰਾਬ ਨੇ, ਦੁਨੀਆ ਨੂੰ ਸਾਫ਼ ਕਰਨਾ, ਤੁਰ ਪੈ ਇਹਨੂੰ ਸਾਫ਼ ਕਰ, ਇਹਦਾ ਫਰਕ ਹੈ। ਹੁਣ ਸਮਝ ਆਈ, ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਇਹਨੀ ਨੇਤਰੀ ਜਗਤ ਨਿਹਾਲਿਆ। ਅੱਗੇ ਜੀ,
ਖਸਮ ਛੋਟ ਦੂਜੇ ਲਗੇ ਡੂਬੇ ਸੇ ਬਣ ਜਾ ਰਿਹਾ।
ਮਾਲਕ ਜੀ ਨੂੰ ਛੱਡ ਕੇ, ਖਸਮ ਨੂੰ ਛੱਡ ਕੇ, ਵਾਹਿਗੁਰੂ ਨੂੰ ਸਾਰੇ ਪਾਸੇ ਨਾ ਵੇਖ ਕੇ ਹੋਰ ਕੁਝ ਵੇਖਦਾ, ਤੇਰ ਮੇਰ ਕਰਦਾ, ਤੇਰੀ ਦ੍ਰਿਸ਼ਟੀ ਅਜੇ ਬਦਲੀ ਨਹੀਂ, ਫਿਰ ਡੁੱਬ ਜਾਏਗਾ। ਖਸਮ ਵੇਖ ਹਰ ਪਾਸੇ, ਪਰਮਾਤਮਾ ਵੇਖ, ਸਾਰਿਆਂ ਚੋਂ ਪਰਮਾਤਮਾ ਵੇਖ, ਤੇਰ ਮੇਰ ਛੱਡ ਦੇ ਨਹੀਂ ਤੇ ਡੁੱਬ ਜਾਵਾਂਗੇ। ਤੇ ਗੁਰੂ ਸਾਹਿਬ ਨੇ ਅਕਲ ਦਿੱਤੀ ਹੈ, ਕਿਸੇ ਕਿਸੇ ਨੂੰ ਸਮਝ ਆਉਂਦੀ ਹੈ। ਅੱਗੇ,
ਸਤਿਗੁਰੂ ਹੈ ਬੋਹੇ ਥਾਂ ਬਿਰਲੇ ਕਿਨੈ ਵਿਚਾਰਿਆ, ਕਰ ਕਿਰਪਾ ਪਾਰ ਉਤਾਰਿਆ।
ਸਤਿਗੁਰੂ ਹੈ ਬੋਹੇ ਥਾਂ, ਬੋਹਿਤ ਕਹੀਏ ਜਹਾਜ਼, ਸਤਿਗੁਰੂ ਹੈ ਜਹਾਜ਼, ਸਤਿਗੁਰੂ ਦੇ ਸਤਿਗੁਰੂ ਨੇ ਕਿਰਪਾ ਕੀਤੀ ਜਹਾਜ਼ ਬਣ ਕੇ ਸਾਡਾ ਭਲਾ ਕੀਤਾ ਪਰ ਵਿਰਲੇ ਇਸ ਗੱਲ ਨੂੰ ਸਮਝਦੇ ਨੇ ਵੀ ਸੱਚੇ ਗਿਆਨ ਬਿਨਾਂ ਜ਼ਿੰਦਗੀ 'ਚ ਗਤੀ ਨਹੀਂ ਹੁੰਦੀ ਅਕਲ ਚਾਹੀਦੀ ਹੈ ਸਮਝ ਚਾਹੀਦੀ ਹੈ ਸਤਿਗੁਰੂ ਹੈ ਬੋਹਿਥਾ ਵਿਰਲਾ ਕਿਨ੍ਹਾਂ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸੋ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਬਾਂਹ ਫੜ ਕੇ ਸੰਸਾਰ ਸਾਗਰ ਤੋਂ ਬਾਹਰ ਕੱਢ ਲੈਣਾ ਹੈ ਜਦੋਂ ਗਿਆਨ ਦਾ ਪੱਲਾ ਫੜਾਂਗੇ ਅਕਲ ਨਾਲ ਜ਼ਿੰਦਗੀ ਜਿਉਵਾਂਗੇ ਨਹੀਂ ਤੇ ਯਾਦ ਰੱਖਣਾ ਪੁੱਠੇ ਸਿੱਧੇ ਕੰਮਾਂ 'ਚ ਪਏ ਰਹੇ ਅੱਜ ਵੀ ਦੁਖੀ ਤੇ ਕੱਲ ਵੀ ਦੁਖੀ ਏਦਾਂ ਹੀ ਚੱਲਦਾ ਰਿਹਾ ਗੱਲ ਬਣਨੀ ਨਹੀਂ ਮਾੜੇ ਕਰਮ ਰਹਿਣਗੇ ਤੇ ਫਲ ਮਾੜਾ ਹੀ ਮਿਲਣਾ ਹੈ ਬੀਜੇਗਾ ਕਿੱਕਰ ਤੇ ਦਾਖਾਂ ਨਹੀਂ ਮਿਲ ਜਾਣੀਆਂ ਕਰਮ ਸ਼ੁੱਧ ਕਰੀਏ ਪਹਿਲਾਂ ਵਿਚਾਰ ਸ਼ੁੱਧ ਕਰੀਏ ਫਿਰ ਕਰਮ ਸ਼ੁੱਧ ਕਰੀਏ ਤੇ ਜੇ ਕਰਮ ਨਹੀਂ ਬਦਲਨੇ ਤੇ ਯਾਦ ਰੱਖੀ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਤੈਨੂੰ ਤੇਰੇ ਮਾੜੇ ਕਰਮਾਂ ਨੇ ਮਾਰਨਾ ਕਿਸੇ ਨੇ ਤੈਨੂੰ ਕੀ ਮਾਰਨਾ ਅਵਸਥਾ ਵੱਡੀ ਅਵਸਥਾ ਆਨੰਦ ਹੈ ਪਰਮਾਤਮਾ ਆਨੰਦ ਸਰੂਪ ਹੈ ਤੇ ਮੈਲੇ ਮਨਾਂ ਨੂੰ ਆਨੰਦ ਨਹੀਂ ਮਿਲਦਾ ਸੁੱਖ ਮਿਲਦਾ ਤੇ ਸੁੱਖ ਤੋਂ ਬਾਅਦ ਦੁੱਖ ਵੀ ਹੈ ਮੈਲੇ ਮਨ ਨੇ ਤੇ ਸੁੱਖ ਦੁੱਖ ਚੱਲੀ ਜਾਏਗਾ ਪਰ ਜੇ ਮਨ ਦੀ ਮੈਲ ਨਿਕਲ ਗਈ ਫਿਰ ਆਨੰਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਆਨੰਦ ਭਇਆ ਮੇਰੀ ਮਾਏ ਕਦੋਂ ਸਤਿਗੁਰੂ ਮੈਂ ਪਾਇਆ ਸਤਿਗੁਰੂ ਜਦੋਂ ਮਿਲਦਾ ਸੱਚਾ ਗਿਆਨ ਹੁੰਦਾ ਫਿਰ ਪਰਮਾਤਮਾ ਆਨੰਦ ਬਣ ਕੇ ਤੁਹਾਡੀ ਜ਼ਿੰਦਗੀ 'ਚ ਆਉਂਦਾ ਆਨੰਦ ਸਰੂਪ ਪਰਮਾਤਮਾ ਸਾਡੀ ਜ਼ਿੰਦਗੀ 'ਚ ਐਸਾ ਆਉਂਦਾ ਸੁੱਖ ਦੁੱਖ ਬਾਹਰ ਚੱਲੀ ਜਾਂਦੇ ਨੇ ਅੰਦਰ ਬੰਦਾ ਆਨੰਦ 'ਚ ਹੀ ਰਹਿੰਦਾ ਆਨੰਦ ਸਰੂਪ ਸਨ ਧੰਨ ਗੁਰੂ ਨਾਨਕ ਆਨੰਦ ਸਾਹਿਬ ਸਰੂਪ ਸਨ ਧੰਨ ਦਸ਼ਮੇਸ਼ ਪਿਤਾ ਕੰਨਿਆਂ ਤੇ ਦੁੱਖ ਸਰੀਰ ਨੂੰ ਹੈ ਪਰ ਮਨ ਆਨੰਦ 'ਚ ਹੈ ਮਹਿਲਾਂ ਵਿੱਚ ਨੇ ਸੁੱਖ ਸਰੀਰ ਨੂੰ ਹੈ ਪਰ ਮਨ ਆਨੰਦ 'ਚ ਮਨ ਨੂੰ ਆਨੰਦ 'ਚ ਜਾਣ ਦਿਓ ਸੁੱਖ ਦੁੱਖ ਨੂੰ ਸਰੀਰ ਦੇ ਤਲ ਤੇ ਰਹਿਣ ਦਿਓ ਸਰੀਰ ਦੇ ਤਲ ਤੇ ਸੁੱਖ ਦੁੱਖ, ਥੌਟ ਦੇ ਤਲ ਤੇ ਸੁੱਖ ਦੁੱਖ, ਇਮੋਸ਼ਨ ਦੇ ਤਲ ਤੇ ਸੁੱਖ ਦੁੱਖ, ਪਰ ਆਤਮਾ ਦੇ ਤਲ ਤੇ, ਪਰਮਾਤਮਾ ਦੇ ਤਲ ਤੇ ਰਹਿਣ ਵਾਲੇ ਆਨੰਦ ਸਰੂਪ ਹੁੰਦੇ ਨੇ, ਆਨੰਦ 'ਚ ਰਹਿੰਦੇ ਨੇ। ਇਹ ਅਲੱਗ ਅਲੱਗ ਤਲ ਨੇ। ਕਈ ਬੰਦੇ ਮਟੀਰੀਅਲ ਦੇ ਉੱਤੇ ਹੀ ਫੋਕਸ ਰੱਖਦੇ ਨੇ, ਮਟੀਰੀਅਲ ਦੇ ਤਲ ਤੇ ਜਿਉਂਦੇ ਨੇ, ਕੁਛ ਬੰਦੇ ਸਰੀਰ ਦੇ ਤਲ ਤੇ ਜਿਉਂਦੇ ਨੇ, ਉਹਨਾਂ ਨੂੰ ਸਰੀਰ ਦੇ ਦੁੱਖ ਸੁੱਖ ਬਹੁਤ ਲੱਗਦੇ ਨੇ। ਕਈ ਬੰਦੇ ਥੌਟ ਦੇ ਤਲ ਤੇ, ਮਾਇੰਡ ਦੇ ਤਲ ਤੇ ਜਿਉਂਦੇ ਨੇ, ਅੰਦਰ ਖਿਆਲਾਂ ਕਰਕੇ ਦੁਖੀ ਤੇ ਸੁਖੀ ਹੋਈ ਜਾਂਦੇ ਨੇ, ਤੇ ਕਈ ਬੰਦੇ ਇਮੋਸ਼ਨ ਦੇ ਤਲ ਤੇ ਸੁਖੀ ਤੇ ਦੁਖੀ ਹੁੰਦੇ ਨੇ, ਜਜ਼ਬਾਤਾਂ ਦੇ ਤਲ ਤੇ। ਪਰ ਕੁਛ ਬੰਦੇ ਹੈ ਜਿਹੜੇ ਸਾਰੀਆਂ ਚੀਜ਼ਾਂ ਤੋਂ ਉੱਪਰ ਜਾ ਕੇ ਆਤਮਾ ਪਰਮਾਤਮਾ ਦੇ ਤਲ ਵਿੱਚ ਰਹਿਣ ਲੱਗ ਜਾਂਦੇ ਹੈ, ਆਪਣੇ ਆਪ ਨੂੰ, ਆਪਣੀ ਸਟੇਟ ਬਦਲ ਲਈ ਮਾਇੰਡ ਦੀ, ਆਪਣੇ ਆਪ ਨੂੰ ਆਤਮਦਰਸ਼ੀ ਜਾਣਦੇ ਹੈ, ਆਤਮਾ ਦੇ ਦਰਸ਼ਨ ਕਰਦੇ ਹੈ, ਸੰਸਾਰ 'ਚ ਰਹਿੰਦੇ ਹੈ, ਦੁਨੀਆਦਾਰੀ ਨੂੰ ਵੇਖਦੇ ਆ, ਪਰ ਇਹਦਾ ਉਹਨਾਂ 'ਤੇ ਅਸਰ ਕੋਈ ਨਹੀਂ ਹੁੰਦਾ। ਇਹ ਚੈਪਟਰ ਬੜਾ ਲੰਮਾ ਚੌੜਾ ਹੈ, ਆਤਮਾ ਪਰਮਾਤਮਾ ਦਾ ਜਿਹੜਾ ਕੌਨਸੈਪਟ ਹੈ, ਕਿਵੇਂ ਸਾਡੀ ਜ਼ਿੰਦਗੀ 'ਚ ਆਵੇ, ਹੌਲੀ ਹੌਲੀ ਇੱਕ ਤਲ ਤੋਂ ਦੂਜੇ ਤਲ 'ਤੇ ਜਾਈਏ, ਅਸੀਂ ਕੋਸ਼ਿਸ਼ ਕਰਦੇ ਰਹਿਣਾ ਹੈ। ਮੇਰੀ ਆਪ ਸਰਬ ਸੰਗਤਾਂ ਨੂੰ ਬੇਨਤੀ, ਇੱਕ ਤਾਂ ਸਹਿਜ ਪਾਠ ਆਪਾਂ ਆਪ ਕਰਨ ਦੀ ਕੋਸ਼ਿਸ਼ ਕਰਨੀ ਹੈ, ਇੱਕ ਗੱਲ। ਦੂਜੀ ਗੱਲ, ਆਪਾਂ ਸਾਰਿਆਂ ਨੇ ਬਹਿਣ ਦੀ ਆਦਤ ਪਾਉਣੀ ਹੈ। ਮਾਇੰਡ ਜਿਨ੍ਹਾਂ ਦੇ ਅਪਸੈਟ ਰਹਿੰਦੇ ਹੈ, 2-3 ਮਹੀਨੇ ਲਾਓਗੇ ਫਿਰ ਥੋੜ੍ਹਾ ਜਿਹਾ ਰਸ ਆਉਣ ਲੱਗਣਾ ਹੈ। 15-20 ਮਿੰਟ, ਅੱਧਾ ਘੰਟਾ ਬਿਨਾਂ ਹਿੱਲੇ ਬੈਠਿਆ ਕਰੋ, ਚੌਂਕੜਾ ਮਾਰ ਕੇ ਬਹਿਣਾ ਹੀ ਬਹਿਣਾ, ਬਹਿਣਾ ਹੀ ਬਹਿਣਾ, ਬਹਿਣਾ ਹੀ ਬਹਿਣਾ। ਜਿਵੇਂ ਰੋਟੀ ਜ਼ਰੂਰੀ ਹੈ, ਇੱਦਾਂ ਸਿਹਤ ਦੀ ਵਾਸਤੇ ਐਕਸਰਸਾਈਜ਼, ਸੈਰ ਵੀ ਬੜੀ ਜ਼ਰੂਰੀ। ਆ ਮਨ ਫੋਕਸ ਰਹੇ, ਇੱਕ ਜਗ੍ਹਾ ਟਿਕਾਵ ਰਹੇ, ਇਹਦੇ ਲਈ ਇਕਾਗਰ ਲਈ ਇਹਨੂੰ ਬਹਿਣਾ ਬੜਾ ਜ਼ਰੂਰੀ ਹੈ। ਬਹਿਣਾ ਨਾ ਛੱਡਿਓ, ਜਿਵੇਂ ਰੋਟੀ ਨਾ ਛੱਡਿਓ, ਸੈਰ ਨਾ ਛੱਡਿਓ, ਅਤੇ ਚੌਂਕੜਾ ਮਾਰ ਕੇ ਬਹਿਣਾ ਵੀ ਨਾ ਛੱਡਿਓ, ਬੈਠੋ, ਬਿਨਾਂ ਹਿੱਲੇ ਬੈਠਿਆ ਕਰੋ 10 ਮਿੰਟ, ਹੌਲੀ ਹੌਲੀ 15 ਮਿੰਟ, ਹੌਲੀ ਹੌਲੀ 20 ਮਿੰਟ, ਅੱਧਾ ਘੰਟਾ। ਗੁਰਮੁਖ ਕਈ 5-5 ਘੰਟੇ ਚੌਂਕੜਾ ਮਾਰ ਕੇ ਬੈਠੇ ਰਹਿੰਦੇ, ਜਿਨ੍ਹਾਂ ਨੂੰ ਚੌਂਕੜਾ ਪੱਕਾ। ਚੌਂਕੜਾ ਪਕਾਓ, ਜਿੰਨਾ ਚੌਂਕੜਾ ਲੱਗੇਗਾ ਉਨਾ ਸਿਹਤ ਦੇ ਉੱਤੇ ਵੀ ਚੌਂਕੜੇ ਦਾ ਅਸਰ ਹੁੰਦਾ। ਆ ਬੀਬੀਆਂ ਸਾਰੀਆਂ ਪੁਰਾਣੀਆਂ ਨੂੰ ਪੁੱਛ ਲਓ, ਕਦੇ ਗੋਡੇ ਥੋੜ੍ਹਾ ਬਦਲਾਉਣੇ ਪੈਂਦੇ ਸੀ? ਕਿਉਂ? ਕਿਉਂਕਿ ਥੱਲੇ ਪੀੜ੍ਹੀ 'ਤੇ ਕੰਮ ਕਰਦੀਆਂ ਸੀ, ਚੁੱਲ੍ਹੇ 'ਤੇ 2-2 ਘੰਟੇ ਚੌਂਕੜੀ ਲਾਉਣੀ, ਫਿਰ ਥੱਲੇ ਬਹਿ ਕੇ ਸਬਜ਼ੀਆਂ ਕੱਟਣੀਆਂ, ਥੱਲੇ ਬਹਿ ਕੇ ਕੰਮ ਕਰਨਾ, ਚੌਂਕੇ ਦੇ ਵਿੱਚ ਥੱਲੇ ਹੀ ਹੁੰਦਾ ਸੀ। ਅੱਜ ਕੱਲ੍ਹ ਖੜ੍ਹੇ ਹੋ ਕੇ ਕੰਮ ਕਰਨਾ ਪੈਂਦਾ, ਫਿਰ ਫਰਸ਼ ਨੇ ਕਰੜੇ, ਉਹ ਗੋਡਿਆਂ 'ਤੇ ਵਜਨ ਜ਼ਿਆਦਾ ਪੈਂਦਾ, ਇਸ ਕਰਕੇ ਗੋਡੇ ਵੀ। ਹੁਣ ਪਾਠੀਆਂ ਦਾ ਗੋਡਾ ਬਦਲਿਆ ਵੇਖਿਆ ਕਦੇ ਤੁਸੀਂ? ਕਿਉਂ ਬਦਲਣਗੇ? ਕਿਉਂਕਿ ਚੌਂਕੜਾ ਮਾਰਦੇ ਨੇ, ਚੌਂਕੜੇ ਮਾਰਨ ਵਾਲੇ ਦਾ ਗੋਡਾ ਕਦੇ ਖਰਾਬ ਹੀ ਨਹੀਂ ਹੁੰਦਾ। ਚੌਂਕੜਾ ਜਿਹੜਾ ਪੱਕਾ ਲਾਏਗਾ ਉਹਦਾ ਗੋਡਾ ਬਚਪਨ 'ਚ ਬੁੱਢੇ ਹੋ ਕੇ ਵੀ ਖਰਾਬ ਨਹੀਂ ਹੁੰਦਾ। ਉਹਦਾ ਕਾਰਨ ਇਹ ਹੈ ਕਿ ਰੋਜ਼ ਉਹਦੀ ਐਕਸਰਸਾਈਜ਼ ਹੈ ਨਾ, ਉਹ ਇੱਕ ਤਰ੍ਹਾਂ ਦੇ ਨਾਲ ਇੱਦਾਂ ਬੈਠਾ, ਜਦੋਂ ਖੜ੍ਹਾ ਹੋਣਾ ਬਲੱਡ ਸਰਕੂਲੇਸ਼ਨ ਸਹੀ ਚੱਲਦਾ, ਇਹ ਇੱਕ ਐਕਸਰਸਾਈਜ਼ ਹੀ ਹੈ। ਥੋੜ੍ਹਾ ਚਿਰ ਚੌਂਕੜਾ ਮਾਰ ਕੇ ਬੈਠੋ। ਸਾਡੇ ਮੇਰੇ ਜਾਣਕਾਰ ਕਿੰਨੇ ਹੀ ਬੰਦੇ ਹੈ ਸਾਡੇ ਨਾਲ, ਕੋਈ 60 ਸਾਲ ਦਾ, ਕੋਈ 65 ਸਾਲ ਦਾ, ਕੋਈ 70 ਸਾਲ ਦਾ, ਕਿਸੇ ਦੇ ਗੋਡੇ ਨਹੀਂ ਦੁਖਦੇ। ਮੇਰੀ ਨਾਨੀ ਰੋਜ਼ 3 ਘੰਟੇ ਚੌਂਕੜਾ ਲਾ ਕੇ ਬੈਠਦੀ ਹੁੰਦੀ ਸੀ। ਉਹਨੇ ਮਾਲਾ ਫੜ ਕੇ ਬਹਿ ਜਾਣਾ, 4 ਵਜੇ ਤੋਂ ਲੈ ਕੇ 7 ਵਜੇ ਤੱਕ ਚੌਂਕੜਾ ਲਾਇਆ ਕਰੇ। ਇਸ ਵੇਲੇ 94 ਸਾਲ ਦੀ ਹੈ, ਮੇਰੀ ਮਾਂ ਦੀ ਡੈਥ ਹੋ ਗਈ ਹੈ ਪਰ ਮੇਰੀ ਨਾਨੀ ਜਿਉਂਦੀ ਹੈ। ਮੇਰੀ ਜਦੋਂ ਮਾਤਾ ਚੜ੍ਹਾਈ ਕੀਤੇ ਨਾ, 70 ਲੋਕ ਆਉਂਦੇ ਨੇ ਦੁੱਖ ਸੁੱਖ ਫੋਲਣ ਲਈ, ਥੱਲੇ ਦਰੀ ਵਿਛੀ ਹੁੰਦੀ ਸੀ, ਸਾਰੇ ਥੱਕ ਜਾ ਕਰਨ, ਬੇਬੇ 9 ਵਜੇ ਆ ਕੇ ਬਹਿ ਜਾ ਕਰੇ ਸਾਡੇ ਘਰ, 9 ਵਜੇ ਬੈਠੀ ਤੇ ਰਾਤ ਦੀ ਰੋਟੀ ਰਾਟੀ ਖਾ ਕੇ 7-8 ਵਜੇ ਜਾਇਆ ਕਰੇ, ਇੱਕ ਥਾਂ ਤੇ ਏਦਾਂ ਹੀ ਚੌਂਕੜੀ ਮਾਰ ਕੇ ਬੈਠੀ ਰਹੇ, ਕੋਈ ਗੋਡਾ ਨਹੀਂ ਦੁਖਦਾ। ਮੈਂ ਇੱਥੇ ਕਈ ਵਾਰੀ ਆਉਣਗੇ, ਮੈਂ ਨਾਨੀ ਆ ਕੁਰਸੀ ਲੈ ਲੈ ਤੇ ਬਹਿ ਜਾ, ਕਹਿੰਦੇ ਨਾ ਥੱਲੇ ਚੌਂਕੜਾ ਲਾ ਕੇ ਬੈਠਾ। 95 ਸਾਲ, ਕੋਈ ਗੋਡੇ ਨਹੀਂ ਦੁਖਦੇ, ਤੇ ਗੋਡੇ ਆਪਾਂ ਆਪ ਹੀ ਥੋੜ੍ਹਾ ਜਿਹਾ ਬੈਠਾਂਗੇ ਚੌਂਕੜਾ ਮਾਰ ਕੇ। ਸੁਭਾਅ ਬਣਾਓ। ਬੀਬੀਆਂ ਜਿਹੜੀਆਂ ਦੇ ਅਜੇ ਠੀਕ ਨੇ, ਮੰਨ ਲਓ ਅਜੇ 40 ਵਾਲੀਆਂ ਨੇ, 30-35, ਉਹ ਹੁਣ ਤੋਂ ਹੀ ਸਬਜ਼ੀ ਥੱਲੇ ਚੌਂਕੜਾ ਮਾਰ ਕੇ ਕੱਟਿਆ ਕਰੋ, ਜਿੰਨਾ ਆਟਾ ਗੁੰਨਣਾ ਥੱਲੇ ਬਹਿ ਕੇ ਗੁੰਨਿਆ ਕਰੋ, ਖੜ੍ਹੇ ਹੋ ਕੇ ਨਹੀਂ ਆਟਾ ਗੁੰਨਿਆ। ਬੱਚੇ ਨੂੰ ਰੋਟੀ ਥੱਲੇ ਬਹਿ ਕੇ ਖਵਾਇਆ ਕਰੋ, ਨਿੱਕੇ ਨਿੱਕੇ ਨਿਆਣਿਆਂ ਨੂੰ ਕਹੇਗਾ ਚੌਂਕੜਾ ਮਾਰ ਆਪਾਂ ਰੋਟੀ ਖਾਈਏ, ਕੋਲ ਆਪ ਬਹਿ ਕੇ ਚੌਂਕੜੀ ਲਵਾ ਲਈ, ਡਾਇਨਿੰਗ 'ਤੇ ਛੱਡ ਦਿਓ, ਥੱਲੇ ਚੌਂਕੜਾ ਮਾਰ ਕੇ ਖਾਇਆ ਕਰੋ। ਚੌਂਕੜਾ ਮਾਰ ਕੇ ਬੈਠੋਗੇ ਫਿਰ ਲੱਤਾਂ ਦਰਦ ਦੀ ਆਦਤ ਨਹੀਂ ਰਹਿੰਦੀ, ਠੀਕ ਹੋ ਜਾਏਗਾ। ਅਗਲੀ ਗੱਲ, ਚੌਂਕੜਾ ਮਾਰ ਕੇ ਬਹਿਣਾ, ਚੌਂਕੜਾ ਜਮਾਓ, ਇਹਨੂੰ 5 ਮਿੰਟ ਤੋਂ ਫਿਰ 10 ਮਿੰਟ 'ਤੇ ਚੱਲੋ, ਫਿਰ 20 ਮਿੰਟ 'ਤੇ, ਫਿਰ ਹੌਲੀ ਹੌਲੀ ਸ਼ੁਰੂ ਕਰੋ, ਅਭਿਆਸ ਪੱਕ ਜਾਂਦਾ। ਪੱਕ ਜਾਂਦਾ। ਅਸੀਂ ਮੈਂ ਵੀ ਵੇਖਿਆ ਕਿੰਨੇ ਕਿੰਨੇ ਘੰਟੇ ਵੀ ਬੈਠੇ ਰਹੀਦਾ, ਆ ਧਰਨੇ ਤੁਰਨੇ ਲੱਗੇ, ਬਰਗਾੜੀ ਵੀ ਗਏ, ਉੱਥੇ ਵੀ ਸਾਰਾ ਕੁਝ ਹੁੰਦਾ ਸੀ, ਤੇ ਸੜਕ ਦੇ ਉੱਤੇ ਕਈ ਕਈ ਘੰਟੇ ਪਤਾ ਹੀ ਨਹੀਂ ਸੀ ਲੱਗਦਾ, ਬੈਠੇ ਰਹੀਦਾ ਸੀ, ਪਤਾ ਨਹੀਂ ਸੀ ਲੱਗਦਾ, ਆਦਤ ਪੈ ਗਈ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਕਿ 10 ਮਿੰਟ 15 ਮਿੰਟ ਅੱਧਾ ਘੰਟਾ ਘੰਟਾ ਚੌਂਕੜਾ ਲਾਓ, ਇਹਦੀ ਆਦਤ ਪਕਾਓ। ਅੱਛਾ, ਵਾਹਿਗੁਰੂ ਕਰ ਲਓ, ਸਾਹ ਤੇ ਫੋਕਸ ਕਰ ਲਓ, ਪਰ ਬਹਿਣਾ ਹੈ, ਕਾਲੇ ਨਹੀਂ ਪੈਣਾ, ਮਨ ਟਿਕ ਨਹੀਂ ਰਿਹਾ, ਮਨ ਕੋਈ ਨਹੀਂ ਟਿਕ ਜੂ, ਆਪਣਾ ਹੀ ਮਨ ਹੈ, ਇੰਨੇ ਸਾਲ ਦਾ ਇੱਦਾਂ ਹੀ ਹੈ, ਕੋਈ ਨਹੀਂ, ਫਿਰ ਕੀ ਹੋਇਆ, ਗੁੱਸਾ ਨਹੀਂ ਕਰਨਾ, ਬਸ ਟਕਾ ਰੱਖਣਾ, ਹੌਲੀ 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 ਮਨ ਨੇ ਟਿਕਣਾ ਵੀ ਸ਼ੁਰੂ ਹੋ ਜਾਣਾ ਤੇ ਆਪਣੇ ਆਪ ਗੱਲ ਬਣੇਗੀ। ਫਿਰ ਆਪਾਂ ਨਾਲ ਨਾਲ ਜੀ ਜਿਹੜਾ ਸਹਿਜ ਪਾਠ ਵੀ ਕਰਦੇ ਰਹਿਣਾ, ਇਹ ਖਿਆਲ ਰੱਖਿਓ। ਬਹੁਤ ਖੁਸ਼ੀ ਹੋਈ ਹੈ ਇੱਥੋਂ ਦੇ ਸਾਰੇ ਹੀ ਸੱਜਣ ਜਿਹੜੇ ਵੀਰ ਨੇ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ, ਤੇ ਜਿੰਨਿਆਂ ਵੀਰਾਂ ਨੇ ਸਾਡੇ ਨਾਲ ਰਲ ਕੇ ਇੱਥੇ ਇਹ ਪ੍ਰੋਗਰਾਮ ਸਿੰਘਾਂ ਨੇ ਉਲੀਕਿਆ ਨਾ, ਸਰਦਾਰ ਗੁਰਪ੍ਰੀਤ ਸਿੰਘ, ਇਹਨਾਂ ਦੇ ਘਰ ਮੈਂ ਰਹਿੰਦਾ, ਵਕੀਲ ਵੀ ਨੇ ਬੜੇ ਸਾਲਾਂ ਤੋਂ ਇੱਥੇ ਹੀ, ਮੈਨੂੰ 19 ਵਿੱਚ ਮੈਂ ਪਹਿਲੀ ਵਾਰ ਵਿਨੀਪੈਗ ਆਇਆ ਸੀ, 19-20 'ਚ ਨਹੀਂ ਆਇਆ, ਕੋਵਿਡ ਸੀ, ਫਿਰ ਮੁੜ ਕੇ 22 'ਚ ਆਇਆ, 22, 23, 24, 25, 26, 6-7 ਸਾਲ ਤੋਂ ਹਰ ਸਾਲ ਮੈਂ ਆਉਂਦਾ ਹੀ ਹਾਂ ਵਿਨੀਪੈਗ ਵਿੱਚ, ਪਰ ਪ੍ਰੋਗਰਾਮ ਇੱਦਾਂ ਖੁੱਲ੍ਹਾ ਸੰਗਤ ਵਿੱਚ ਪਹਿਲੀ ਵਾਰੀ ਕੀਤਾ, ਉਹਨਾਂ ਦੇ ਘਰ ਇੱਕ ਵਾਰ ਕੀਤਾ ਸੀ, ਪਰ ਇੱਥੇ ਪਹਿਲੀ ਵਾਰ ਪ੍ਰੋਗਰਾਮ ਖੁੱਲ੍ਹੇ 'ਚ ਕੀਤਾ, ਅਤੇ ਮੈਨੂੰ ਆਹ ਪਰਚੀ ਆਈ ਹੈ ਵੀ ਅਗਲੇ ਸਾਲ ਦਾ ਜ਼ਰੂਰ ਪ੍ਰੋਗਰਾਮ ਫਿਰ ਦੇ ਦੇਣਾ, ਅਤੇ ਆਪਾਂ ਕੋਸ਼ਿਸ਼ ਕਰਾਂਗੇ। ਟੋਰਾਂਟੋ 'ਤੇ ਮੈਂ ਹਾਂ ਕੀਤੀ ਹੈ, ਖੁੱਲ੍ਹੇ ਪੰਡਾਲ ਵਿੱਚ ਉਹਨਾਂ ਕੋਲ 3-4 ਏਕੜ ਜਗ੍ਹਾ ਖੁੱਲ੍ਹੀ ਹੈ, ਉਹਦੇ ਵਿੱਚ ਪੰਡਾਲ ਲੱਗਣਾ। ਅਗਲੇ ਸਾਲ 27 'ਚ ਜਿਉਂਦੇ ਰਹੇ ਅਤੇ 27 'ਚ ਆਵਾਂਗੇ, ਅਤੇ ਫਿਰ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਜੇ ਟੋਰਾਂਟੋ ਆਏ ਤਾਂ ਫਿਰ ਵਿਨੀਪੈਗ ਦਾ ਪ੍ਰੋਗਰਾਮ ਹੀ ਆਪਾਂ ਜ਼ਰੂਰ ਰੱਖਾਂਗੇ। ਅਤੇ ਆਪ ਜੀ ਨੇ ਸਹਿਯੋਗ ਦੇ ਕੇ ਕਰਨਾ ਜੀ, ਇਹਨਾਂ ਇਕੱਲੇ ਬੰਦਿਆਂ 'ਤੇ ਬੋਝ ਨਾ ਪਵੇ, ਐਡਾ ਪ੍ਰੋਗਰਾਮ ਕਰਨਾ, 3 ਦਿਨ ਦਾ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰਨਾ ਮੁਸ਼ਕਲ ਹੋ ਜਾਂਦਾ, ਆਪ ਜੀ ਸਹਿਯੋਗ ਦੇਣਾ ਫਿਰ ਤਕੜੇ ਹੋ ਕੇ, ਅਤੇ ਜਗ੍ਹਾ ਹੋਰ ਖੁੱਲ੍ਹੀ ਮਿਲ ਸਕੇ ਤਾਂ ਜ਼ਿਆਦਾ ਚੰਗਾ। ਅੱਜ ਤਾਂ ਕੰਮ ਚੱਲ ਗਿਆ, ਰਾਤ 'ਤੇ ਬਹੁਤ ਜ਼ਿਆਦਾ ਰਸ਼ ਸੀ, ਮੈਂ ਦੱਸਿਆ ਨਹੀਂ ਵੀ ਕਈ ਤਾਂ ਸੁੱਤੇ ਹੀ ਰਹਿ ਗਏ ਹੋਣਗੇ, ਕਈ ਥੱਕ ਗਏ ਹੋਣਗੇ, ਚੌਂਕੜਾ ਲਾ ਲੱਗ ਵੀ ਅੱਜ ਫਿਰ ਬਹਿਣਾ ਪੈਣਾ ਸਾਨੂੰ, ਕਈ ਇੱਦਾਂ ਵੀ ਹੋ ਜਾਂਦੇ ਨੇ, ਅਤੇ ਇਸ ਕਰਕੇ ਆਓ। ਬਹੁਤ ਸੋਹਣਾ ਪਹਿਲੇ ਦਿਨ ਵੀ ਆਪ ਜੀ ਨੇ, ਅੱਜ ਵੀ ਅਤੇ ਕੱਲ੍ਹ ਵੀ, 3 ਦਿਨ ਬਹੁਤ ਵੱਧ ਚੜ ਕੇ ਹਾਜ਼ਰੀ ਭਰੀ, ਸਸਕਾ ਟੂਨ 2 ਦਿਨ ਪ੍ਰੋਗਰਾਮ ਹੈ, ਪਰਸੋਂ ਦਾ ਅਤੇ 4th ਦਾ, ਮੰਗਲ ਬੁੱਧ, ਉਸ ਤੋਂ ਬਾਅਦ 3 ਦਿਨ ਦਾ ਐਡਮਿੰਟਨ ਪ੍ਰੋਗਰਾਮ, 3-4-5 ਦਾ, ਫਿਰ 7 ਅਤੇ 8 ਦਾ 2 ਦਿਨ ਕੈਲਗਿਰੀ, ਫਿਰ ਇੰਡੀਆ ਵਾਪਸ ਜਾਣਾ ਇੱਕ ਹਫ਼ਤੇ ਲਈ, ਹਫ਼ਤਾ ਲਾ ਕੇ ਫਿਰ ਸਰੀ ਵਾਪਸ ਆਉਣਾ, ਉੱਥੇ ਵੀ ਪ੍ਰੋਗਰਾਮ ਜਿਹੜੇ ਨੇ 23, 24, 25, 26, 4 ਦਿਨ ਐਪ ਸਪੋਰਟ ਖੁੱਲ੍ਹੇ ਗਰਾਊਂਡ ਵਿੱਚ ਪ੍ਰੋਗਰਾਮ ਪੰਡਾਲ 'ਚ ਹੋਣੇ ਹੈ, ਬੜੇ ਉਤਸ਼ਾਹ ਚਾਰ ਨਾਲ ਸਾਰੇ ਪਾਸੇ ਪ੍ਰੋ। ਫਿਰ ਉਸ ਤੋਂ ਬਾਅਦ ਅਮੈਰੀਕਾ ਦੇ LA ਦੇ ਸਮਾਗਮ ਹਨ, ਫਿਰ ਬਿਕਰਸਫੀਲਡ ਵਿੱਚ, ਸੈਨ ਹੋਜੇ, ਸੈਕਰਾਮੈਂਟੋ, ਕੈਂਪ ਹੈ ਸਾਡਾ 11 ਦਿਨ ਦਾ, ਮੈਡੀਟੇਸ਼ਨ ਕੈਂਪ 11 ਦਿਨ ਦਾ ਅਮਰੀਕਾ ਵਿੱਚ ਹੈ, ਸੋ ਅਜੇ 1.5-2 ਮਹੀਨੇ ਤਕਰੀਬਨ ਲੱਗ ਜਾਣੇ, ਇੰਡੀਆ ਜਾ ਕੇ ਫਿਰ ਵਾਪਸ ਆ ਜਾਣਾ। ਇੰਡੀਆ ਅੱਜ ਕੱਲ੍ਹ ਪ੍ਰੋਗਰਾਮ ਇਸ ਕਰਕੇ ਨਹੀਂ ਹੁੰਦੇ ਕਿ ਬਹੁਤ ਤੇਜ਼ ਹਨੇਰੀਆਂ ਆ ਜਾਂਦੀਆਂ, ਬਰਸਾਤਾਂ ਦਾ ਮੌਸਮ ਹੁੰਦਾ, ਲੱਗੇ ਲੰਗਾਏ ਪੰਡਾਲ ਖਰਾਬ ਹੋ ਜਾਂਦੇ ਹੈ, ਇਸ ਕਰਕੇ 2 ਕੁ ਮਹੀਨੇ ਉੱਥੇ ਬੰਦ ਕਰ ਦਈਦੇ ਹੈ, ਪ੍ਰੋਗਰਾਮ ਫਿਰ ਇੱਥੇ ਚੱਲਦੇ ਰਹਿੰਦੇ ਹੈ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹਜ਼ਾਰਾਂ ਸੰਗਤਾਂ ਅੰਮ੍ਰਿਤਧਾਰੀ ਹੋ ਰਹੀਆਂ ਹਨ, ਗੁਰੂ ਘਰ ਨਾਲ ਬੱਚੇ ਜੁੜ ਰਹੇ ਹੈ, ਦਸਤਾਰਾਂ ਬੰਨਣ ਲੱਗੇ ਹੈ। ਤੁਹਾਡੇ ਬੱਚਿਆਂ ਲਈ ਵੀ ਬੇਨਤੀ ਕਰਾਂਗਾ, ਵਿਆਹ ਬੀਬੀ ਉਹ ਭੈਣੋ ਛੋਟੇ ਕਰ ਲਾਂਗੇ, ਸਿੰਘੋ ਬੱਚਿਆਂ ਦੀ ਦਸਤਾਰਬੰਦੀ ਜ਼ਰੂਰ ਕਰਾਉਣੀ, ਕਾਰਡ ਛਪਾਉਣੇ ਨੇ, 12-13 ਸਾਲਾਂ ਦਾ ਜਦੋਂ ਬੱਚਾ ਹੋਵੇ, ਘੱਟ ਤੋਂ ਘੱਟ 12-13 ਸਾਲ ਦਾ, ਫਿਰ ਉਹਦੇ ਪੱਗ ਬਣਾਉਣੀ, ਕਾਰਡ ਛਪਾ ਕੇ ਲਿਖਣਾ ਦਸਤਾਰਬੰਦੀ ਬੱਚੇ ਦੀ, ਫਿਰ ਰਿਸ਼ਤੇਦਾਰ ਸੱਦਣੇ ਨੇ, ਪ੍ਰੋਗਰਾਮ ਗੁਰਦੁਆਰੇ ਕਰ ਲਓ, ਪਾਠ ਕਰਾ ਲਓ, ਆਪ ਕਰ ਲਓ ਸਹਿਜ ਪਾਠ, ਪਰ ਆਪ ਤੁਸੀਂ ਬੱਚੇ ਦੀ ਪੱਗ ਬੰਨਣੀ, ਸਾਰੇ ਰਿਸ਼ਤੇਦਾਰਾਂ 'ਚ ਉਹਦੇ ਸਿਰ 'ਤੇ ਜਦੋਂ ਪੱਗ ਰੱਖਦੇ ਹਾਂ ਉਹਨੂੰ ਕਦਰ ਹੁੰਦੀ ਹੈ ਕਿ ਇੰਨਿਆਂ ਲੋਕਾਂ ਨੇ ਮੇਰੇ ਸਿਰ 'ਤੇ ਪੱਗ ਬੰਨੀ ਹੈ, ਮੈਂ ਇਹਨੂੰ ਸਾਂਭ ਕੇ ਰੱਖਾਂ। ਪੁਰਾਣੇ ਵੇਲਿਆਂ 'ਚ ਬੱਚਿਆਂ ਦੀਆਂ ਦਸਤਾਰਬੰਦੀਆਂ ਹੁੰਦੀਆਂ ਸੀ, ਹੁਣ ਹਟ ਗਈਆਂ ਨੇ, ਛੱਡਤੀ ਪੱਗ ਬਣਾਉਣੀ, ਨਹੀਂ ਤਾਂ ਬੱਚਿਆਂ ਨੂੰ ਖੁਸ਼ੀ ਹੁੰਦੀ ਸੀ ਮੇਰੀ ਪੱਗ ਕਦੋਂ ਬਣਾਉਂਗੇ, ਨਿੱਕੇ ਹੁੰਦਿਆਂ ਸੋਚਣਾ ਸਾਡੀ ਦਸਤਾਰ ਕਦੋਂ ਬੰਨੋਗੇ, ਅਤੇ ਬੱਚਿਆਂ ਦੀ ਦਸਤਾਰਬੰਦੀ ਜ਼ਰੂਰ ਕਰਨੀ ਹੈ। ਆਪਾਂ ਪਿੱਛੇ ਜੇ ਨਾਭੇ ਵਾਲੇ ਰਾਜੇ, ਉਹਦਾ ਰਿਆਸਤ ਦਾ ਪੋਤਾ ਸੀ, ਉਹਨਾਂ ਦਾ ਪੋਤੇ ਦਾ ਪੋਤਾ ਹੀਰਾ ਸਿੰਘ ਹੋਣਾ ਦਾ, ਮਹਾਰਾਜਾ ਹੀਰਾ ਸਿੰਘ, ਉਹਨਾਂ ਨੇ ਦਸਤਾਰਬੰਦੀ ਕੀਤੀ ਅਤੇ ਮੈਂ ਉਹ ਕਾਰਡ ਲੈ ਕੇ ਆਈ ਬੀਬੀ ਮਹਾਰਾਣੀ, ਮੇਰੇ ਕੋਲ ਆਈ ਤੇ ਨਾਲ ਉਹਨਾਂ ਦੇ ਆਇਆ ਪੋਤਾ ਬੇਟਾ ਬੱਚਾ ਤੇ ਮੈਂ ਉਹ ਕਾਰਡ ਤੇ ਪੜ੍ਹਿਆ ਸਰਦਾਰ ਉਹਦਾ ਨਾਮ ਹੀ ਬੱਚੇ ਦਾ ਵੱਡਾ ਸਾਰਾ ਰਾਜਿਆਂ ਵਾਲਾ ਤੇ ਮੈਂ ਉਦਣ ਤੋਂ ਬਾਅਦ ਫਿਰ ਮੈਂ ਉਹਦੀ ਦਸਤਾਰਬੰਦੀ ਵਾਲਾ ਕਾਰਡ ਵੇਖ ਕੇ ਤੇ ਮੈਂ ਹਰ ਸਟੇਜ ਤੇ ਬੋਲਿਆ ਮੈਂ ਕਿਹਾ ਆਪਣੇ ਹਰ ਇੱਕ ਦਾ ਭਾਵੇਂ ਕਾਲਾ ਪੀਲਾ ਜਿਹੋ ਜਿਹਾ ਮਰਜ਼ੀ ਹੋਵੇ ਮਾਂ ਲਈ ਉਹਦਾ ਪੋਤੀ ਰਾਜਕੁਮਾਰ ਹੁੰਦਾ ਸਾਡਾ ਰਾਜਕੁਮਾਰ ਤੇ ਉਹੀ ਹੈ ਸਾਡਾ ਪੋਤਾ ਸਾਡਾ ਪੁੱਤ ਤੇ ਆਪਾਂ ਉਹ ਅਗਲੀ ਰਾਜਕੁਮਾਰੀ ਰਾਣੀ ਉਹ ਆਪਣੇ ਚਾਅ ਪੂਰੇ ਕਰਦੀ ਅਸੀਂ ਆਪਣੇ ਬੱਚਿਆਂ ਦੇ ਚਾਅ ਪੂਰੇ ਕਰੀਏ ਸਾਡਾ ਵੇਖੋ ਡਾਲਰ ਹਜ਼ਾਰ ਖਰਚ ਸਕੇ ਹਜ਼ਾਰ ਖਰਚਦੀ ਦਸ ਹਜ਼ਾਰ ਖਰਚ ਸਕੇ ਦਸ ਹਜ਼ਾਰ ਖਰਚਦੀ ਤੇਰਾ ਵੀਹ ਲੱਗ ਜੇ ਵੀਹ ਲਾ ਦੀ ਖੁੱਲ੍ਹਾ ਕਰਕੇ ਪੈਲਸ ਪੂਲਸ ਜੋ ਵੀ ਕਰਨਾ ਬੱਚੇ ਦੀ ਟੌਰ ਨਾਲ ਪੱਗ ਬਣਾਇਆ ਕਰੋ ਲੱਗੇ ਵੀ ਦਸਤਾਰਬੰਦੀ ਸਮਾਗਮ ਹੋਇਆ ਗੁਰਦੁਆਰਾ ਨਹੀਂ ਛੱਡਣਾ ਗੁਰਦੁਆਰੇ ਜਾ ਕੇ ਅਰਦਾਸ ਕਰਕੇ ਉੱਥੇ ਸਾਰੀ ਕਾਰਜ ਹੋਵੇ ਅਤੇ ਫਿਰ ਉਸ ਤੋਂ ਬਾਅਦ ਤੁਸੀਂ ਭਾਵੇਂ ਖਾਣ ਪੀਣ ਦਾ ਕਰੋ ਜਿਵੇਂ ਮਰਜ਼ੀ ਕਰੋ ਪਰ ਦਸਤਾਰਬੰਦੀ ਸਮਾਗਮ ਚੜ੍ਹਦੀ ਕਲਾ ਨਾਲ ਹੋਣਾ ਚਾਹੀਦਾ ਇਹ ਜ਼ਰੂਰ ਖਿਆਲ ਰੱਖੋ ਪੱਗਾਂ ਬਣਾਇਆ ਕਰੋ ਬੱਚਿਆਂ ਦੀਆਂ ਸਹਿਜ ਪਾਠ ਆਪ ਕਰਿਆ ਕਰੋ ਖੁਦ ਚੌਂਕੜਾ ਮਾਰ ਕੇ ਬੈਠਿਆ ਕਰੋ ਸਿਹਤ ਦਾ ਵੀ ਧਿਆਨ ਬਹੁਤ ਰੱਖਣਾ ਹੈ ਐਕਸਰਸਾਈਜ਼ ਕਰਨੀ ਜਿੰਮ ਜਾਣ ਵਾਲੇ ਜਿੰਮ ਜਾਓ ਅਤੇ ਜਿਹੜੇ ਵੋਕ ਕਰ ਸਕਦੇ ਹੋ ਤੁਰ ਸਕਦੇ ਹੋ ਤੁਰਿਆ ਕਰੋ ਰਾਤ ਦਾ ਖਾਣਾ ਬੰਦ ਕਰ ਦਈਏ ਚਾਲੀ ਟੱਪ ਜੋ ਮਿੱਠਾ ਬੰਦ ਕਰ ਦਿਓ ਚਾਲੀ ਟੱਪ ਜੋ ਮਿੱਠਾ ਬੰਦ ਕਰ ਦਿਓ ਮਿੱਠਾ ਛੱਡ ਦਿਆਂਗੇ ਬਹੁਤ ਸਿਹਤ ਠੀਕ ਰਹਿਣ ਲੱਗ ਜਾਂਦੀ ਹੈ ਬੜਾ ਫਰਕ ਪੈਂਦਾ ਕੋਸ਼ਿਸ਼ ਕਰਨੀ ਹੈ ਹੌਲੀ ਹੌਲੀ ਛੱਡਣਾ ਛੁੱਡਣਾ ਤੇ ਤੁਸੀਂ ਮੈਨੂੰ ਪਤਾ ਕਿੰਨਾ ਕੁ ਪਰ ਚਲੋ ਆਪਾਂ ਮੈਂ ਆਪਣਾ ਗਿਆਨ ਘੋਟੀ ਜਾਂਦਾ ਮੈਨੂੰ ਲੱਗਦਾ ਵੀ ਚਲੋ ਕਹੀ ਜਾਓ ਕੀ ਪਤਾ ਕਿਸੇ ਦੇ ਖਾਨੇ ਹੀ ਪੈ ਜਾਵੇ ਅਸਰ ਹੋ ਹੀ ਜਾਏ ਮੈਂ ਤਾਂ ਇਹ ਬੇਨਤੀ ਕਰਦਾ ਰਾਤ ਆ ਸਾਡਾ ਇੱਕ ਇੱਥੇ ਆ ਪਿੱਛੇ ਬੈਠਾ ਇੱਥੇ ਹੀ ਮਿਲਿਆ ਮੈਨੂੰ ਮੈਂ ਕਿਹਾ ਰਾਤ ਮਿਲਿਆ ਮੈਂ ਕਿਹਾ ਪ੍ਰਸ਼ਾਦਾ ਛਕ ਲੈ ਨਾ ਜੀ ਮੈਂ ਕਿਹਾ ਕਿਉਂ ਕਹਿੰਦਾ ਤੁਸੀਂ ਕਿਹਾ ਸੀ ਵੀ ਰਾਤ ਨੂੰ ਰੋਟੀ ਨਾ ਖਾਇਆ ਕਰੋ ਵੇਖੋ ਏਦਾਂ ਅਸਰ ਹੋ ਜਾਂਦਾ ਕਈਆਂ ਦੇ ਉੱਤੇ ਰਾਤ ਦਾ ਖਾਣਾ ਮਾੜਾ ਹੈ ਭਾਈ ਮਜਬੂਰੀ 'ਚ ਹੁਣ ਮੈਂ ਵੀ ਆਇਆ ਮੇਰੀ ਵੀ ਮਜਬੂਰੀ ਬਣੀ ਪਈ ਹੈ ਵੀ ਰਾਤ ਜਦੋਂ ਦੀਵਾਨ ਦੀ ਸਮਾਪਤੀ ਹੋਈ ਭੁੱਖ ਲੱਗ ਜਾਂਦੀ ਹੈ ਇੰਡੀਆ 'ਚ ਇੱਦਾਂ ਨਹੀਂ ਅਸੀਂ ਕਰੀਦਾ ਸੱਤ ਵਜੇ ਖਾਣਾ ਖਾ ਲਈਦਾ ਰਾਤ ਦੇ ਦੋ ਵਜੇ ਮੈਂ ਦੀਵਾਨ ਤੋਂ ਆਉਂਦਾ ਉਦੋਂ ਮੈਂ ਦੁੱਧ ਥੋੜ੍ਹਾ ਜਿਹਾ ਪੀ ਲੈਂਦਾ ਬਸ ਰਾਤ ਨੂੰ ਨਹੀਂ ਰੋਟੀ ਖਾਂਦੇ ਸਾਡੇ ਤਾਂ ਭੁੱਖ ਹੀ ਇੰਨੇ ਸਾਜ਼ ਵਜਾ ਵਜਾ ਕੇ ਭੁੱਖ ਇੰਨੀ ਲੱਗੀ ਹੁੰਦੀ ਤਿੰਨ ਤਿੰਨ ਵਜੇ ਆਉਣਗੇ ਮੈਨੂੰ ਮੈਸੇਜ ਕਰਨਗੇ ਇੱਕ ਰੋਟੀ ਖਾ ਲਈਏ ਜੀ ਹੁਕਮ ਕਰ ਦਿਓ ਮੈਂ ਕਿਹਾ ਨਹੀਂ ਖਾਣੀ ਫਿਰ ਇੱਦਾਂ ਹੀ ਵਿਚਾਰੇ ਭੁੱਖੇ ਹੀ ਸੌਂ ਜਾਂਦੇ ਨੇ ਦੁੱਧ ਦੱਧ ਪੀ ਕੇ ਪਰ ਸਿਹਤ ਉਹਦੇ ਨਾਲ ਉਹਨਾਂ ਦੀ ਠੀਕ ਰਹਿੰਦੀ ਪੰਜ ਪੰਜ ਸੱਤ ਸੱਤ ਕਿਲੋ ਵੇਟ ਤਾਂ ਇੱਦਾਂ ਹੀ ਉੱਡ ਜਾਂਦਾ ਮਿੱਠਾ ਛੱਡਣ ਨਾਲ ਵੇਟ ਬਹੁਤ ਜ਼ਿਆਦਾ ਘੱਟਦਾ ਮਿੱਠਾ ਛੱਡ ਦਿਓ ਦੋ ਮਹੀਨੇ ਵੇਟ ਘੱਟ ਜਾਣਾ ਹੁਣ ਸਾਡਿਆਂ ਨੇ ਕਹਿਣਾ ਗੁੜ ਲੈ ਲਿਆ ਕਰਾਂ ਨਵਾਂ ਤਰੀਕਾ ਲੱਭ ਲਓ ਛੱਡ ਦਿੱਤਾ ਤੇ ਛੱਡ ਦਿੱਤਾ ਬਸ ਦਸ ਕੁ ਦਿਨ ਔਖਾ ਹੋਣਾ ਫਿਰ ਆਪੇ ਠੀਕ ਹੋ ਜਾਣਾ ਸੋ ਇਸ ਕਰਕੇ ਬੀਬੀਓ ਨਸ਼ਾ ਚਾਹ ਦਾ ਘੱਟ ਹੈ ਮਿੱਠੇ ਦਾ ਜ਼ਿਆਦਾ ਹੈ ਆਪਾਂ ਨੂੰ ਲੱਗਦਾ ਮੇਰਾ ਚਾਹ ਪੀਣਾ ਨਹੀਂ ਸਰਦਾ ਨਹੀਂ ਨਹੀਂ ਉਹਦੇ 'ਚ ਜਿਹੜਾ ਮਿੱਠਾ ਪਾਇਆ ਉਹਦੀ ਉਹਦੀ ਕਰੇਵਿੰਗ ਜਿਹੜੀ ਹੈ ਉਹ ਮਿੱਠੇ ਦੀ ਜ਼ਿਆਦਾ ਸ਼ੂਗਰ ਦੀ ਕਰੇਵਿੰਗ ਅਤੇ ਆਪਾਂ ਬਚ ਸਕੀਏ ਤਾਂ ਬਚੋ ਜਿੰਨਾ ਹੋ ਸਕਦਾ ਆ ਤੁਸੀਂ ਆ ਟਿਮ ਟੁੰਮ ਵਾਲੇ ਤਾਂ ਬਹੁਤ ਉਹ ਤਾਂ ਜਿਹੜੀ ਉਹ ਕਿਹੜੀ ਹੁੰਦੀ ਹੈ ਜਿਹੜੀ ਉਹ ਬਾਹਲੀ ਹੋਈ ਮਿੱਠੀ ਹੈ ਜਿਹੜੀ ਸਾਡੇ ਵਾਲੇ ਪੀਂਦੇ ਨੇ ਆ ਵੇਖ ਲਓ ਜਿਹਨੂੰ ਮਰਜ਼ੀ ਫਰੈਂਚ ਵਨੀਲਾ ਬੁੜੀਆਂ ਵੀ ਦੱਸਦੀਆਂ ਮਾਈਆਂ ਨੂੰ ਵੀ ਪਤਾ ਫਰੈਂਚ ਵਨੀਲਾ ਕਿਹੜੀ ਹੁੰਦੀ ਮੇਰੀ ਤਾਂ ਫਰੈਂਚ ਵਨੀਲਾ ਲੈ ਆਈ ਏਦਾਂ ਜਦੋਂ ਜਾਂਦਾ ਨਾ ਤੇਰੇ ਲਈ ਕੀ ਲਿਆ ਮੇਰੀ ਤਾਂ ਫਰੈਂਚ ਵਨੀਲਾ ਏਦਾਂ ਹੀ ਚੱਲਦਾ ਕੰਮ ਮੇਰਾ ਉਹ ਰੈਪ ਲਿਆ ਮੇਰਾ ਉਹ ਬਰਗਰ ਲਿਆ ਮੇਰਾ ਉਹ ਇੱਦਾਂ ਹੀ ਇੱਥੇ ਇੱਦਾਂ ਹੀ ਡਿਲੀਵਰੀਆਂ ਘਰੇ ਹੀ ਪਹੁੰਚੀ ਜਾਂਦਾ ਸਾਰਾ ਕੁਛ ਪਰ ਇਹ ਫਿਰ ਮਿੱਠਾ ਜ਼ਿਆਦਾ ਹੋਣ ਕਰਕੇ ਸਾਡਾ ਫਿਰ ਔਖਾ ਹੋ ਜਾਣਾ ਕੰਮ ਥੋੜ੍ਹਾ ਜਿਹਾ ਆਪਾਂ ਘਟਾ ਲਈ ਆ ਬਲੈਕ ਕੌਫੀ ਪੀਂਦੇ ਨੇ ਕਈ ਠੀਕ ਹੈ ਕੰਮ ਸਿਹਤ ਲਈ ਵੀ ਚੰਗੀ ਹੈ ਬਲੈਕ ਕੌਫੀ ਅਤੇ ਉੱਦਾਂ ਵੀ ਚੰਗੀ ਹੈ ਪੀ ਲਓ ਇੱਕ ਦੋ ਵਾਰੀ ਕੋਈ ਮਾੜੀ ਨਹੀਂ ਬਲੈਕ ਟੀ ਥੋੜ੍ਹੀ ਜਿਹੀ ਪੀ ਲਓ ਚੰਗੀ ਗੱਲ ਹੈ ਦੁੱਧ ਪਾ ਕੇ ਚਾਹ ਪੀ ਲਓ ਇਹ ਵੀ ਠੀਕ ਹੈ ਪਰ ਮਿੱਠਾ ਹੌਲੀ ਹੌਲੀ ਘਟਾਈਏ ਸੌਂਫ ਸੂੰਫ ਪਾ ਲਿਆ ਕਰੋ ਉਹਦੇ ਨਾਲ ਥੋੜ੍ਹਾ ਜਿਹਾ ਸੈੱਟ ਜਿਹਾ ਹੋ ਜਾਂਦਾ ਕੰਮ ਇੱਦਾਂ ਹੀ ਹੌਲੀ ਹੌਲੀ ਹੈ ਇੱਕ ਸਾਡਾ ਜਮਨਿੰਦਰ ਸਿੰਘ ਹੈ ਇੱਥੇ ਮੈਨੂੰ ਅਮਨ ਸਾਡੀ ਭੈਣ ਦੱਸੇ ਮੈਨੂੰ ਪਰਸੋਂ ਮੈਂ ਆਇਆ ਮੈਂ ਕਿਹਾ ਛੱਡਤਾ ਮਿੱਠਾ ਕਹਿੰਦੀ ਇਹਨੂੰ ਮੈਂ ਕਿਹਾ ਵੀ ਮਿੱਠਾ ਛੱਡ ਦੇ ਕਹਿੰਦੇ ਛੱਡਤਾ ਮੈਂ ਕਿਹਾ ਫੇਰ ਕਹਿੰਦੇ ਚਾਹ ਫਿੱਕੀ ਲੈ ਗਿਆ ਵਿੱਚ ਉਹਦੇ ਰਸ ਸਿੱਟ ਲੈਂਦਾ ਵੀ ਥੋੜ੍ਹੀ ਜਿਹੀ ਮਿੱਠੀ ਤਾਂ ਹੋਵੇ ਕਹਿੰਦੀ ਮੈਂ ਸੋਚਾਂ ਵੀ ਰਸ ਉਹ ਰਸ ਲਿਜਾ ਕੇ ਸਾਰੇ ਉਹਦੇ ਵਿੱਚ ਡੋਬ ਕੇ ਉਹਨੂੰ ਵਿੱਚ ਘੋਲ ਘਾਲ ਕੇ ਵੀ ਚੱਲ ਥੋੜ੍ਹਾ ਜਿਹਾ ਮਿੱਠਾ ਤਾਂ ਬਣੇ ਇੱਦਾਂ ਅਸੀਂ ਜਗਾੜ ਕਰਦੇ ਹਾਂ ਜਗਾੜ ਜਗਾੜੀ ਤਾਂ ਹੈਗੇ ਹੀ ਹਾਂ ਅਸੀਂ ਸੋ ਇਸ ਕਰਕੇ ਮਿੱਠਾ ਆਪਾਂ ਛੱਡ ਦਈਏ। ਚਲੋ ਆਪਾਂ ਹੌਲੀਆਂ ਹੌਲੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰ ਲਈਆਂ, ਇਹ ਵੀ ਜ਼ਰੂਰੀ ਹੁੰਦੀਆਂ ਨੇ ਨਾ। ਗੁਰੂ ਸਾਹਿਬ ਨਾਲ ਪਿਆਰ ਕਰਨਾ ਹੈ, ਬਾਣੀ ਪੜ੍ਹਨੀ ਹੈ ਅਤੇ ਸਿਹਤ ਵੀ ਤਾਂ ਠੀਕ ਰੱਖਣੀ ਹੈ, ਮੈਡੀਟੇਸ਼ਨ ਵੀ ਕਰਨਾ ਹੈ। ਆਪਾਂ ਸਤਸੰਗ 'ਚ ਇਹ ਗੱਲਾਂ ਕਰਾਂਗੇ, ਕਈਆਂ ਦੇ ਇੱਥੇ ਅਸਰ ਹੋ ਜਾਂਦਾ। ਮੈਨੂੰ ਕਹਿੰਦੇ ਜੀ ਦੁਨਿਆਵੀ ਗੱਲਾਂ ਕਰੀ ਜਾਂਦੇ ਹਾਂ, ਮੈਂ ਕਿਹਾ ਗਿਆਨ ਤਾਂ ਦੁਨੀਆਂ 'ਚ ਹੀ ਵਰਤਣਾ, ਮੁੜ ਕੇ ਜਾਣਾ ਤਾਂ ਦੁਨੀਆਂ 'ਚ ਹੀ ਹੈ, ਉਹੀ ਤਾਂ ਦੱਸਣਾ ਪੈਣਾ ਵੀ ਦੁਨੀਆਂ 'ਚ ਇੱਦਾਂ ਰਹੀਏ ਇੱਦਾਂ ਰਹੀਏ ਇੱਦਾਂ ਰਹੀਏ। ਜਿਹੜੀਆਂ ਗੱਲਾਂ ਗੁਰਬਾਣੀ ਦੀਆਂ ਨੇ ਉਹਨੂੰ ਵੀ ਤਾਂ ਦੁਨੀਆਂ 'ਚ ਹੀ ਲਾਗੂ ਕਰਨਾ, ਜਾ ਕੇ ਭਲਾ ਕਰੋ, ਪਰਉਪਕਾਰੀ ਬਣੋ, ਜੀਵਨ ਚੰਗਾ ਬਣਾਓ, ਮਨ ਸ਼ੁੱਧ ਕਰੋ, ਵਰਤਣਾ ਤਾਂ ਦੁਨੀਆਂ 'ਚ ਹੀ ਜਾ ਕੇ ਹੈ। ਇਸ ਕਰਕੇ ਆਓ ਗੁਰੂ ਸਾਹਿਬ ਨਾਲ ਜੁੜ ਕੇ ਜੀਵਨ ਬਣਾਈਏ ਸਫਲ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਅਰਦਾਸ ਹੋ ਲੈਣ ਦਈਏ ਫਿਰ ਚੱਲਾਂਗੇ। ਆਪ ਸੰਗਤਾਂ ਦਾ ਧੰਨਵਾਦ। ਬਾਬਾ ਜੀ ਬਾਬਾ ਅਮਰਜੀਤ ਸਿੰਘ ਜੀ ਨੇ ਪਹਿਲਾਂ ਮੇਰੇ ਤੋਂ ਬੋਲਿਆ 10 ਮਿੰਟ। ਇਹ ਬਾਬਾ ਰਾਮ ਸਿੰਘ ਜੀ ਸਿੰਘੜੇ ਵਾਲੇ ਸਨ, ਇੱਕ ਜਿਹੜੇ ਸੰਗਤ ਜਾਣਦੀ ਹੈ ਉਹਨਾਂ ਮਹਾਂਪੁਰਖਾਂ ਨੂੰ, ਬੜੇ ਪਿਆਰ ਵਾਲੇ। ਕਿਸਾਨੀ ਮੋਰਚਾ ਜਦੋਂ ਲੱਗਿਆ ਸੀ ਨਾ, ਉਹ ਬੜੇ ਕੋਮਲ ਮੰਨਦੇ ਸੀ ਜਦੋਂ ਮੈਨੂੰ ਮਿਲਦੇ। ਵੈਸੇ ਵੀ ਸਰੀਰ ਵੀ ਬੜਾ ਕੋਮਲ ਸੀ ਉਹਨਾਂ ਦਾ, ਬਹੁਤ ਕੋਮਲ ਮੰਨਦੇ ਸਰੀਰ ਵੀ ਤੇ ਮਾਇੰਡ ਵੀ ਬੜਾ ਕੋਮਲ। ਮਨ ਇੰਨਾ ਕੋਮਲ ਸੀ ਕਿ ਕਿਸਾਨੀ ਮੋਰਚੇ ਤੇ ਗਏ, ਉੱਥੇ ਬੋਲਦੇ ਵੀ ਰਹੇ ਜਾ ਕੇ ਕਥਾ ਕਰਨੀ, ਬੜਾ ਪਿਆਰਾ ਕੀਰਤਨ ਕਰਦੇ ਸੀ, ਬੜਾ ਮਿੱਠਾ, ਆਵਾਜ਼ ਬੜੀ ਮਿੱਠੀ ਸੀ, ਬੜੇ ਤਕੜੇ ਰਾਗੀ ਸੀ, ਕੀਰਤਨ ਬੜਾ ਮਿੱਠਾ ਕਰਦੇ ਸੀ। ਤੇ ਉੱਥੇ ਗਏ ਜਦੋਂ ਕਿਸਾਨ ਮੋਰਚੇ ਤੇ, ਉੱਥੇ ਲੋਕਾਂ ਦਾ ਹਾਲ ਵੇਖਿਆ ਨਾ ਜਦੋਂ, ਤੇ ਮਨ ਬਰਦਾਸ਼ਤ ਨਹੀਂ ਕਰ ਸਕਿਆ, ਦਰਦ ਨਹੀਂ ਚੱਲ ਸਕਿਆ, ਵੀ ਇੰਨਾ ਦਰਦ ਲੱਗਿਆ ਨਾ ਮਨ 'ਚ। ਉਹ ਦਰਦ ਉਹਨਾਂ ਦਾ ਦਰਦ ਉਹਨਾਂ ਨੇ ਇੱਦਾਂ ਕੱਢਿਆ ਵੀ ਕਿਸਾਨੀ ਮੋਰਚੇ 'ਚ ਗਏ, ਮੁੜ ਕੇ ਨਹੀਂ ਉੱਥੋਂ ਆਏ। ਇੰਨੀ ਤਕਲੀਫ ਮੰਨੀ ਦੁਖੀਆਂ ਦਾ ਦਰਦ ਵੇਖ ਕੇ, ਲੋਕੀ ਰੋਂਦੇ ਸੀ, ਤਾਜ਼ਾ ਤਾਜ਼ਾ ਮੋਰਚਾ ਲੱਗਾ ਸੀ। ਤੇ ਉਹਨਾਂ ਵੇਲਿਆਂ ਦੇ ਵਿੱਚ ਫਿਰ ਉਹਨਾਂ ਨੇ ਆਖਿਆ ਵੀ ਸ਼ਾਇਦ ਜੇ ਨਿਊਜ਼ ਬਣੇ ਵੀ ਬਾਬਾ ਰਾਮ ਸਿੰਘ ਵਰਗਾ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ, ਹੋ ਸਕਦਾ ਮੋਰਚਾ ਸਫਲ ਹੋ ਜਾਏ, ਸਰਕਾਰਾਂ ਦੇ ਕੰਨ ਦੇ ਤੱਕ ਗੱਲ ਪਹੁੰਚ ਜਾਏ, ਕਿਉਂਕਿ ਉਹਨਾਂ ਦਾ ਬੜਾ ਨਾਂ ਸੀ ਹਰਿਆਣੇ ਵਿੱਚ, ਸਿੱਖ ਜਗਤ ਜਾਣਦਾ ਸੀ ਕਿ ਬਾਬਾ ਰਾਮ ਸਿੰਘ ਕੌਣ ਹੈ। ਤੇ ਉਹਨਾਂ ਨੇ ਆਪਣੀ ਜੀਵਨ ਲੀਲਾ ਮੋਰਚੇ 'ਚ ਖਤਮ ਕਰਤੀ। 60 ਸਾਲ ਦੇ ਸੀ, ਬਹੁਤੀ ਵੱਡੀ ਉਮਰ ਨਹੀਂ ਸੀ, ਥੋੜ੍ਹੀ ਜਿਹੇ ਵੱਡੇ ਹੋਣਗੇ, 60-65 ਸਾਲ ਦੇ ਸੀ, ਮੈਂ ਮਿਲਿਆ 60 ਦੇ ਸੀ, 65 ਦੇ ਹੋਣਗੇ। 65 ਸਾਲ ਦੇ ਵਿੱਚ ਉਹ ਇੰਨਾ ਮਤਲਬ ਕੋਮਲ ਮਨ ਸੀ, ਆਪਣੇ ਆਪ ਨੂੰ ਖਤਮ ਕਰ ਲਿਆ ਵੀ ਇਹ ਮੈਂ ਲਿਖ ਕੇ ਗਏ ਪਰਚੀ ਲਿਖ ਕੇ ਧਰੀ ਗੱਡੀ 'ਚ। ਐਡਾ ਵੱਡਾ ਸਥਾਨ, ਇੰਨੀ ਸੰਗਤ ਉਹਨਾਂ ਨੂੰ ਪਿਆਰ ਕਰਨ ਵਾਲੇ ਸੀ, ਤੇ ਲਿਖ ਕੇ ਪਰਚੀ ਰੱਖਤੀ ਵੀ ਮੈਂ ਇਹ ਦਰਦ ਚੱਲ ਨਹੀਂ ਸਕਦਾ, ਮੇਰੇ ਤੋਂ ਪੰਜਾਬੀ ਜਦੋਂ ਐਂ ਵਿਲਕਦੇ ਛੜਕਾਂ 'ਤੇ ਬੈਠੇ ਆ, ਮੇਰੇ ਤੋਂ ਵੇਖੇ ਨਹੀਂ ਜਾਂਦੇ। ਮਤਲਬ ਇੰਨਾ ਉਹਨਾਂ ਦੇ ਅੰਦਰ ਪਿਆਰ ਅਤੇ ਦਰਦ ਸੀ, ਕੌਮ ਦਾ, ਸਿੱਖਾਂ ਦਾ, ਦੁਖੀਆਂ ਦਾ ਦਰਦ ਉਹਨਾਂ ਦੇ ਮਨ ਵਿੱਚ। ਸਾਧੂ ਬੜੇ ਕੋਮਲ ਮਨ ਦੇ ਹੁੰਦੇ ਆ, ਜਿਹੜਾ ਜਾਂ ਫਿਰ ਇਹਨੂੰ ਇੱਕ ਸ਼ਬਦ ਇੱਦਾਂ ਵਰਤ ਲਓ, ਸਾਧੂ ਕੋਮਲ ਮਨ ਦੇ ਹੁੰਦੇ ਆ, ਇਹਨੂੰ ਪੁੱਠਾ ਕਰੋ, ਕੋਮਲ ਮਨਾਂ ਵਾਲੇ ਹੀ ਅਸਲ ਵਿੱਚ ਸਾਧੂ ਹੁੰਦੇ ਆ। ਉਹ ਬੱਚਾ ਵੀ ਹੋ ਸਕਦਾ, ਕੋਈ ਜਵਾਨ ਵੀ ਹੋ ਸਕਦਾ, ਕੋਈ ਪੈਂਟ ਸ਼ਰਟ ਵਾਲਾ ਵੀ ਹੋ ਸਕਦਾ, ਜਿਹਦਾ ਕੋਮਲ ਮਨ ਹੈ ਉਹ ਸਾਧੂ ਹੁੰਦਾ, ਜਿਹਦੇ ਮਨ 'ਚ ਪਰਉਪਕਾਰ ਹੈ ਉਹ ਸਾਧੂ ਹੁੰਦਾ, ਜਿਹਦੇ ਮਨ 'ਚ ਭਲੇ ਦੀ ਭਾਵਨਾ ਹੈ ਉਹ ਸਾਧੂ ਹੁੰਦਾ। ਸੋ ਬਾਬਾ ਰਾਮ ਸਿੰਘ ਹੋਣਾ ਦੇ ਇਹ ਯਾਰ ਵੀ ਸੀ, ਉਹਨਾਂ ਦੇ ਸਾਥੀ ਵੀ ਸੀ, ਉਹਨਾਂ ਦੇ ਸੰਗੀ ਵੀ ਸੀ, ਬੜੇ ਸਾਲ ਸਾਰੇ ਇਕੱਠੇ ਰਹੇ ਹੈ। ਅਤੇ ਪਰਸੋਂ ਮੈਂ ਏਅਰਪੋਰਟ 'ਤੇ ਆ ਰਿਹਾ ਸੀ ਜਦੋਂ ਚੌਥ, ਅਤੇ ਮੈਨੂੰ ਮਿਲ ਪਏ, ਅਸੀਂ ਇਕੱਠੇ ਹੀ ਇੱਕੋ ਜਹਾਜ਼ 'ਚ ਇੱਕੋ ਸੀਟ 'ਤੇ ਨੇੜੇ ਨੇੜੇ ਆਏ। ਉਦੋਂ ਫਿਰ ਮੈਂ ਬੇਨਤੀ ਕੀਤੀ, ਵਿਨੀਪੈਗ ਆਏ ਹੋ ਅਤੇ ਪ੍ਰੋਗਰਾਮ ਹੋ ਰਿਹਾ, ਆਪ ਜੀ ਸਾਡੇ ਪ੍ਰੋਗਰਾਮ 'ਚ ਵੀ ਆਇਓ, ਦਰਸ਼ਨ ਦਿਓ, ਸੰਗਤ ਦੇ ਦਰਸ਼ਨ ਕਰਿਓ। ਉਹਨਾਂ ਨੇ ਬੇਨਤੀ ਮੰਨੀ ਅਤੇ ਉਹ ਵੀ ਅੱਜ ਸੰਗਤ ਵਿੱਚ ਆਏ, ਉਹਨਾਂ ਨੇ 10 ਮਿੰਟ ਸੰਗਤ ਦੇ ਦਰਸ਼ਨ ਕੀਤੇ। ਮੈਨੂੰ ਵੀ ਬੜਾ ਚੰਗਾ ਲੱਗਿਆ, ਬੜੀ ਖੁਸ਼ੀ ਹੋਈ ਅਤੇ ਬਹੁਤ ਬਹੁਤ ਸਤਿਕਾਰ ਅਤੇ ਜੀ ਆਇਆਂ ਨੂੰ, ਬਾਬਾ ਜੀ ਨੂੰ ਜਿਨ੍ਹਾਂ ਨੇ ਦਰਸ਼ਨ ਦਿੱਤੇ। ਹੁਣ ਮੈਂ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦਾ ਹੋਇਆ, ਆਪ ਜੀ ਦਾ ਇੱਕ ਇੱਕ ਚੱਲਿਆ ਕਦਮ ਸਾਡੇ ਸਿਰ ਮੱਥੇ 'ਤੇ, ਇੱਥੋਂ ਦੀ ਸਕੂਲ ਦੀ ਮੈਨੇਜਮੈਂਟ ਦਾ ਦੁਬਾਰਾ ਧੰਨਵਾਦ, ਇੱਥੋਂ ਦੇ ਸਾਰੇ ਵੀਰਾਂ ਦਾ, ਪੂਰੀ ਪਰ ਕਮੇਟੀ ਦਾ, ਆ ਨਿੱਕੇ ਨਿੱਕੇ ਬੱਚੇ ਜਿਹੜੇ ਡਾਇਰੈਕਸ਼ਨਾਂ ਦੇ ਰਹੇ, ਇੱਧਰ ਨੂੰ ਲੰਗਰ ਛਕ ਲਓ, ਆ ਇਹ ਨਿੱਕੇ ਨਿੱਕੇ ਬੱਚਿਆਂ ਦਾ ਵੀ ਸਤਿਕਾਰ ਕੀਤਾ ਆਪਾਂ, ਧੰਨਵਾਦ ਸਾਰਿਆਂ ਹੀ ਟੀਮ ਦਾ। ਕਿਸੇ ਨੇ ਸੰਗਤ ਨੂੰ ਉਧਰਲੇ ਪਾਸੇ ਪਾਰਕਿੰਗ ਦੀ ਡਿਊਟੀ ਵਿੱਚ ਖੜ੍ਹੇ ਹੈ, ਕੁਛ ਗੇਟ ਅੱਗੇ ਖੜ੍ਹੇ ਹੈ, ਕੁਛ ਇੱਥੇ ਖੜ੍ਹੇ ਹੈ, ਸਾਰਿਆਂ ਸੇਵਾਦਾਰਾਂ ਦਾ, ਸਾਡਾ ਜਿੰਨੇ ਵੀ ਵੀਰ ਟੀਮ ਦੇ ਵਿੱਚ ਸਾਰੇ ਸੇਵਾ ਕਰ ਰਹੇ ਹਨ, ਬਹੁਤ ਧੰਨਵਾਦ। ਇਸ ਟੀਮ ਨੂੰ ਅਗਲੇ ਸਾਲ ਡਬਲ ਕਰ ਲਓ, ਜੇ 15 ਹੋ ਤਾਂ 30 ਬਣ ਜਾਓ, ਜੇ 30 ਹੋ ਤਾਂ 60 ਬਣ ਜਾਓ। ਜਿੱਡੀ ਵੱਡੀ ਟੀਮ ਹੋਵੇ ਓਨਾ ਹੀ ਚੰਗਾ ਹੁੰਦਾ, ਪ੍ਰੋਗਰਾਮ ਇੱਦਾਂ ਹੀ ਹੋਵੇ ਅਤੇ ਚੜ੍ਹਦੀ ਕਲਾ ਦੇ ਨਾਲ ਰਲ ਕੇ ਕਰਾਇਆ ਕਰੋ। ਗੁਰਦੁਆਰਾ ਸਾਹਿਬ ਵਿੱਚ ਵੀ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ, ਕੋਈ ਵੱਡਾ ਪ੍ਰੋਗਰਾਮ ਗੁਰਦੁਆਰੇ ਹੋਵੇ। ਹਾਲ ਮੈਨੂੰ ਲੱਗਦਾ ਸਾਰੇ ਹੀ ਬਹੁਤੇ ਵੱਡੇ ਤਾਂ ਹੈ ਨਹੀਂ, ਬਹੁਤ ਜ਼ਿਆਦਾ ਵੱਡੇ ਹਾਲ ਨਹੀਂ ਹੈਗੇ, ਪਰ ਜੇ ਕੋਈ ਗੁਰਦੁਆਰੇ ਵਾਲੇ ਵੀ ਖੁੱਲ੍ਹਾ ਪੰਡਾਲ ਲਾ ਲੈਣ ਤਾਂ ਵੀ ਕੋਈ ਫਰਕ ਨਹੀਂ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਹੋ ਜਾਏ ਸਾਡੇ ਲਈ ਕੋਈ ਜਾਣ ਕੇ ਥੋੜ੍ਹਾ, ਸਾਡਾ ਗੁਰਦੁਆਰੇ ਵੀ ਸਾਡੇ ਹੀ ਨੇ ਅਤੇ ਆਪਣੇ ਹੀ ਸਾਰੇ ਅਸਥਾਨ ਨੇ, ਸੰਗਤ ਦੇ ਸਾਂਝੇ ਗੁਰਦੁਆਰੇ ਨੇ। ਗੁਰਦੁਆਰੇ ਹੋਣਾ ਉੱਥੇ ਵੀ ਕੋਈ ਨਹੀਂ ਤਾਂ ਬਾਹਰ ਖੁੱਲ੍ਹਾ ਪੰਡਾਲ ਲਾ ਕੇ ਕਰ ਲਓ, ਪਰ ਆਪਣਾ ਰਲ ਕੇ ਹਰ ਜਸ ਕਰੀਏ, ਆਪਣਾ ਜੀਵਨ ਸਫਲ ਬਣਾਈਏ। ਗੁਰੂ ਸਾਹਿਬ ਫਿਰ ਮੌਕਾ ਦੇਣ ਅਤੇ ਅਰਦਾਸ ਕਰਨੀ, ਸਾਡੀ ਸੇਵਾ ਥੋੜ੍ਹੀ ਹੈ, ਲੇਖੇ ਵਿੱਚ ਲਾਏ ਲਿਓ ਸੱਚੇ ਪਾਤਸ਼ਾਹ, ਕਿਰਪਾ ਕਰਿਓ। ਆਨੰਦ ਸਾਹਿਬ 'ਚ ਬੋਲ ਲਈਏ, ਅਰਦਾਸ 'ਚ ਜੁੜ ਲਈਏ, ਮੁੱਖ ਵਾਕ ਸੁਣ ਲਈਏ, ਫਿਰ ਆਪਾਂ ਚਾਲਾ ਪਾਵਾਂਗੇ। ਪਹਿਲਾਂ ਨਹੀਂ ਜਾਣਾ ਆਨੰਦ ਸਾਹਿਬ 'ਚ ਗੱਜ ਕੇ, ਰਾਮਕਲੀ ਮਹੱਲਾ ਤੀਜਾ, ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ। ਹਾਂਜੀ, ਇੱਕ ਬੇਨਤੀ ਹੋਰ, ਕਈ ਨਾ ਮਿਲਣ ਵਾਲੇ ਬੜਾ ਮੈਂ ਗੱਡੀ ਕੋਲ ਬਹਿਣਾ, ਉਹ ਭੱਜ ਕੇ ਫੋਟੋ ਖਿਚਾਈਏ, ਇੱਦਾਂ ਕਰਦੇ, ਨਾ ਮੈਂ ਕੱਲ੍ਹ ਮਿਲਿਆ ਗਿਆ ਨਾ ਪਰਸੋਂ ਮਿਲਿਆ ਗਿਆ, ਹੁਣ ਮੇਰੇ ਯਾਦ ਆ ਗਿਆ। ਮੈਂ ਚਾਹ ਛਕਿਆ ਉੱਧਰ ਜਾ ਕੇ ਇਹਨਾਂ ਦੇ, ਤੁਸੀਂ ਵੀ ਇੱਧਰ ਲੰਗਰ ਪ੍ਰਸ਼ਾਦਾ ਸਾਰੇ ਛਕੋ, ਚਾਹ ਪੀ ਲਓ, ਫਿਰ ਵਾਪਸ ਇੱਥੇ ਕਮਰਾ ਹੈਗਾ, ਇੱਥੇ ਇੱਕ ਇੱਕ ਮਿੰਟ ਲਈ ਜਿਨ੍ਹਾਂ ਨੇ ਮਿਲਣਾ ਹੋਇਆ ਮਿਲ ਜਾਇਓ। ਮੈਂ ਇੱਕ ਘੰਟਾ ਡੇਢ ਘੰਟਾ ਰੁਕ ਜਾਣਾ ਇੱਥੇ, ਪਰ ਜਿਹੜੇ ਜਿਹੜੇ ਵੀਰਾਂ ਭੈਣਾਂ ਦਾ ਮਨ ਹੋਇਆ, ਇੱਕ ਇੱਕ ਮਿੰਟ, ਕਈਆਂ ਨੂੰ ਹੁੰਦਾ ਨਾ ਕਿ ਇੱਕ ਮਿੰਟ ਫਤਿਹ ਬੁਲਾ ਲਓ, ਉਹ ਰੁਕ ਜਾਇਓ, ਅਤੇ ਜਿਹੜੇ ਮਿਲੇ ਹੋਏ ਨੇ ਉਹ ਚਲੇ ਜਾਣ, ਜਿਹੜੇ ਕੱਲ੍ਹ ਮਿਲਣੇ ਸੀ ਜਾਂ ਜਿਹੜੇ ਪਰਸੋਂ ਜਿਹੜੇ ਘਰਾਂ 'ਚ ਮਿਲਣੇ ਸੀ ਉਹ ਨਾ ਤੰਗ ਕਰਿਓ, ਟਾਈਮ ਇੰਨਾ ਹੀ ਹੋਣਾ। ਜਿਹੜੇ ਜ਼ਰੂਰੀ ਜਿਨ੍ਹਾਂ ਨੂੰ ਲੱਗਦਾ, ਅਤੇ ਜਿਨ੍ਹਾਂ ਨੂੰ ਐਂ ਲੱਗਦਾ ਵੀ ਮੈਂ ਬਸ ਫਤਿਹ ਹੀ ਬੁਲਾਉਣੀ ਸੀ, ਉਹ ਮੈਂ ਹੀ ਬੁਲਾ ਦਿੰਦਾ, ਵਾਹਿਗੁਰੂ ਜੀ ਕਾ ਖਾਲਸਾ, ਇੱਦਾਂ ਫਤਿਹ ਬੁਲਾਈ ਗਈ ਬਸ, ਇਹ ਫਿਰ ਤਾਂ ਹੋ ਗਿਆ ਕੰਮ। ਪਰ ਜੇ ਤੈਨੂੰ ਜ਼ਿਆਦਾ ਹੀ ਲੱਗਦਾ ਫਿਰ ਰੁਕ ਜੀ, ਵੀ ਲੱਗਦਾ ਵੀ ਚਲੋ ਇੱਕ ਮਿੰਟ ਮੈਂ ਮਿਲ ਲਵਾਂ, ਮੈਂ ਮੇਰੇ ਫਤਿਹ ਬੁਲਾ ਲਵਾਂ, ਫਿਰ ਤੁਸੀਂ ਮਿਲ ਲਿਓ। ਕਿਉਂਕਿ ਮੈਂ ਵੇਖਦਾ ਕਈ ਚਿਹਰੇ ਉਹ ਨੇ ਜਿਨ੍ਹਾਂ ਨੂੰ ਮੈਂ ਇੰਡੀਆ ਵਿੱਚ ਅੱਗੇ ਬੈਠਿਆਂ ਬਹੁਤ ਵਾਰ ਵੇਖਿਆ, ਕਿਸੇ ਨੂੰ ਲੁਧਿਆਣੇ 'ਚ ਵੇਖਿਆ, ਕਿਸੇ ਨੂੰ ਮੋਗੇ 'ਚ ਵੇਖਿਆ, ਕਿਸੇ ਨੂੰ ਪਟਿਆਲੇ 'ਚ ਵੇਖਿਆ, ਜਿੱਥੇ ਜਿੱਥੇ ਦੀਵਾਨ ਲੱਗਦੇ ਕਈ ਚਿਹਰੇ ਆ ਜਿਹੜੇ ਇੰਡੀਆ 'ਚ ਵੀ ਬੈਠਦੇ ਹੁੰਦੇ ਸੀ, ਹੁਣ ਇੱਥੇ ਵੀ ਬੈਠਦੇ। ਇੰਡੀਆ ਕਈ ਇੱਦਾਂ ਦੇ ਬੱਚੇ ਹੈ, ਅੱਜ ਤੋਂ 20 ਸਾਲ ਪਹਿਲਾਂ ਗੱਡੀਆਂ ਮਗਰ ਭੱਜਦਾ ਸੀ, 20 ਸਾਲ ਪਹਿਲਾਂ, ਆਪ ਕਿੰਨੇ ਸਾਲ ਦਾ ਸੀ, 15 ਦਾ, ਅਤੇ ਅੱਜ 35 ਸਾਲ ਦਾ ਹੈ, ਅਤੇ 35 ਸਾਲ ਦਾ 10 ਸਾਲ ਦੇ ਮੁੰਡੇ ਨੂੰ ਨਾਲ ਲੈ ਕੇ ਆਉਂਦਾ, ਫਿਰ ਉਹ ਭੱਜਦਾ, ਦੋਵੇਂ ਪਿਓ ਪੁੱਤ ਭੱਜਦੇ। ਉਹ ਕਹਿੰਦਾ ਮੈਂ ਵੀ ਨਿੱਕਾ ਹੁੰਦਾ ਜਾਂਦਾ ਸੀ, ਹੁਣ ਤੂੰ ਚੱਲ, ਜਿਵੇਂ ਪਿਓ ਕਰਦਾ ਸੀ ਉਵੇਂ ਹੁਣ ਬੱਚੇ ਨੂੰ ਸਿਖਾਉਂਦਾ, ਵੀ ਮੈਂ ਇੱਦਾਂ ਦੀਵਾਨ ਸੁਣਦਾ ਹੁੰਦਾ ਸੀ। ਅਗਲੀ ਪੀੜ੍ਹੀ ਆ ਗਈ ਨਾ ਜੀ, ਅਗਲੀ ਪੀੜ੍ਹੀ ਆ ਗਈ, ਕਿਉਂਕਿ ਮੈਂ ਵੀ, ਮੈਨੂੰ ਪਰਸੋਂ 'ਚ ਉੱਥੇ ਇੱਕ ਬੀਬੀ ਕਹਿੰਦੀ, ਭਾਈ ਸਾਹਿਬ, ਮੈਂ ਕਿਹਾ ਹਾਂਜੀ, ਮੈਂ ਨਿੱਕੀ ਜੀ ਸੀ ਜਦੋਂ ਤੁਹਾਡਾ ਸਤਸੰਗ, ਮੈਂ ਕਿਹਾ ਬੀਬੀ ਉਮਰ ਕਿੰਨੀ ਹੈ, ਕਹਿੰਦੀ 40 ਸਾਲ, ਮੈਂ ਕਿਹਾ ਮੈਂ ਵੀ ਉਦੋਂ ਨਿੱਕਾ ਜਿਹਾ ਹੀ ਸੀ, ਵੀ ਆਪਾਂ ਤਾਂ ਹਾਣੀਓ ਹੀ ਹਾਂ, ਉਹ ਮੈਨੂੰ ਇੱਦਾਂ ਕਹੇ ਵੀ ਤੁਸੀਂ ਤਾਂ 60 ਸਾਲ ਦੇ ਬੁੱਢੇ ਹਾਂ ਅਤੇ ਮੈਂ ਨਿੱਕੀ ਜੀ ਸੀ। ਮੈਨੂੰ ਕਹਿੰਦੀ ਮੈਂ, ਭਾਈ ਸਾਹਿਬ, ਉਦੋਂ ਨਿੱਕੀ ਜੀ ਸੀ, ਮੈਂ ਕਿਹਾ ਮੈਂ ਵੀ ਇੱਦਾਂ ਕੀ ਸੀ, ਆਪਾਂ ਇੱਕੋ ਜਿੱਡੇ ਹੀ ਸੀ ਦੋਵੇਂ ਜਦੋਂ ਸਤਸੰਗ ਕਰਦੇ ਸੀ, ਇੱਦਾਂ ਹੀ ਹੈ। ਤਾਂ ਕਰਕੇ ਮੈਂ ਇਹ ਕਰਮਾਂ ਵਾਲਾ ਸਮਝਦਾ ਆਪਣੇ ਆਪ ਨੂੰ, ਵੀ ਗੁਰੂ ਸਾਹਿਬ ਦਾ ਸਾਡੇ 'ਤੇ ਤਰਸ ਹੀ ਹੈ। ਮੈਂ ਬਹੁਤ ਛੋਟੀ ਉਮਰ ਵਿੱਚ ਕੀਰਤਨ ਕਰਨਾ ਸ਼ੁਰੂ ਕਰ ਲਿਆ ਸੀ, ਅਤੇ ਚੰਗਾ ਇਹ ਹੋਇਆ ਕਿ ਇੱਕ ਪੀੜ੍ਹੀ ਮੈਂ ਪਹਿਲਾਂ ਵੇਖੀ, ਜਿਹੜੇ ਉਦੋਂ ਬੱਚੇ ਸੀ ਉਹ ਹੁਣ ਅੱਧ ਖੜ 'ਤੇ ਚਲੇ ਗਏ, ਹੁਣ ਉਹਨਾਂ ਦੇ ਅੱਗੇ ਬੱਚੇ ਆ ਗਏ, ਜਿਹੜੇ ਹੁਣ ਨਿੱਕੇ ਨਿੱਕੇ ਬੱਚੇ ਸਤਸੰਗ ਸੁਣਦੇ ਹੈ, ਪੱਗਾਂ ਬੰਨ੍ਹਦੇ ਆ, ਦਾੜੀਆਂ ਰੱਖਦੇ ਆ, ਗੁਰੂ ਸਾਹਿਬ ਦੀ ਕਿਰਪਾ ਹੈ, ਇੱਦਾਂ ਹੀ ਬਣੀ ਰਹੇ। ਸੋ ਜਲ ਪਾਣੀ ਛਕ ਲਿਓ, ਪ੍ਰਸ਼ਾਦਾ ਛਕ ਆਇਓ, ਜਲ ਪਾਣੀ ਛਕ ਆਇਓ, ਅਤੇ ਫਿਰ ਆਪਾਂ, ਮੈਂ ਜਿਨ੍ਹਾਂ ਨੇ ਮਿਲਣਾ ਹੋਇਆ, ਮੈਂ ਥੋੜ੍ਹੇ ਚਿਰ ਲਈ ਰੁਕ ਜੂੰ ਇੱਥੇ, ਫਿਰ ਤੁਸੀਂ ਆਪਣਾ ਮਿਲ ਕੇ ਫਤਿਹ ਬੁਲਾ ਕੇ, ਪਰ ਮੈਂ ਵੀ ਛਕਿਆ ਵਾਂ, ਸਿੰਘ ਵੀ ਸਾਰੇ ਥੱਕੇ ਹੈ, ਇਹ ਵੀ ਕੁਛ ਨਾ ਕੁਛ ਖਾ ਪੀ ਲੈਣ, ਤੁਸੀਂ ਵੀ ਖਾ ਪੀ ਲਓ, 15 20 ਮਿੰਟ ਦਾ ਟਾਈਮ ਆਪ ਜੀ ਨੇ ਦੇ ਦੇਣਾ ਤੇ ਹੁਣ ਆਪਾਂ ਗੱਜ ਕੇ ਆਨੰਦ ਸਾਹਿਬ 'ਚ ਬੋਲ ਲਈਏ ਕੋਈ ਰਸਨਾ ਵਾਂਝੀ ਨਾ ਰਵੇ ਰਾਮਕਲੀ ਮਹੱਲਾ ਤੀਜਾ ਆਨੰਦ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਜਿੰਨਾ ਮੱਥਾ ਨਹੀਂ ਟੇਕਿਆ ਟੇਕ ਲੈਣ ਦਿਓ ਥੋੜ੍ਹਾ ਥਾਂ ਖੁੱਲ੍ਹਾ ਛੱਡ ਦਿਓ ਥੋੜ੍ਹਾ ਜਿਹਾ ਰਾਹ ਛੱਡ ਦਈਏ ਤੇ ਮੱਥਾ ਟੇਕ ਲੈਣ ਕਈਆਂ ਨੇ ਟੇਕਿਆ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਲ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਣਾ ਸਵਨਾ ਗਲਾ ਸਮਰਤ ਸੁਭਾਮੀ ਸੋ ਕਿਉਂ ਮਨੋ ਵਸਾਰੇ ਹੈ ਨਾਲ ਮਨ ਮੇਰੇ ਸਦਾ ਰਹੋ ਹਰ ਸਾਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾਵੇ ਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜੀ ਭੁੱਖਾ ਸਭ ਜਗਾਇਆ ਪ੍ਰਸ਼ਾਦ ਸੁਖ ਮਨ ਆਏ ਵਸਿਆ ਨਿਰੇ ਸਭ
ਸੁਝਾਈਆਂ
ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਵਾਜੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਸ ਕਰ ਧਾਰੀਆ ਹੁਣ ਕਰਮ ਪਾਇਆ ਤੁਰ ਜਿੰਦ ਕਹਾਉਂਦੇ ਨਾਮ ਹਰ ਕਹਿ ਲਾਗੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਸੁਣਦੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਧੰਨ
ਹੈ ਧੰਨ ਹੈ ਧੰਨ ਹੈ ਪਹਿਲੇ ਹਿੱਸੇ ਚ ਦਾਸ ਫਿਰ ਸਾਰੇ ਸਿੰਘ ਫਿਰ ਬੀਬੀਆਂ ਗੁਰੂ ਨਾਨਕ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਭੈਣਾ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਭੈਣਾ ਬੋਲੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ
ਗੁਰੂ ਰਾਮਦਾਸ ਜੀ
ਸਭ ਭੈਣਾਂ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਧੰਨ ਹੈ
ਸ
ਸਭ ਭੈਣਾਂ ਧੰਨ ਪਿਆਰੇ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਨਿਧਾਨ ਹੈ ਬਾਵਤਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਗੱਜ ਕੇ ਭੈਣੋ ਮੇਰੇ ਬਾਜਾਂ ਵਾਲੇ ਧੰਨ ਹੈ ਕਲਗੀਆਂ ਵਾਲੇ ਧੰਨ ਹੈ ਸਿੰਘੋ ਭੈਣਾ ਆ ਸੰਤ ਸਿਪਾਹੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਮੇਰੇ ਸੰਤ ਸਿਪਾਹੀ ਵਾਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ ਤੇਰਾ ਪੰਥ ਧੰਨ ਮਿਆਰੀ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਗੱਜ ਕੇ ਭੈਣਾ ਧੰਨ ਹੈ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਗੱਜ ਕੇ ਪੈਣਾ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਮਿੱਠੜੇ ਲੱਗਣਗੇ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਿਰ ਪਿਆਰੇ ਲੱਗਣਗੇ ਬੋਲ ਪਿਆਰੇ ਬੋਲ ਤੇਰੇ ਵਾਹਿਗੁਰੂ ਧੰਨ ਵਾਹਿਗੁਰੂ ਜੀ ਵਾਹਿਗੁਰੂ ਧੰਨ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਗੱਜ ਕੇ ਵਾਹਿਗੁਰੂ ਬੋਲ ਮਨਾ ਤੂੰ ਡੋਲੀ ਨਾ ਆਪਣੇ ਔਗਣ ਫੋਲ ਕਿਸੇ ਦੇ ਫੋਲੀ ਨਾ ਗੱਜ ਕੇ ਆਪਣੇ ਪੜੋ ਪੈਣੋ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾਲ ਵਾਹਿਗੁਰੂ ਬੋਲ ਕਦੇ ਨਾਲ ਗੱਜ ਕੇ
ਪਵਨ ਗੁਰੂ ਪਾਣੀ ਪਿਤਾ ਮਾਤਾ ਦਰਦ ਮਹੱਤ ਚੰਗਿਆਈਆਂ ਬੁਰਿਆਂ ਵਾਚੈ ਧਰਮ ਦੂਰ ਜਿੰਨੀ ਨਾਮ ਤਿਆਂ ਗਏ ਸਖਤ ਕਾਲ ਜਿੰਨੀ ਨਾਮ ਤਿਆਂ ਗਏ ਸਖਤ ਕਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ ਤੋਮ
ਪਹਿਆਂ ਜਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨ ਜਾਣੈ ਤੁਮਰਾ ਅੰਤ ਉਚੇਤੇ ਊਚਾ ਭਗਵੰਤ ਸਗਲੇ ਸਮਗਰੀ ਤੁਮਰੈ ਸੂਤਰ ਤਾਰੀ ਤੁਮ ਤੇ ਹੋਏ
ਹਮਰੀ ਗਤ ਮਿਤ ਤੁਦਿਆ ਗੇ ਅਰਦਾਸ ਕਹੁ ਨਾਨਕ ਸਭ ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਬ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰੱਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂਸ ਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਜੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਵਿਨੀ ਪੱਗ ਪੈਗ ਕੈਨੇਡਾ ਦੀਆਂ ਸੰਗਤਾਂ ਨੂੰ ਤਿੰਨ ਦਿਨ ਦਾ ਮਹਾਨ ਗੁਰਮਤਿ ਸਮਾਗਮ ਬਖਸ਼ਿਆ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਅੱਜ ਤੀਸਰੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਨੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਤਿੰਨ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਪਾ ਕਰਨੀ ਸਤਿਗੁਰੂ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਕਰਨੀ ਕਿਰਪਾ ਕਰਨੀ ਸਤਿਗੁਰੂ ਜੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ ਮਨ ਦਾ ਟਿਕਾ ਬਖਸ਼ਣਾ ਮਨ ਦੀ ਸ਼ਾਂਤੀ ਬਖਸ਼ਣੀ ਜਥੇ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਜਥੇ ਨੂੰ ਪ੍ਰੇਮਾ ਭਗਤੀ ਬਖਸ਼ਣੀ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ ਤਿੰਨ ਦਿਨ ਤੋਂ ਲੈ ਕੇ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਪ੍ਰਬੰਧਕ ਵੀਰਾਂ ਨੂੰ ਗੁਰਮਤਿ ਸਮਾਗਮ ਕਰਾਉਣ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ
ਦੋਹਰਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵਨ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਜਿਸ ਪਾਸ ਬਹਿਠਿਆ ਸਭਨਾ ਦਾ ਬੇਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਬੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਘਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਹੀਂ ਕੋਈ ਕਰਤਾਰ ਕਰਹੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਾਣ
है तू है तू हो बनहार अगम अगाध ऊंच आपार जो तुद सेव है तिन पौ दुख ना है गुर प्रसाद नानक गुण गाहे जो दिसे सो तेरा रूप गुण निदान गोविंद अनूप सिमर 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 जन सोए नानक कर्म प्राप्त होए दिन जपिया तिसको बलिहार तिसकै संग तरै संसार कोहो नानक प्रभ लोचा पूर संत जना की बाचो तूर दिन जपिया तिसको बलिहार तिसकै संग तरै संसार कोहो नानक प्रभ लोचा पूर संत जना की बाछो तूर वाहे गुरु जी का खालसा
वाहे गुरु जी की फतेह। संगत को बेनती है कि इसी तरह बैठे रहना गुरु साहब जी जान